Steel, Brijmohan of Brijmohan and Associates. Phone 416-994-8989. 416-994-8989. Vakil Brijmohan.
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except that Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
You are listening to WTOR 770 AM, Youngstown, Toronto.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ
ਸਾਡੇ ਕੋਲ ਯੋਜਨਾ ਹੈ ਜੋ ਕਿ ਓਨਟੇਰੀਓ ਨੂੰ ਜੋੜ ਰਹੀ ਹੈ ਰੋਜ਼ਾਨਾ ਆਵਾਜਾਈ ਨੂੰ ਘਟਾਉਣ ਲਈ ਨਵੀਆਂ ਸੜਕਾਂ ਤੇ ਹਾਈਵੇਜ਼ ਦਾ ਨਿਰਮਾਣ ਅਤੇ ਵੱਧ ਰਹੇ ਇਲਾਕਿਆਂ ਨੂੰ ਜੋੜਨ ਲਈ ਪਬਲਿਕ ਟ੍ਰਾਂਸਿਟ ਦਾ ਵਿਸਥਾਰ ਇਹ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ ontario.ca/builds ਤੇ ਜਾ ਕੇ ਹੋਰ ਜਾਣੋ ਇਸ ਦੀ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ
काश पैसे घर भेजना आसान और सुविधाजनक होता सीआईबीसी ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनीग्राम एजेंट से कैश उठा सकते हैं इसका मतलब है कि वे कैश उसी दिन ले सकते हैं जैसे कि ये दिन और ये दिन अगर आप खुशियां बांटने जा रहे हैं तो $0 सीआईबीसी ट्रांसफर फी के साथ कैश पिकअप सर्विस के जरिए भेजें cibc.com/cashpickup पर जाएं शर्तें और सीआईबीसी फॉरेन एक्सचेंज रेट्स लागू सीआईबीसी एम्बिशंस मेड रियल
ਜਸਰਾਜ ਸਿੰਘ ਹਲਨ ਕਾਮਨ ਸੈਂਸ ਕੰਜ਼ਰਵੇਟਿਵ ਜਸਟਿਨ ਟਰੂਡੋ ਅਤੇ ਜਗਮੀਤ ਸਿੰਘ ਵੱਲੋਂ ਲਾਇਆ ਕਾਰਬਨ ਟੈਕਸ ਪਹਿਲਾਂ ਹੀ ਤੇਲ ਕੀਮਤਾਂ ਵਧਾ ਰਿਹਾ ਹੈ ਹੁਣ ਕਾਰਬਨ ਟੈਕਸ ਨੂੰ ਚੌਗਣਾ ਕਰਨਾ ਚਾਹੁੰਦੇ ਨੇ ਇਸ ਦੇ ਨਾਲ ਟਰੱਕਰਸ ਦੀ ਕਮਾਈ ਹੋਰ ਘਟੇਗੀ ਤੇ ਗਰੋਸਰੀ ਸਮੇਤ ਮਹਿੰਗਾਈ ਵਧੇਗੀ ਸਿਰਫ ਪੀਅਰ ਪਾਲੀਐਵ ਅਤੇ ਕਾਮਨ ਸੈਂਸ ਕੰਜ਼ਰਵੇਟਿਵਸ ਲਿਬਰਲ NDP ਕਾਰਬਨ ਟੈਕਸ ਖਤਮ ਕਰਕੇ ਟਰੱਕਰਸ ਅਤੇ ਸਾਰੇ ਕੈਨੇਡੀਅਨਸ ਲਈ ਚੀਜ਼ਾਂ ਸਸਤੀਆਂ ਕਰਨਗੇ ਪੀਅਰ ਪਾਲੀਐਵ ਅਤੇ ਕਾਮਨ ਸੈਂਸ ਕੰਜ਼ਰਵੇਟਿਵਸ ਵੱਲੋਂ ਇੱਕ ਸੁਨੇਹਾ
अरे सुनती हो हमारे जमाने में दशहरा की खूब सेलिब्रेशन हुआ करती थी दशहरे की तैयारी तुम्हारे लिए पूजा का कितना सामान लाता था लेकिन यहाँ पर तो पूछो मत भाई
अंकल जी यहाँ भी सब मिलता है सिर्फ इंडिया सजावट एंड पूजा हटाने की देर है दशहरा पूजा विधि की सामग्री ब्यूटीफुल दियाज माथा चुनरी मौली अगरबत्ती ऑयल पूजा लैंप्स एंड मच मोर GTA's बिगेस्ट एंड ओरिजिनल डिवाइन शॉप इंडिया सजावट एंड पूजा हट 31 मेलनी ड्राइव Unit 5 Brampton 905-458-6808
मेरा मिशन है UN के क्लाइमेट गोल्स को एडवांस करना
ग्लोबल लिंक क्रिएट कर
टेक्नोलॉजी नो ग्लोबल लैंग्वेज बनाना
एल्बोमा यूनिवर्सिटी स्पेशल मिशन हुन ब्रैम्पटन विच एल्बोमा यूनिवर्सिटी एक वेलकमिंग इंक्लूसिव सेफ ते रिस्पेक्टफुल लर्निंग कम्युनिटी बनाने की कमिटमेंट है एक एहो जिहा इंस्टीट्यूशन जो स्टूडेंट्स स्टाफ ते विजिटर्स नु दुनिया दे हर हिस्से तो सीखने का मौका दिंदा है यही है जो एल्बोमा यूनिवर्सिटी नु स्पेशल बनाता है तुहाडा स्पेशल मिशन की है ए जानन लई आज ही विजिट करो एल्बोमा u.ca ते
क्या आपको प्रॉपर्टी खरीदने में मुश्किल हो रही है महंगे प्राइसेस या हाई इंटरेस्ट रेट से परेशान है तो आपका हल है फ्रैंक फर्नांडिस फ्रैंक एक एंजल इन्वेस्टर और पावर ऑफ सेल्स स्पेशलिस्ट है उनकी टीम आपकी मदद करेगी एज इज प्रॉपर्टी को खरीदने में नो नीड ऑफ रेनोवेशन उनके पास कुछ ऐसी प्रॉपर्टीज हैं जो मार्केट वैल्यू से 1 से 1.5 लाख सस्ती हैं रियल स्टेट में इन्वेस्टमेंट करना चाहते हैं सिर्फ 4 महीने में 10% इंटरेस्ट और प्रॉफिट गारंटेड और अगर आपको बिजनेस लोन या कॉरपोरेशन लोन की जरूरत है तो हम आपकी मदद कर सकते हैं लास्ट मिनट मॉर्गेज या इमरजेंसी फंड सिर्फ 48 घंटे में तो इंतजार किस बात का कॉल करें फ्रैंक फर्नांडिस को आज ही नंबर टू कॉल इज 6476682277 आपका सपना हमारा साथ
From we left our home to this is our new home. From we were born there to we want to grow old here. From finding my way to knowing my way. We're ready to help you get there. Get started with a TD New to Canada banking package. Learn more at td.com/newtocanada. Conditions apply. Limited time offer. TD, ready for you.
If you're facing criminal charges, you don't have to fight alone. My name is Nimrata Sandhu from Nimrata Sandhu Law, your trusted criminal defense lawyer. With offices across the Greater Toronto Area, I specialize in all criminal matters, including drinking and driving, domestic violence, assault, theft, robbery, murder, drug and gun charges, and much more. Your rights matter, and I'm here to protect them. Every case is unique, and I approach each one with dedication. Together, we'll build a strong defense. Call me today at 416-380-4154 to secure your future.
This Karwa Chauth ka tyohar hai aur is khushiyon bhare mauke par Standard Sweets aur Restaurant Malton aapke liye lekar aaye hain khaas peniyan. Pure GTA mein mashhoor hai hamari special peniyan wholesale rate par. परफेक्ट आपके प्यार को सेलिब्रेट करने के लिए इसी के साथ करवा चौथ की थाली सारा सामान और मिठाइयाँ आपको बहुत ही अच्छे रेट पर मिलेंगे तो देर किस बात की कॉल कीजिए देविंदर जी को 416-888-6725 पर 416-888-6725 पर या फिर आइए हमें विजिट करें एयरपोर्ट और डेरी पर 2877 डेरी रोड ईस्ट मिसिसागा इस करवा चौथ स्टैंडर्ड स्वीट से मनाए अपने रिश्ते को और भी खास पूरे जीटीए में बेस्ट क्वालिटी बेस्ट प्राइसेस
This October, PLAT Gallery Museum and Archives, also known as PAMA, beautiful downtown Brampton Bay, aap sabhi ko invite kar rahe hain to travel through time and explore kare PL ki first railways with the new All Aboard exhibit and experience kare powerful artworks to by artists jo ki live kar rahe hain with disabilities in the unveiling ability empowerment through art exhibit. Uncover kar lijiye the ancient art of tea leaf for reading, dive kare into vibrant traditions of Latin America Heritage Month, and ek journey lijiye to the Middle East with a musical ensemble performance. Zyada jankari ke liye visit kar lijiye pama.peelregion.ca ya fir follow them on socials at visit pama pe.
Bhagwala shahar ke mashhoor jewelers Sharma Jewelers ab Scarborough mein bhi inke paas hai large variety aur khoobsurat designs kuch hatke diamonds natural ho ya lab made इनसे सस्ता कोई दे नहीं सकता आप कोर्ट लेके आओ ये प्राइस भी कर देंगे
सुनो ये वो ही है ना फगवाड़े वाले जो 40 सालों से आपकी पसंद की गोल्ड डायमंड सिल्वर की ज्वेलरी कस्टमाइज करते आ रहे हैं
हाँ जी
तो चलो फिर मैं भी अपना डिजाइन देकर एक डायमंड का सेट और एक गोल्ड का सेट बनवा ही लेती हूँ और साथ ही दिवाली के लिए पूजा की थाली और सिल्वर की गिफ्ट आइटम्स भी लेकर आएंगे
ठीक है कल ही चलते हैं शर्मा ज्वेलर्स 3341 Markham Road, Unit Number 102. Phone number hai inka 647-325-2377. 647-325-2377. Sharma Jewelers.
You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit SouthAsianDaily.com. South Asian
ਬਿਲਕੁਲ ਤੁਸੀਂ ਸੁਣ ਰਹੇ ਹੋ ਰੇਡੀਓ ਵਾਇਸ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ ਮੁਬਾਰਕ ਜੀ ਫਰੋਮ ਵਾਇਰਲੈਸ ਲੈਂਡ ਅ ਵੈਰੀ ਵਾਰਮ ਵੈਲਕਮ ਟੂ ਰੇਡੀਓ ਵਾਇ ਮੁਬਾਰਕ ਜੀ
ਜੀ ਥੈਂਕ ਯੂ ਵੈਰੀ ਮਚ ਤਾਨੀਆ ਜੀ ਕੀ ਹਾਲ ਜੀ ਤੁਹਾਡਾ ਠੀਕ ਠਾਕ
ਜੀ ਬਿਲਕੁਲ ਬਹੁਤ ਵਧੀਆ ਜੀ ਐਂਡ ਅੱਜ ਆਪਣੇ ਸਾਰੇ ਲਿਸਨਰਸ ਲਈ ਕਿਹੜੀਆਂ ਵਧੀਆ ਵਧੀਆ ਤੁਸੀਂ ਮੋਬਾਈਲ ਡੀ ਨਿਊਜ਼ ਲੈ ਕੇ ਆਏ ਹੋ ਜੀ ਪਲੀਜ਼ ਸ਼ੇਅਰ ਕਰੋ
ਜੀ ਤਾਨੀਆ ਜੀ ਥੈਂਕ ਯੂ ਵੈਰੀ ਮਚ ਫਸਟ ਆਫ ਆਲ ਔਰ ਸਭ ਤੋਂ ਪਹਿਲੇ ਗੁੱਡ ਮਾਰਨਿੰਗ ਸਾਰੇ ਲਿਸਨਰਸ ਨੂੰ ਔਰ ਵਾਈ ਮੀਡੀਆ ਟੀਮ ਨੂੰ ਤੇ ਜਿਸ ਤਰ੍ਹਾਂ ਤੁਸੀਂ ਵਧੀਆ ਵਧੀਆ ਡੀਲ ਦੀ ਗੱਲ ਕਰ ਰਹੇ ਜੀ ਸਾਡੇ ਕੋਲ ਬਹੁਤ ਹੀ ਸਪੈਸ਼ਲ ਡੀਲ ਨੇ ਇਸ ਵਕਤ ਚੱਲਦੀਆਂ ਔਰ ਬਹੁਤ ਸਾਰੇ ਲੋਕ ਬੜੀ ਬੜੀ ਦੂਰੋਂ ਸਾਡੇ ਕੋਲ ਡੀਲ ਵਾਸਤੇ ਆ ਰਹੇ ਨੇ ਔਰ ਮੈਂ ਉਹਨਾਂ ਦਾ ਥੋੜਾ ਜਿਹਾ ਜ਼ਿਕਰ ਕਰਨਾ ਚਾਹਾਂਗਾ ਜਿਸ ਤਰ੍ਹਾਂ ਕਿ ਸਾਡੇ ਕੋਲ $40 ਦਾ ਇੱਕ ਪਲਾਨ ਹੈ ਜਿਹਦੇ ਵਿੱਚ 200 GB ਡਾਟਾ ਵਾ ਔਰ ਅਨਲਿਮਿਟਡ ਕੈਨੇਡਾ ਵਾਈਡ ਕਾਲਿੰਗ ਆ ਇੰਟਰਨੈਸ਼ਨਲ ਟੈਕਸਟਿੰਗ ਔਰ 1000 ਮਿੰਟ ਜਿਹੜਾ ਵਾ ਉਹ 5 to 6 ਕੰਟਰੀ ਵਿੱਚ ਆ ਜਿਹਦੇ ਵਿੱਚ ਇੰਡੀਆ ਇਨਕਲੂਡਿਡ ਆ, ਇੰਡੀਆ, ਯੂਕੇ, ਬੰਗਲਾਦੇਸ਼, ਹਾਂਗਕਾਂਗ ਐਂਡ ਚਾਈਨਾ, ਉਹ ਇਹਦੇ ਵਿੱਚ ਇਨਕਲੂਡ ਆ। ਤੁਸੀਂ 1000 ਮਿੰਟ ਐਵਰੀ ਮੰਥ ਡਾਇਰੈਕਟ ਕਾਲ ਕਰ ਸਕਦੇ ਹੋ ਜਿਹਨਾਂ ਕੰਟਰੀ ਚ, ਜਿਹਦੇ ਚ ਇੰਡੀਆ ਵੀ ਇਨਕਲੂਡ ਆ। ਔਰ ਇਹਦੇ ਵਿੱਚ ਤੁਸੀਂ ਅਗਰ ਫੋਨ ਲੈਣਾ ਚਾਹੋ ਤੇ ਫੋਨ ਦੇ ਪੈਸੇ ਐਡ ਹੋ ਜਾਂਦੇ ਨੇ। ਅਗਰ ਤੁਸੀਂ ਦੱਸੋ ਕਿ ਕਿਹੜਾ ਫੋਨ ਲੈਣਾ ਵਾ, ਸਾਡੇ ਕੋਲ $4 to $5 ਤੋਂ ਸ਼ੁਰੂ ਹੋ ਜਾਂਦੇ ਨੇ ਫੋਨ ਜਿਹੜੇ ਤੁਸੀਂ ਐਡ ਕਰ ਸਕਦੇ ਜਿਹਦੇ ਵਿੱਚ। ਔਰ ਇਸੇ ਤਰ੍ਹਾਂ ਆਈਫੋਨ 16 ਸੀਰੀਜ਼ ਜਿਹੜੀ ਕਿ ਲਾਂਚ ਹੋ ਚੁੱਕੀ ਆ, ਉਹਦੇ ਵਿੱਚ ਸਾਡੇ ਕੋਲ 16 ਪਲੱਸ ਔਰ ਪ੍ਰੋ ਦੇ ਕੁਛ ਮਾਡਲ ਕਲਰ ਸਾਡੇ ਕੋਲ ਆਉਂਦੇ ਨੇ, ਲੇਕਿਨ ਪ੍ਰੋ ਮੈਕਸ ਜਿਹੜਾ ਉਹ ਬੈਕ ਆਰਡਰ ਤੇ ਆ। ਪ੍ਰੋ ਮੈਕਸ ਸਟਿਲ ਅਗਰ ਤੁਸੀਂ ਲੈਣਾ ਚਾਹ ਰਹੇ ਜੇ ਸਾਨੂੰ ਦੱਸ ਦੋ, ਜਿਸ ਵੀ ਸਾਡੇ ਕੋਲ ਕਿਊ ਜੀ ਲੱਗ ਜਾਂਦੇ ਜੇ ਤੋ ਸਾਡੇ ਕੋਲ ਆ ਰਹੇ ਨੇ 1 by 1, ਔਰ ਜਿਵੇਂ ਆ ਜਾਂਦੇ ਨੇ ਜਿਹਨੇ ਆਰਡਰ ਕੀਤਾ ਹੁੰਦਾ ਉਹਨੂੰ ਅਸੀਂ ਕਾਲ ਕਰਕੇ ਦੇ ਰਹੇ ਹਾਂ। ਤੇ ਬਾਕੀ ਅਗਰ ਤੁਸੀਂ ਕੈਨੇਡਾ, US ਔਰ ਮੈਕਸੀਕੋ ਟਰੈਵਲ ਕਰਦੇ ਜੇ ਟਰੱਕ ਡਰਾਈਵਰ ਜਾਂ ਵੈਸੇ ਵਕੇਸ਼ਨ ਤੇ ਸਾਲ ਚ 2-3 ਦਫਾ ਜਾਂਦੇ ਜੇ, ਤੁਹਾਨੂੰ ਇੱਕ ਪਲਾਨ ਮੇਰਾ ਦੱਸਾਂਗਾ, ਉਹ ਬਹੁਤ ਹੀ ਸਪੈਸ਼ਲ ਹੈ। $50, ਸਿਰਫ $10 ਇਹਦੇ ਇਸੇ ਪਲਾਨ ਚ ਐਡ ਹੋ ਜਾਣਗੇ, $50 ਦਾ ਬਣ ਜੇ। ਉਹਦੇ ਚ ਕੈਨੇਡਾ, US ਔਰ ਮੈਕਸੀਕੋ ਅਨਲਿਮਿਟਡ ਹੋ ਜਾਂਦਾ, ਜਿੰਨਾ ਮਰਜ਼ੀ ਟਰੈਵਲ ਕਰੋ ਤੁਸੀਂ। ਔਰ 200 GB ਡਾਟਾ ਵੀ ਹੈ ਔਰ 1000 ਮਿੰਟ ਉਹਦੇ ਵਿੱਚ ਇੰਡੀਆ ਦੇ ਵੀ ਹੈ ਨੇ। ਔਰ ਇਸ ਤੋਂ ਇਲਾਵਾ ਸਾਡੇ ਕੋਲ ਅਗਰ ਤੁਹਾਡੇ ਕੋਲ ਬਿਜ਼ਨਸ ਪਲਾਨ ਨੇ, ਜਿੰਨੀਆਂ ਮਰਜ਼ੀ ਲਾਈਨਾਂ ਤੁਸੀਂ ਇੱਕ ਅਕਾਊਂਟ ਤੇ ਐਡ ਕਰ ਸਕਦੇ ਜੇ। ਅਗਰ ਬਿਜ਼ਨਸ ਨਹੀਂ ਵੀ ਹੈ ਤੇ ਤੁਹਾਨੂੰ ਤੁਸੀਂ $30 ਤੋਂ ਪਲਾਨ ਸਾਡੇ ਕੋਲ ਸ਼ੁਰੂ ਹੋ ਜਾਂਦੇ ਜੇ 40 GB ਡਾਟਾ, $30 ਵਿੱਚ 5G ਨੈਟਵਰਕ ਤੇ 40 GB ਡਾਟਾ ਤੁਹਾਨੂੰ ਮਿਲ ਸਕਦਾ ਵਾ। $40 ਤੁਹਾਨੂੰ 100 GB ਅਗਰ ਬਿਜ਼ਨਸ ਨਹੀਂ ਹੈ। ਬਿਜ਼ਨਸ ਦੇ ਨਾਲ ਤੁਹਾਡੇ ਕੋਲ ਦੂਸਰੀਆਂ ਪਲਾਨ ਜਿਹੜੇ ਦੱਸੇ ਸੀ ਉਹ ਬਿਜ਼ਨਸ ਨਾਲ ਆ, ਅਗਰ ਤੁਸੀਂ ਬਿਜ਼ਨਸ ਨਹੀਂ ਆ ਤੇ ਉਹਦੇ ਤੋਂ ਬਗੈਰ ਵੀ ਤੁਸੀਂ ਲੈ ਸਕਦੇ ਜੇ, ਔਰ ਇਹ ਬਿਜ਼ਨਸ ਤੇ ਵੀ ਲੈ ਸਕਦੇ ਜੀ $30 ਵਾਲਾ ਪਲਾਨ ਵੀ। ਔਰ ਇਸ ਤੋਂ ਇਲਾਵਾ ਅਗਰ ਤੁਸੀਂ ਕੋਈ ਵੀ ਜਿਸ ਤਰ੍ਹਾਂ ਸੈਮਸੰਗ ਅਲਟਰਾ ਵਾ ਔਰ ਆਈਫੋਨ 15 ਸੀਰੀਜ਼ ਦੇ ਵੀ ਫੋਨ ਲੈਣੇ, ਕਾਫੀ ਡਿਸਕਾਊਂਟ ਤੇ ਲੱਗੇ ਹੋਏ, ਉਹਦੇ ਬਾਰੇ ਵੀ ਤੁਸੀਂ ਇਨਕੁਆਇਰੀ ਕਰ ਸਕਦੇ ਜੇ। ਔਰ ਇਸ ਤੋਂ ਇਲਾਵਾ ਸਾਡੇ ਕੋਲ ਜਿਹੜੇ ਬੈੱਲ ਦੀ ਹੋਮ ਸਰਵਿਸਿਸ ਨੇ, ਵਰਜਨ ਪਲੱਸ ਆ ਜਾਂ ਲੱਕੀ ਮੋਬਾਈਲ ਦੇ ਪ੍ਰੀ ਪੇਡ ਪਲਾਨਸ ਬਹੁਤ ਅੱਛੇ ਨੇ। ਇਹਨਾਂ ਸਾਰੀਆਂ ਸਰਵਿਸਿਸ ਵਾਸਤੇ ਜ਼ਰੂਰ ਸਾਨੂੰ ਕੰਟੈਕਟ ਕਰੋ। ਅਸੀਂ 2 ਲੋਕੇਸ਼ਨ ਤੋਂ ਸਰਵ ਕਰ ਰਹੇ ਹਾਂ, ਤਾਂ ਇੱਕ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਔਰ ਦੂਸਰਾ ਵਾਇਰਲੈਸ ਲੈਂਡ ਕੈਨੇਡੀਅਨ ਬੋਵੇਡ ਤੋਂ। ਤੇ ਇਹਨਾਂ ਦਾ ਇੱਕ ਹੀ ਨੰਬਰ ਆ, ਤੁਸੀਂ ਕਾਲ ਕਰ ਸਕਦੇ ਜੇ ਤੇ ਰੀਚ ਕਰ ਸਕਦੇ ਜੇ। ਬੋਵੇਡ ਦਾ ਲੋਕੇਸ਼ਨ ਜਿਹੜੀ, ਅਗਰ ਤੁਸੀਂ ਬੋਵੇਡ ਤੇ ਟਰੈਵਲ ਕਰਦੇ ਜੇ ਤੇ ਕੈਨੇਡੀ ਤੋਂ ਫੋਰਨ ਦਾ ਫਰੈਸ਼ਕੋ ਵਾਲਾ ਪਲਾਜ਼ਾ ਆਉਂਦਾ ਵਾ, ਉਸ ਪਲਾਜ਼ੇ ਵਿੱਚ ਅਸੀਂ ਲੋਕੇਟਡ ਹਾਂ। ਅਸੀਂ 7 ਦਿਨ ਖੁੱਲੇ ਹਾਂ, ਮੰਡੇ ਟੂ ਫਰਾਈਡੇ 11 to 8 ਔਰ ਵੀਕਐਂਡ ਤੇ 11 to 6। ਤੁਸੀਂ ਵਾਇਰਲੈਸ ਲੈਂਡ ਅਗਰ ਗੂਗਲ ਕਰੋਗੇ ਤੁਹਾਨੂੰ ਉੱਥੋਂ ਵੀ ਡਾਇਰੈਕਸ਼ਨ ਮਿਲ ਸਕਦੀਆਂ ਨੇ। ਤੇ ਸਾਡਾ ਫੋਨ ਨੰਬਰ ਹੈ ਜਿੱਥੇ ਤੁਸੀਂ ਰੀਚ ਕਰ ਸਕਦੇ ਜੇ, 9054045679508404567। ਥੈਂਕ ਯੂ ਵੈਰੀ ਮਚ ਤਾਨੀਆ ਜੀ ਟਾਈਮ ਦੇਣ ਦਾ।
ਜੀ ਥੈਂਕ ਯੂ ਸੋ ਮਚ ਮੁਬਾਰਕ ਜੀ। ਇੱਕ ਵਾਰੀ ਜੋ ਆਪਣਾ ਫੋਨ ਨੰਬਰ ਹੈ ਸਾਰੇ ਲਿਸਨਰਸ ਲਈ ਦੁਬਾਰਾ ਦੱਸ ਦੋ।
ਜੀ ਫੋਨ ਨੰਬਰ ਸਾਡਾ ਵਾ 9058404567, 9058404567। ਥੈਂਕ ਯੂ ਤਾਨੀ
ਜੀ, ਥੈਂਕ ਯੂ ਸੋ ਮਚ, ਹੈਵ ਅ ਗ੍ਰੇਟ ਡੇ।
ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ ਮੁਬਾਰਕ ਸਾਹਿਬ, ਬਹੁਤ ਬਹੁਤ ਧੰਨਵਾਦ। ਔਰ ਗੱਲਬਾਤ ਸਾਡੀ ਇਸੇ ਤਰ੍ਹਾਂ ਹੀ ਜਾਰੀ ਰਹੇਗੀ। ਕਿਆ ਇਹ ਮਾਮਲਾ ਵੱਧ ਸਕਦਾ ਹੈਗਾ, ਕਿਉਂਕਿ ਖਬਰ ਇਹ ਵੀ ਆ ਰਹੀ ਹੈ ਕਿ ਜੋ ਅਮਰੀਕਾ ਦੇ ਹਵਾਲੇ ਦੇ ਨਾਲ ਰੋਇਟਰਸ ਦੇ ਵਿੱਚ ਇਹ ਖਬਰ ਆ ਰਹੀ ਹੈ ਕਿ ਸ਼ਾਇਦ ਇਜ਼ਰਾਈਲ ਦੇ ਉੱਤੇ ਇਰਾਨ ਮੇ ਬੀ ਬੈਲਿਸਟਿਕ ਮਿਜ਼ਾਇਲਸ ਕੁਝ ਲਾਂਚ ਕਰ ਸਕਦਾ ਹੈ। ਔਰ ਜਿਹੜੀ ਬੜੀ ਖਬਰ ਹੈ ਉਹ ਇਹ ਹੈ ਕਿ ਜਿਹੜਾ US ਹੈ ਉਹਨਾਂ ਦੇ ਜਿਹੜੇ ਸੈਕਟਰੀ ਆਫ ਡਿਫੈਂਸ ਹੈਗੇ ਨੇ, ਯਾਨੀ ਕਿ ਜਿਹਨੂੰ ਡਿਫੈਂਸ ਮਿਨਿਸਟਰ ਕਹਿੰਦੇ ਨੇ ਉੱਥੇ, ਯੂਐਸ ਸੈਕਟਰੀ ਆਫ ਡਿਫੈਂਸ ਨੇ ਕਹਿ ਦਿੱਤਾ ਹੈ ਕਿ ਜੇ ਇਰਾਨ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਹਿਮਾਕਤ ਕੀਤੀ ਇਜ਼ਰਾਈਲ ਦੇ ਖਿਲਾਫ ਤੇ ਫਿਰ ਉਦੋਂ ਜਵਾਬ ਦਿੱਤਾ ਜਾਏਗਾ ਇਰਾਨ ਨੂੰ। ਸੋ ਇਹ ਕੀ ਮਾਮਲਾ ਹੈ, ਉਹ ਸਾਰੀ ਸਟੋਰੀ ਬਿਹਾਇੰਡ ਦਾ ਹੈਡਲਾਈਨਸ ਕੀ ਹੈ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਹਾਂ। ਸਟੋਰੀ ਬਿਹਾਇੰਡ ਦਾ ਹੈਡਲਾਈਨਸ ਸ਼ੇਅਰ ਕਰਨ ਤੋਂ ਪਹਿਲਾਂ ਤੁਹਾਡੀਆਂ ਕਾਲਸ, ਕਾਫੀ ਕਾਲਰਸ ਵੀ ਇੰਤਜ਼ਾਰ ਕਰ ਰਹੇ ਨੇ, ਜਿਹੜਾ ਕਾਲਸ ਵੀ ਨਾਲ ਦੀ ਨਾਲ ਲੈਂਦੇ ਚਲੇ ਜਾਂਦੇ ਹੈਗੇ ਆ, ਔਰ ਇਹਦੀਆਂ ਕੀ ਇੰਪਲੀਕੇਸ਼ਨ ਹੋ ਸਕਦੀਆਂ। ਜਿਹੜਾ ਇਜ਼ਰਾਈਲ ਔਰ ਲਿਬਨਾਨ ਹੈ ਨਾ, ਇਹ ਸਾਰਾ ਜਿਹੜਾ ਮਾਮਲਾ ਵੱਧ ਗਿਆ, ਇਜ਼ਰਾਈਲ ਹਜ਼ਬੁੱਲਾ ਕਹਿ ਲਓ, ਇਜ਼ਰਾਈਲ ਹਮਾਸ, ਇੱਧਰ ਗਜ਼ਾ ਤੇ ਅਟੈਕ, ਇਹ ਸਾਰਾ ਕੁਝ, ਇਹਦੀਆਂ ਕੀ ਇੰਪਲੀਕੇਸ਼ਨ ਇਲਾਕੇ ਵਾਸਤੇ ਕੀ ਹੋ ਸਕਦੀਆਂ, US ਕਿਤੇ ਕੰਫਲਿਕਟ ਚ ਇਨਵੋਲਵ ਹੋਏ। ਵੈਸੇ ਤਾਂ US ਨੇ ਤਾਂ ਸਾਫ਼ ਕਹਿ ਦਿੱਤਾ ਜੀ, US ਕਹਿੰਦਾ ਹੈ ਕਿ ਜੇ ਇਜ਼ਰਾਈਲ ਦੇ ਉੱਤੇ ਇਰਾਨ ਨੇ ਕੋਈ ਵੀ ਹਿਮਾਕਤ ਕੀਤੀ ਤੇ ਫਿਰ ਅਸੀਂ ਐਕਸ਼ਨ ਕਰ ਦੇਣਾ ਪੂਰਾ। ਸੋ ਬਾਕੀ ਵੈਸਟਰਨ ਕੰਟਰੀਜ਼ ਇੰਕਲੂਡਿੰਗ ਅਸੀਂ ਕੈਨੇਡਾ ਦੀ ਗੱਲ ਕਰੀਏ, ਸਾਡੇ ਇੱਥੇ ਕੀ ਇਹਦੀਆਂ ਇੰਪਲੀਕੇਸ਼ਨ ਹੋ ਸਕਦੀਆਂ, ਉਧਰ ਇੰਡੀਆ, ਪਾਕਿਸਤਾਨ, ਬਾਕੀ ਸਭ ਜਗ੍ਹਾ ਕੀ ਹਲਚਲ ਮਚੇਗੀ, ਰਸ਼ੀਆ, ਚਾਈਨਾ ਕਿੱਥੇ ਖੜੇ ਨੇ, ਇਹ ਸਾਰਾ ਅਸੀਂ ਤੁਹਾਨੂੰ ਲਗਾਤਾਰ ਬਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ। ਮੈਂ ਕਾਲਸ ਵੀ ਨਾਲ ਦੀ ਨਾਲ ਲੈ ਰਿਹਾ, ਵਿਰਕ ਸਾਹਿਬ ਦਾ ਇੱਕ ਵੈਲਕਮ ਕਰ ਲਵਾਂ, ਜਰਾ ਉਹਨਾਂ ਦੇ ਵਿਚਾਰ ਵੀ ਸੁਣੀਏ। ਵਿਰਕ ਸਾਹਿਬ ਤੁਹਾਡਾ ਉਹ ਵੀ ਵੇਟ ਕਰ ਰਹੇ ਨੇ। ਵਿਰਕ ਸਾਹਿਬ ਹਾਂਜੀ, ਸਵਾਗਤ ਹੈ ਤੁਹਾਡਾ ਸਰ, ਬਹੁਤ ਬਹੁਤ ਵੈਲਕਮ ਬਾਈ ਮੀਡੀਆ ਤੇ।
ਸਤਿ ਸ੍ਰੀ ਅਕਾਲ ਜੋਧਵੀਰ ਜੀ, ਥੈਂਕ ਯੂ ਤੁਹਾਡਾ, ਸਮਾਨ ਕਰਦੇ ਹੋ, ਪਿਆਰ ਦਿੰਦੇ ਹੋ, ਰਿਸਪੈਕਟ ਦਿੰਦੇ ਹੋ। ਮੇਰੇ ਵੱਲੋਂ ਨਾਰੀ ਸ਼ਕਤੀ, ਵਾਈ ਮੀਡੀਆ ਫੈਮਿਲੀ ਤੇ ਯੂਥ ਬ੍ਰਿਗੇਡ ਨੂੰ ਯਸ ਵੀ ਸਪੋਰਟ ਯੋਧਵੀਰ ਜੀ,
ਯੈਸ ਬਿਲਕੁਲ ਸਰ ਵੈਲਕਮ ਜੀ।
ਸਵੇਰੇ ਗੱਲ ਹੋ ਰਹੀ ਸੀ ਰੀਕਨਸੀਲੇਸ਼ਨ ਦੀ, ਰੁੱਖਾਂ ਦੀ ਰੀਕਨਸੀਲੇਸ਼ਨ ਦੀ ਜੋਧਵੀਰ ਜੀ। ਉਹ ਜੋ ਕੁਛ ਹੋਇਆ ਉਹ ਸਮਾਂ ਸੀ ਜਦੋਂ ਅਨਪੜ੍ਹਤਾ ਵੀ ਸੀ ਸਾਰਾ ਕੁਛ, ਬਹੁਤੀ ਇੰਨੀ ਜਾਗਰਤਾ ਵੀ ਨਹੀਂ ਸੀ। ਪਰ ਯੁੱਧਵੀਰ ਜੀ ਅੱਜ ਇਜ਼ਰਾਈਲ ਪੈਲਸਟੀਨ ਦੇ ਵਿਚ ਕੀ ਕਰਦਾ ਪਿਆ, ਕਿੰਨੇ ਹਜ਼ਾਰ ਬੱਚੇ ਉਹਨਾਂ ਨੂੰ ਕਬਰਾਂ ਚ ਦੱਬ ਦਿੱਤਾ, ਕੀ ਇਹਦੀ ਇਹਦਾ ਕੋਈ ਫਿਕਰ ਹੈ ਪੜ੍ਹੀ ਲਿਖੀ ਕਮਿਊਨਿਟੀ ਨੂੰ, ਇੰਟਲੈਕਚੁਅਲ ਕਮਿਊਨਿਟੀ ਨੂੰ, ਸੂਝਵਾਨ ਪੋਲੀਟੀਸ਼ਨਾਂ ਨੂੰ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਹਾਈਲੀ ਐਜੂਕੇਟਡ ਆ, ਅਵੇਅਰ ਆ ਹਰ ਚੀਜ਼ ਦੇ। ਅੱਜ ਗੱਲ ਤੇ ਇਹਦੀ ਕਰਦੇ ਪਏ ਰੀਕੌਂਸੀਲੇਸ਼ਨ ਦੀ ਪੁਰਾਣੀ ਦੀ, ਤੇ ਪਰ ਆ ਨਵੇਂ ਦਾ ਕੀ ਕੋਈ ਇਹਦਾ ਹੱਲ ਕੱਢਦੇ ਪਏ ਨੇ? ਇਹ ਤੇ ਪੁਰਾਣੇ ਨਾਲੋਂ ਵੀ ਖਤਰਨਾਕ ਹੈ ਯੁੱਧਵੀਰ ਜੀ, ਇਹ ਤੇ ਪੁਰਾਣੇ ਨਾਲੋਂ ਵੀ ਖਤਰਨਾਕ ਹੈ ਜੋ ਇਜ਼ਰਾਈਲ ਕਰਦਾ ਪਿਆ ਉੱਥੇ। ਔਰ ਜੋ ਕੁਛ ਬੱਚਿਆਂ ਦਾ ਸਕੂਲਾਂ ਦੇ ਵਿਚ ਪੜ੍ਹਦਿਆਂ ਦਾ ਬੱਚਿਆਂ ਦਾ ਹਾਲ ਹੁੰਦਾ ਪਿਆ ਆਪਾਂ ਵੇਖਦੇ ਹਾਂ ਰੋਜ਼, ਕੋਈ ਤਰਸ ਨਹੀਂ ਆਉਂਦਾ ਇਹਨਾਂ ਪੋਲੀਟੀਸ਼ਨਾਂ ਨੂੰ, ਇਹ ਪੜ੍ਹੀ ਲਿਖੀ ਜਮਾਤ ਨੂੰ, ਕਿ ਇਹਨਾਂ ਦੇ ਘਰ ਵੀ ਆਪਣੇ ਪਰਿਵਾਰ ਹੈਗੇ ਨੇ, ਬੱਚੇ ਹੈਗੇ ਨੇ, ਉਹਨਾਂ ਵੱਲ ਵੇਖ ਕੇ ਉਹਨਾਂ ਬੱਚਿਆਂ ਤੇ ਜਿਹੜੇ ਜਾਨਾਂ ਜਿੰਨੇ ਜਾਂਦੇ ਪਈਆਂ ਉਹਨਾਂ ਪਰਿਵਾਰਾਂ ਤੇ, ਕੋਈ ਇਹਨਾਂ ਦੇ ਅੱਖਾਂ ਚ ਕੋਈ ਅੱਥਰੂ ਨਹੀਂ ਆਉਂਦੇ। ਵੈਰੀ ਸੈਡ ਡਿਸਅਪੋਇੰਟਿੰਗ। ਇਹ ਪੜ੍ਹਿਆ ਲਿਖਿਆ ਸਮਾਜ ਇੰਨਾ ਨਿਗਾਰ ਚ ਜਾ ਰਿਹਾ ਚਲਾ ਗਿਆ ਪੈਲਸਤੀਨ ਦੇ ਮਾਮਲੇ ਚ, ਪੈਲਸਤੀਨ ਦੇ ਮਾਮਲੇ ਚ ਇਹ ਪੜ੍ਹਿਆ ਲਿਖਿਆ ਸਮਾਜ ਨਿਗਾਰ ਚ ਚਲਾ ਗਿਆ ਬਿਲਕੁਲ ਹੀ। ਔਰ ਜਿੱਥੋਂ ਤੱਕ ਤੁਸੀਂ ਹੁਣੇ ਗੱਲ ਕੀਤੀ ਹੈ ਇਜ਼ਰਾਈਲ ਦੀ ਕਿ ਅਮਰੀਕਾ ਕਹਿੰਦਾ ਕਿ ਅਸੀਂ ਅਗਰ ਇਰਾਨ ਨੇ ਕੀਤਾ, ਜੀ ਅਮਰੀਕਾ ਤਾਂ ਪਹਿਲਾਂ ਇਜ਼ਰਾਈਲ ਨੂੰ ਓਪਨ ਹੈਂਡ ਦਿੱਤਾ ਹੋਇਆ, ਸਾਰੇ ਸ਼ਿਪ ਉਥੇ ਗਏ ਆ, ਐਮੂਨੇਸ਼ਨ ਵਾਧੂ ਦੇ ਰਿਹਾ, ਕਾਹਦੇ ਲਈ ਐਮੂਨੇਸ਼ਨ ਦੇ ਰਿਹਾ? ਅੱਗੋਂ ਉਹਨੂੰ ਕੋਈ ਰਜਿਸਟੈਂਸ ਮਿਲਦੀ ਪਈ ਪੈਲਸਤੀਨੀਆਂ ਤੋਂ? ਕੀ ਰਜਿਸਟੈਂਸ ਮਿਲਦੀ ਪਈ ਹੈ? ਇੰਨੇ ਐਮੂਨੇਸ਼ਨ ਖੁੱਲਾ ਸੁੱਟਣ ਦੀ ਕੀ ਲੋੜ ਹੈ? ਉਹ ਗੱਲਬਾਤ ਦਾ ਰਾਹ ਤਾਂ ਉਹਨੇ ਫੜਿਆ, ਉਹ ਅੱਖਾਂ ਚ ਘੱਟਾ ਪਾਉਣ ਲਈ ਫੜਿਆ ਪਬਲਿਕ ਦੇ, ਸਮਾਜ ਦੇ, ਲੇਕਿਨ ਅੰਦਰੋਂ ਉਹ ਇਜ਼ਰਾਈਲ ਨੂੰ ਉਹਨੇ ਖੁੱਲਾ ਹੈਂਡ ਦਿੱਤਾ। ਅੱਜ ਇਜ਼ਰਾਈਲ ਨੂੰ ਅਮਰੀਕਾ ਖੁੱਲ ਕੇ ਕਹਿ ਦੇ ਬਿਲਕੁਲ ਬੰਦ ਕਰ, ਅਸੀਂ ਯੂਐਨ ਚ ਵੀ ਤੇਰੀ ਮੁਖਾਲਫਤ ਕਰਾਂਗੇ, ਓਪਨ ਹੈਂਡ ਕਰਦੇ ਤੇ ਰੈਗੂਲੇਸ਼ਨ ਵੀ ਲਿਆਵਾਂਗੇ ਤੇ ਅਸੀਂ ਉਥੇ ਤੇਰੇ ਅਗੇਂਸਟ ਆ ਕੇ ਖੜੇ ਹੋਵਾਂਗੇ, ਸਟੋਪ ਇਟ। ਅੱਜ ਇਜ਼ਰਾਈਲ ਸਟੋਪ ਕਰਦੇ ਨੇ, ਲੇਕਿਨ ਨਹੀਂ ਕਹਿਣਾ ਅਮਰੀਕਾ ਨੇ। ਅਮਰੀਕਾ ਦੀ ਵੀ ਇਹੀ ਪਾਲਿਸੀ ਹੈ, ਜਿੰਨਾ ਚਿਰ ਦੋਸਤ ਹੈਗੇ ਨੇ ਹਮਾਸ ਵਾਲੇ ਤੇ ਦੂਸਰੇ ਆਪਣਾ ਲਬਨਾਨ ਵਾਲੇ, ਉਹਨਾਂ ਚਿਰ ਉਹਨਾਂ ਨੂੰ ਵਰਤੋ, ਜਦੋਂ ਅਸੀਂ ਵਰਤਣਾ ਛੱਡਤਾ ਸਾਨੂੰ ਕੋਈ ਲੋੜ ਨਹੀਂ ਰਹੀ ਉਹਨਾਂ ਦੀ, ਉਹ ਸਾਡੇ ਦੁਸ਼ਮਣ ਨੇ, ਤੇ ਉਹਨਾਂ ਦੀ ਆੜ ਚ ਅਸੀਂ ਉਹਨਾਂ ਨੂੰ ਮਾਰਨ ਵਾਸਤੇ ਅਸੀਂ ਆਮ ਪਬਲਿਕ ਨੂੰ ਵੀ ਮਾਰਨਾ ਨਾਲ। ਆਮ ਪਬਲਿਕ ਸਾਡੀ ਕੀ ਲੱਗਦੀ ਹੈ? ਇਰਾਕ ਚ ਵੀ ਇਹਨਾਂ ਹੀ ਕੁਛ ਕੀਤਾ, ਸਦਾਮ ਨੂੰ ਮਾਰਨ ਵਾਸਤੇ 2 ਲੱਖ 1.5 ਲੱਖ ਪਬਲਿਕ ਲੱਖ ਸੱਤਿਆਨਾਸ਼ ਖਤਮ ਕਰਤਾ, ਕਬਰਾਂ ਚ ਘੱਲ ਦਿੱਤਾ। ਇਹ ਕਿਹੜਾ ਸਮਾਜ ਹੈ ਯੁੱਧਵੀਰ ਜੀ? ਪੜ੍ਹਿਆ ਲਿਖਿਆ ਤੁਸੀਂ ਰੋਜ਼ ਗੱਲ ਕਰਦੇ ਹੋ, ਤੁਸੀਂ ਇੱਥੇ ਖੁੱਲ ਕੇ ਬੋਲੋ, ਇਹ ਕਿਹੜਾ ਪੜ੍ਹਿਆ ਲਿਖਿਆ ਸਮਾਜ ਹੈ? ਮੈਨੂੰ ਤਾਂ ਕੁਝ ਨਹੀਂ ਲੱਗਦਾ। ਅਸੀਂ ਉਥੋਂ ਆ ਗਏ ਇਸ ਪੜ੍ਹੇ ਲਿਖੇ ਸਮਾਜ ਦੇ ਵਿਚ ਆਰਥਿਕ ਕਾਰਨਾਂ ਕਰਕੇ, ਪਰ ਇਹ ਕਿ ਸਾਡੇ ਇੰਡੀਆ ਨਾਲੋਂ ਵੀ ਪਿੱਛੇ ਰਿਹਾ ਹੈ, ਇੰਡੀਅਨ ਸੋਚ ਨਾਲੋਂ ਵੀ ਪਿੱਛੇ ਹੈ, ਬਹੁਤ ਪਿੱਛੇ ਹੈ, ਜਿਹਦੀ ਅਸੀਂ ਨਾਗਰਿਕਤਾ ਛੱਡ ਦਿੱਤੀ ਹੈ। ਪਰ ਅਜੇ ਵੀ ਕਹਿੰਦੇ ਆ ਵੀ ਨਹੀਂ, ਅਸੀਂ ਇਸ ਸਮਾਜ ਚ ਆ ਗਏ ਆ, ਸਾਡਾ ਸਮਾਜ ਆ ਨਹੀਂ ਹੈਗਾ, ਸਾਡਾ ਦੇਸ਼ ਇਹਨੂੰ ਨਹੀਂ ਸੁਧਾਰਨਾ, ਅਸੀਂ ਇਸ ਸੋਸਾਇਟੀ ਨੂੰ ਨਹੀਂ ਸੁਧਾਰਨਾ ਸੋਸ਼ਲ ਇਸ਼ੂ ਦੇ ਉੱਤੇ, ਅਸੀਂ ਇੰਡੀਆ ਨੂੰ ਸੁਧਾਰਨਾ। ਇੱਥੇ ਬੈਠਿਆ ਜਿਹਦੇ ਅਸੀਂ ਨਾਗਰਿਕਤਾ ਛੱਡ ਕੇ ਆ ਗਏ ਆ, ਜਿਹਦੇ ਤੇ ਸਾਡਾ ਕੋਈ ਹੱਕ ਹੀ ਨਹੀਂ ਬਣਦਾ, ਉਹਦੇ ਲਈ ਅਸੀਂ ਤਰਲੋ ਮੱਛੀ ਹੁੰਦੇ ਰਹਿੰਦੇ ਹਾਂ, ਇੱਥੋਂ ਬਾਰੇ ਕੋਈ ਗੱਲ ਨਹੀਂ ਕਰਦੇ। ਸੋ ਇਹ ਯੁੱਧਵੀਰ ਜੀ ਮੇਰੇ ਲਈ ਬੜਾ ਦੁਖਦਾਈ ਗੱਲ ਹੈ, ਮੈਂ ਤੇ ਬੜਾ ਇਸ ਨੂੰ ਸੀਰੀਅਸਲੀ ਲੈਣਾ। ਔਰ ਬਾਕੀ ਜਿਹੜਾ ਦੂਸਰਾ ਮੁੱਦਾ ਆਪਣਾ ਕੈਨੇਡਾ ਵਾਲਾ, ਉਹਦੇ ਤੇ ਆਪਾਂ ਬਾਅਦ ਚ ਗੱਲ ਕਰ ਲਾਂਗੇ, ਮੈਂ ਅਜੇ ਇੰਨੀ ਕੋਈ ਗੱਲ ਹੀ ਕਰਾਂਗਾ ਆਪਾਂ, ਤੇ ਥੈਂਕ ਯੂ ਤੁਹਾਡਾ, ਮੈਂ ਹੋਲਡ ਰੱਖ ਲਾਂਗਾ।
ਹਾਂਜੀ ਦੇਖੋ, ਜਿੱਥੇ ਤੱਕ ਤੇ ਹੈਗੀ ਗੱਲ ਇਜ਼ਰਾਈਲ ਦੀ, ਉਹ ਅਸੀਂ ਬੜੀ ਦੇਰ ਦੀ ਗੱਲ ਕਰ ਚੁੱਕੇ ਹਾਂ ਕਿ ਹਿਜ਼ਬੁੱਲਾ, ਹਮਾਸ, ਹੂਥੀਸ, ਇਹ ਤੇ ਹੈਗੀਆਂ ਸਾਰੀਆਂ ਟੈਰਰਿਸਟ ਆਰਗੇਨਾਈਜੇਸ਼ਨ। ਪਰ ਵੀਰ ਸਾਹਿਬ ਮੈਂ ਦੇਖੋ ਤੁਸੀਂ, ਮੈਂ ਤੁਹਾਨੂੰ ਵੀ ਸਵਾਲ ਪੁੱਛਦਾ ਹੈ ਕਿ ਕੋਈ ਵੀ ਜਿਹੜਾ ਨਾ ਉਹ ਬੈਲੈਂਸ ਗੱਲ ਨਹੀਂ ਕਰ ਰਿਹਾ, ਮੈਂ ਤੁਹਾਨੂੰ ਵੀ ਕਹਿ ਰਿਹਾ, ਤੁਸੀਂ ਵੀ ਬੈਲੈਂਸ ਗੱਲ ਨਹੀਂ ਕਰ ਰਹੇ। ਜਦੋਂ ਤੁਸੀਂ ਗੱਲ ਕਰਨੀ ਹੈ ਨਾ ਤਾਂ ਦੋਨੋਂ ਚੀਜ਼ਾਂ ਦੇਖਣੀਆਂ ਨੇ। ਪਹਿਲੀ ਚੀਜ਼ ਤਾਂ ਸ਼ੁਰੂਆਤ ਇੱਥੇ ਹੈ ਕਿ ਕੀ ਤੁਸੀਂ ਹਮਾਸ, ਹਿਜ਼ਬੁੱਲਾ ਇਹਨਾਂ ਨੂੰ ਸਾਰਿਆਂ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਕਹਿੰਦੇ ਹੋ? ਇਹ ਕੈਨੇਡਾ ਦੇ ਵਿੱਚ ਸਾਡੀ
ਸਰਕਾਰ ਸ਼ੁਰੂ ਤੋਂ ਹੀ ਤੁਹਾਡੇ ਨਾਲ ਖੜੇ ਆ ਸ਼ੁਰੂ ਤੋਂ।
ਹਾਂ ਫਿਰ ਸੁਣ ਲਓ ਗੱਲ ਹੁਣ ਪੂਰੀ, ਮੇਰੇ ਨਾਲ ਖੜੇ ਹੋਣ ਦੀ ਜ਼ਰੂਰਤ ਨਹੀਂ। ਕੈਨੇਡਾ ਦੀ ਸਰਕਾਰ ਨੇ ਇਹਨਾਂ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਕਿਹਾ ਹੋਇਆ ਨਾ, ਸਾਡੀ ਸਰਕਾਰ ਜਿਹੜੀ ਹੈ ਗਵਰਨਮੈਂਟ ਹੈ ਕੈਨੇਡੀਅਨ ਗਵਰਨਮੈਂਟ ਇਹਨਾਂ ਨੂੰ ਕਹਿੰਦੀ ਹੈ ਕਿ ਹਮਾਸ, ਹਿਜ਼ਬੁੱਲਾ ਟੈਰਰਿਸਟ ਆਰਗੇਨਾਈਜੇਸ਼ਨ ਨੇ, ਇਹ ਪਬਲਿਕ ਸੇਫਟੀ ਮਿਨਿਸਟਰੀ ਦੇ ਵਿੱਚ ਲਿਸਟਡ ਨੇ। ਇਹਦਾ ਮਤਲਬ ਇਹ ਹੈ ਕਿ ਜਿਹੜਾ ਵੀ ਕੋਈ ਇਹਨਾਂ ਦੇ ਨਾਲ ਕੋਈ ਸੰਬੰਧ ਰੱਖਦਾ ਹੈ, ਠੀਕ ਹੈ ਨੀ, ਉਹਦੇ ਤੇ ਵੀ ਟੈਰਰ ਚਾਰਜਿਸ ਲੱਗ ਸਕਦੇ ਨੇ। ਜਿਹੜਾ ਬੰਦਾ ਵੀ ਕੋਈ ਹਮਾਸ, ਹਿਜ਼ਬੁੱਲਾ ਇਹਨਾਂ ਦੇ ਨਾਲ ਕੋਈ ਸੰਬੰਧ ਵੀ ਰੱਖਦਾ ਹੈ ਕਿਸੇ ਵੀ ਤਰ੍ਹਾਂ ਦੇ, ਉਹਦੇ ਉੱਤੇ ਟੈਰਰਿਜ਼ਮ ਦੇ ਚਾਰਜਿਸ ਲੱਗ ਸਕਦੇ ਨੇ। ਇਹ ਪਬਲਿਕ ਸੇਫਟੀ ਦੇ ਵਿੱਚ ਲਿਸਟਡ ਹੁੰਦੀਆਂ ਕਿ ਜੇ ਆਹ ਜਿਹੜੀਆਂ ਆਰਗੇਨਾਈਜੇਸ਼ਨ ਨੇ ਟੈਰਰਿਸਟ ਆਰਗੇਨਾਈਜੇਸ਼ਨ ਨੇ। ਕੱਲ ਨੂੰ ਬੰਦਾ ਇਹ ਨਾ ਕਹੇ ਜੀ ਸਾਨੂੰ ਪਤਾ ਨਹੀਂ ਸੀ, ਉਹ ਕਹਿੰਦੇ ਆਹ ਦੇਖੋ ਪਹਿਲਾਂ ਹੀ ਕਾਨੂੰਨ ਬਣਿਆ ਪਿਆ, ਤੁਸੀਂ ਨੀ ਇਹਨਾਂ ਦੇ ਨਾਲ ਕੋਈ ਸੰਬੰਧ ਨਹੀਂ ਰੱਖ ਸਕਦੇ ਕਿਸੇ ਵੀ ਤਰ੍ਹਾਂ ਦਾ। ਸੋ ਇਸ ਕਾਰਨ ਇਹ ਤੇ ਪਹਿਲਾਂ ਪਹਿਲੀ ਗੱਲ ਤੇ ਇਹ ਕਲੀਅਰ ਕਰਨੀ ਬੜੀ ਜ਼ਰੂਰੀ ਹੈ। ਦੂਸਰੀ ਚੀਜ਼, ਇਜ਼ਰਾਈਲ ਬਿਲਕੁਲ ਅਸੀਂ ਡੇ ਵਨ ਤੋਂ ਕਹਿ ਰਹੇ ਹਾਂ ਕਿ ਸੀਜ਼ ਫਾਇਰ ਨਹੀਂ ਜੀ, ਪਰਮਾਨੈਂਟ ਸੀਜ਼ ਫਾਇਰ ਹੋਣਾ ਚਾਹੀਦਾ ਹੈ। ਤੁਸੀਂ ਹਿਜ਼ਬੁੱਲਾ ਦੇ ਖਿਲਾਫ਼ ਕੁਝ ਕਰੋ, ਤੁਸੀਂ ਹਮਾਸ ਦੇ ਖਿਲਾਫ਼ ਕੁਝ ਕਰੋ, ਲੇਕਿਨ ਆਮ ਸਿਵਲੀਅਨ ਜਿਹੜਾ ਉਹਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸਾਨ ਜਿਹੜਾ ਨਹੀਂ ਹੋਣਾ ਚਾਹੀਦਾ। ਇਹ ਤੁਸੀਂ ਆਪਣੇ ਆਪ ਟੈਕਨੋਲੋਜੀ ਕੱਢੋ, ਠੀਕ ਹੈ ਜੀ, ਕਿ ਕੀ ਤੁਸੀਂ ਟੈਕਨੋਲੋਜੀ ਲੈ ਸਕਦੇ ਹੋ। ਹੁਣ ਜੇ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਵੀ ਅਸਲ ਕੀ ਹੋ ਕੀ ਰਿਹਾ, ਸਾਰਾ ਕੁਝ ਮਾਮਲਾ ਕੀ ਹੈ, ਦੇਖੋ ਇਹ ਤੇ ਇਹਨਾਂ ਨੇ ਟੇਬਲ ਦੇ ਉੱਤੇ ਨਾ, ਹਮਾਸ ਨੇ ਟੇਬਲ ਦੇ ਉੱਤੇ ਜਿਹੜੀ ਚੀਜ਼ ਉਹ ਚਾਹੁੰਦੇ ਸੀ ਬੜੇ ਸਾਲਾਂ ਦੇ, ਦੋ ਹੀ ਕੰਟਰੀਜ਼ ਨੇ ਇਰਾਕ ਤੇ ਇਰਾਨ, ਇਹ ਦੋਨੋਂ ਖਟਕਦੀਆਂ ਸੀਗੀਆਂ ਕਿਹਨਾਂ ਨੂੰ, ਸਾਰਿਆਂ ਨੂੰ, ਚਾਹੇ ਉਹ ਇਜ਼ਰਾਈਲ ਹੈ, ਠੀਕ ਹੈ, ਚਾਹੇ ਉਹ ਅਮਰੀਕਾ ਹੈ, ਚਾਹੇ ਉਹ ਸਾਊਦੀ ਅਰੇਬੀਆ ਹੈ, ਚਾਹੇ UAE ਹੈ, ਦੋ ਕੰਟਰੀ ਸਭ ਨੂੰ ਖਟਕਦੀਆਂ ਸੀ, ਇੱਕ ਇਰਾਕ ਤੇ ਇੱਕ ਇਰਾਨ। ਇਰਾਕ ਦਾ ਤੇ ਕੰਮ ਉਹਨਾਂ ਨੇ ਨਿਬੇੜ ਦਿੱਤਾ, ਇਰਾਕ ਹੋ ਗਿਆ, ਲਿਬੀਆ ਹੋ ਗਿਆ, ਸੀਰੀਆ ਹੋ ਗਿਆ, ਇਹ ਕਿਸੇ ਪਾਸੇ ਹੁਣ ਉੱਠਣ ਜੋਗੀਆਂ ਨਹੀਂ ਰਹਿ ਗਈਆਂ ਕੰਟਰੀ, ਠੀਕ ਹੈ ਨੀ। ਉਧਰੋਂ ਚਾਈਨਾ ਦੇ ਦੇਖੋ, ਸਿਮਿਲੈਰਿਟੀ ਦੇਖੋ ਤੁਸੀਂ, ਚਾਈਨਾ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਉਸ ਦੌਰ ਦੇ ਵਿੱਚ ਉੱਥੇ ਪਹੁੰਚਦੇ ਨੇ, ਟਰੰਪ ਸਾਹਿਬ ਦੇ ਨਾਲ ਖਾਣਾ ਖਾਧਾ, ਖਾਣਾ ਖਾ ਕੇ ਉਹਨਾਂ ਨੇ ਮਿੱਠਾ ਆਰਡਰ ਕੀਤਾ ਜੀ, ਉਹ ਸਵੀਟ ਲੈ ਕੇ ਆਓ ਜਰਾ, ਸ਼ੀ ਜਿਨਪਿੰਗ ਸਾਹਿਬ ਆਏ ਨੇ ਉਸ ਵੇਲੇ, ਟਰੰਪ ਸਾਹਿਬ ਸੀਗੇ, ਉਹ ਨਾਲ ਹੀ ਉਹਨਾਂ ਨੇ ਜਦੋਂ ਮਿੱਠਾ ਖਾ ਰਹੇ ਸੀ ਨਾਲ, ਉਹਨਾਂ ਨੇ ਦੱਸਿਆ, ਕਹਿੰਦੇ ਜੀ ਉੱਥੇ ਸੀਰੀਆ ਦੇ ਵਿੱਚ ਅਸੀਂ ਇੱਦਾਂ ਅਟੈਕ ਕਰ ਦਿੱਤਾ, ਸਾਰਾ ਕੁਝ ਕਰ ਦਿੱਤਾ, ਉਹ ਨਾਲ ਹੀ ਖਬਰ ਬਾਹਰ ਆ ਗਈ। ਇਧਰੋਂ ਬੈਂਜਾਮਿਨ ਨੇਤਨਯਾਹੂ ਇਧਰੋਂ ਯੂਨਾਈਟਿਡ ਨੇਸ਼ਨ ਦੇ ਵਿੱਚ ਤਕਰੀਰ ਕਰਨ ਲਈ ਜਾ ਰਹੇ ਨੇ, ਉਹਨਾਂ ਨੇ ਕਿਹਾ ਹਾਂਜੀ, ਉਹ ਕਹਿੰਦੇ ਜੀ ਉਧਰ ਹਸਨ ਨਸਰੱਲਾ ਜਿਹੜੇ ਨੇ ਹਿਜ਼ਬੁੱਲਾ ਦੇ ਚੀਫ, ਉਹ ਕਹਿੰਦੇ ਸਰ ਇੱਥੇ ਬੈਠਾ ਆ, ਕਿੱਦਾਂ ਕੀ ਹੁਕਮ, ਉਹ ਕਹਿੰਦੇ ਜੀ ਕਰ ਦਿਓ ਕੰਮ ਉਹਨਾਂ ਦਾ। ਇਧਰੋਂ ਇਹ ਜਾ ਰਹੇ ਨੇ ਆਪਣੀ UN ਦੇ ਵਿੱਚ, ਉਧਰ ਆਰਡਰ ਜਾਰੀ ਕਰ ਦਿੱਤੇ, ਠੀਕ ਹੈ। ਸੋ ਇਹ ਸਾਰੇ ਆਪਸ ਇਕੱਠੇ ਨੇ, ਜਿਹਦੇ ਵਿੱਚ ਮੈਂ ਤੁਹਾਨੂੰ ਦੁਬਾਰਾ ਦੱਸ ਦਵਾਂ ਕਿ ਇਕੱਲਾ ਅਮਰੀਕਾ ਨਹੀਂ, ਅਮਰੀਕਾ ਦੇ ਨਾਲ ਕੈਨੇਡਾ ਵੀ ਹਰ ਜਗ੍ਹਾ ਨਾਲ ਹੀ ਹੈ। ਤੁਸੀਂ ਕਹਿ ਦੋ ਜੀ ਕੈਨੇਡਾ ਅਸੀਂ ਕਿਤੇ ਪਿੱਛੇ, ਅਸੀਂ ਵੀ ਨਾਲ ਹੀ ਹਾਂ, ਕੈਨੇਡਾ, ਅਮਰੀਕਾ, ਬ੍ਰਿਟੇਨ, ਬਾਕੀ ਵੈਸਟਰਨ ਕੰਟਰੀਜ਼, ਔਰ ਲੋਕਲੀ ਉੱਥੇ ਮਿਡਲ ਈਸਟ ਦੇ ਵਿੱਚ ਇਜ਼ਰਾਈਲ, ਸਾਊਦੀ ਅਰੇਬੀਆ, UAE। ਤੁਹਾਨੂੰ ਲੱਗਦਾ ਹੈ ਕਿ ਸਾਊਦੀ ਅਰੇਬੀਆ UAE ਵੀ ਚਾਹੁੰਦਾ ਹੈ ਕਿ ਇਰਾਕ, ਸਦਾਮ ਹੁਸੈਨ ਬਹੁਤ ਜ਼ਿਆਦਾ ਛਲਾਂਗਾ ਲਗਾ ਰਹੇ ਸੀ ਉਸ ਸਮੇਂ ਕਿ ਇਰਾਕ ਕਿਤੇ ਬਹੁਤ ਸਟਰੋਂਗ ਹੋ ਜਾਵੇ, ਜਾਂ ਕਿਸੇ ਟਾਈਮ ਇਰਾਕ ਦੀ ਜਿਹੜੀ ਕਰੰਸੀ ਸੀਗੀ ਉਹ ਅਮਰੀਕਾ ਤੋਂ ਜ਼ਿਆਦਾ ਸਟਰੋਂਗ ਸੀ, ਸੋਲਿਡ ਇਕਾਨਮੀ, ਤੇਲ ਨਿਕਲ ਰਿਹਾ, ਸਭ ਕੁਝ ਸੀਗਾ, ਇਰਾਕ ਕੋਲ ਕੀ ਨਹੀਂ ਸੀਗਾ। ਇਰਾਨ ਵਧੀਆ ਚਾਹੁੰਦਾ ਹੈ, ਕੋਈ ਸਟਰੋਂਗ ਚਾਹੁੰਦਾ ਵੀ ਇਰਾਨ ਜਿਹੜਾ ਜੀ ਉਹ ਮੁਸਲਿਮ ਵਰਲਡ ਦਾ ਲੀਡਰ ਬਣ ਜਾਏ, ਸਾਊਦੀ ਅਰੇਬੀਆ ਚਾਹੁੰਦਾ ਨਹੀਂ ਚਾਹੁੰਦਾ, ਉਹ ਤਾਂ ਟਰਕੀ ਨੂੰ ਨੀ ਬਰਦਾਸ਼ਤ ਕਰਦੇ, ਉਹ ਤਾਂ ਕਿਸੇ ਨੂੰ ਬਰਦਾਸ਼ਤ, ਉਹ ਤਾਂ ਕਤਰ ਕਹਿੰਦਾ ਜੀ ਮੈਂ 200 ਬਿਲੀਅਨ ਲਗਾ ਦਿੱਤਾ, ਮੈਂ ਵਰਲਡ ਕੱਪ ਕਰਾ ਦਿੱਤਾ, ਮੇਰੇ ਕੋਲ ਆਪਣਾ ਚੈਨਲ ਚੱਲਦਾ, ਉਹਨੂੰ ਨੀ ਬਰਦਾਸ਼ਤ ਕਰਦੇ ਕਤਰ ਨੂੰ, ਠੀਕ ਹੈ। ਸੋ ਇਹ ਸਾਰੇ ਇੱਕ ਤਰਫ ਹੈਗੇ ਨੇ, ਔਰ ਇਧਰੋਂ ਬਾਕੀ ਜਿਹੜਾ ਹੁਣ ਮੁੱਦਾ ਟਾਰਗੇਟ ਹੈਗਾ ਇਰਾਨ, ਉਹ ਚਾਹੁੰਦੇ ਆ ਫੌਜ ਉਹਨਾਂ ਦੀ ਉੱਥੇ ਖੜੀ ਹੈ ਪੂਰੀ, 40-50 ਹਜ਼ਾਰ ਤਾਂ ਪਹਿਲਾਂ ਹੀ ਸੀਗੀ, ਹੁਣ ਤੇ ਹੋਰ ਤੜਾਤੜ ਉਹਨਾਂ ਨੇ ਲਏ ਨੇ, ਜਿਹੜੇ ਸਮੁੰਦਰੀ ਉਹਨਾਂ ਦੇ ਵੈਸਲਸ ਨੇ ਉਹ ਏਅਰਕ੍ਰਾਫਟ ਕੈਰੀਅਰ ਤੋਂ ਲੈ ਕੇ ਕਿਹੜੀ ਚੀਜ਼ ਨਹੀਂ ਲਿਆ ਕੇ ਖੜੀ ਕਰਤੀ। ਔਰ ਤਕਰੀਬਨ ਹਰ ਮੁਸਲਿਮ ਕੰਟਰੀ ਦੇ ਵਿੱਚ, ਹਰ ਮੁਸਲਿਮ ਕੰਟਰੀ ਦੇ ਵਿੱਚ ਉਹਨਾਂ ਦੇ ਫੌਜੀ ਅੱਡੇ ਬਣੇ ਹੋਏ ਨੇ, ਹਰ ਮੁਸਲਿਮ, ਤੁਸੀਂ ਦੱਸੋ ਕਿੱਥੇ ਨਹੀਂ ਹੈ, ਬਹਿਰੀਨ ਤੋਂ ਲੈ ਕੇ ਕਿਹੜੀ ਕੰਟਰੀ ਹੈ, ਕਤਰ ਤੋਂ ਲੈ ਕੇ ਕਿੱਥੇ ਨਹੀਂ, ਉਹਨਾਂ ਕੋਲ ਮਿਲਟਰੀ ਬੇਸਿਸ ਨੇ ਉਹਨਾਂ ਕੋਲ ਇੱਥੇ ਦੇ ਆਲਮ। ਕੱਲ ਨੂੰ ਮੇਰੀ ਗੱਲ ਨੋਟ ਕਰ ਲੈਣਾ, ਤੁਸੀਂ ਨੋਟ ਕਰ ਲੈਣਾ, ਉਹ ਚਾਹੁੰਦੇ ਨੇ ਕਿ ਇਰਾਨ ਨੂੰ ਖਿੱਚੀਏ ਜੰਗ ਦੇ ਵਿੱਚ, ਤੇ ਇਰਾਨ ਦਾ ਵੀ ਜਿਹੜਾ ਕਾਰਜਕ੍ਰਮ ਹੈ ਤਬਾਹ ਕਰਦੀ ਹੈ ਪੂਰੀ ਤਰ੍ਹਾਂ। ਇਰਾਨ ਦਬਕੇ ਮਾਰੀ ਜਾਂਦਾ, ਉਹ ਕਹਿੰਦਾ ਕਦੇ ਹਮਾਸ ਨੂੰ ਮੋਹਰੇ ਕਰ ਦਿੰਦਾ, ਕਹਿੰਦਾ ਲਓ ਜੀ ਹਮਾਸ ਅੱਗੇ ਆਇਆ, ਹਮਾਸ ਨੂੰ ਉਹਨਾਂ ਨੇ ਖੜਕਾ ਕੇ ਰੱਖ ਦਿੱਤਾ, ਕਦੇ ਹੂਥੀ ਰਿਬੈਲਸ, ਉਹ ਸਾਊਦੀ ਅਰੇਬੀਆ ਕਹਿੰਦਾ ਕੋਈ ਗੱਲ ਨਹੀਂ ਅਸੀਂ ਵੀ ਨਾਲ ਹੈ, ਤੇ ਕਦੇ ਹੁਣ ਹਿਜ਼ਬੁੱਲਾ ਨੂੰ ਅੱਗੇ ਕਰ ਦਿੰਦਾ, ਠੀਕ ਹੈ। ਉਹ ਚਾਹੁੰਦੇ ਨੇ ਕਿ ਕਿਹੜੀ ਘੜੀ ਆ ਸਰ, ਇਸ ਤੋਂ ਵੱਡੀ ਕੀ ਗੱਲ ਹੋਏਗੀ। ਕੱਲ ਸ਼ਾਮ ਦੀ ਬ੍ਰੇਕਿੰਗ ਨਿਊਜ਼ ਆ, ਵਾਈ ਮੀਡੀਆ ਲਗਾ ਕੇ ਬੈਠਿਆ ਕਰੋ, ਤੁਹਾਨੂੰ ਇੱਕ ਇੱਕ ਮਿੰਟ ਦੀ ਖਬਰ ਮਿਲੇਗੀ। US ਸੈਕਟਰੀ ਆਫ ਡਿਫੈਂਸ
ਜਿਹਨੂੰ ਅਸੀਂ ਡਿਫੈਂਸ ਮਿਨਿਸਟਰ ਕਹਿੰਦੇ ਹਾਂ, ਯੂਐਸ ਸੈਕਟਰੀ ਡਿਫੈਂਸ ਨੇ ਕੱਲ੍ਹ ਓਪਨਲੀ ਆ ਕੇ ਕਹਿ ਦਿੱਤਾ ਕਿ ਈਰਾਨ ਨੂੰ ਇਹ ਧਮਕੀ ਉਹਨਾਂ ਨੇ ਦਿੱਤੀ ਇਸ ਲਈ ਕਿ ਅਸੀਂ ਤਾਂ ਜੀ ਦੇਖੋ ਈਰਾਨ ਨੂੰ ਕਹਿੰਦੇ ਸੀਗੇ ਕਿ ਔਰ ਰੋਇਟਰਸ ਨੂੰ ਉਹਨਾਂ ਨੇ ਇੰਟੈਲੀਜੈਂਸ ਲੀਕ ਕਰ ਦਿੱਤੀ, ਅਮੈਰੀਕਨ ਇੰਟੈਲੀਜੈਂਸ ਨੇ ਰੋਇਟਰ ਨੂੰ ਲੀਕ ਕਰ ਦਿੱਤੀ ਹੈ ਖ਼ਬਰ ਕਿ ਜੀ ਈਰਾਨ ਇਸ ਵੇਲੇ ਜੀ ਬੈਲਿਸਟਿਕ ਮਿਜ਼ਾਈਲ ਮਾਰਨਾ ਚਾਹੁੰਦਾ ਇਜ਼ਰਾਈਲ ਦੇ ਉੱਤੇ। ਮਤਲਬ ਦੇ ਆਰ ਕ੍ਰੀਏਟਿੰਗ ਆਲਰੇਡੀ ਇੱਕ ਮਾਹੌਲ ਬਣਾ ਰਿਹਾ, ਇੱਕ ਸਿਚੁਏਸ਼ਨ ਗਰਾਊਂਡ ਸਿਚੁਏਸ਼ਨ ਬਣਾ ਰਿਹਾ ਕਿ ਜੀ ਇਜ਼ਰਾਈਲ ਤੇ ਅਸਲ ਚ ਖਿੱਚਣਾ ਚਾਹੁੰਦੇ ਵੀ ਆ ਜਾ ਭਾਈ, ਇੱਕ ਇੱਕ ਤਾਂ ਬੰਦਾ ਚੁਣ ਚੁਣ ਕੇ ਮਾਰ ਰਹੇ ਨੇ। ਤੁਸੀਂ ਇੱਕ ਗੱਲ ਦੱਸੋ, ਹਿਜ਼ਬੁੱਲਾ ਤੋਂ ਲੈ ਕੇ ਹਮਾਸ ਤੱਕ ਲੀਡਰ ਕਿੱਥੇ ਬੰਦਾ ਅੰਡਰ ਗਰਾਊਂਡ ਦੇ ਵਿੱਚ ਜਾ ਕੇ ਲੁਕਿਆ, ਉੱਥੇ ਜਾ ਕੇ ਬੰਦਾ ਮਾਰ ਦਿੰਦੇ ਆ। ਉਹ ਇਸ ਵੇਲੇ ਉਹ ਇਨਫਿਲਟ੍ਰੇਟ ਕਰ ਚੁੱਕੇ ਨੇ, ਮਤਲਬ ਚਾਹੇ ਉਹ ਹਮਾਸ ਹੈ ਚਾਹੇ ਉਹ ਹਿਜ਼ਬੁੱਲਾ ਹੈ, ਉਹਨਾਂ ਦੀ ਬਿਲਕੁਲ ਟਾਪ ਲੈਵਲ ਲੀਡਰਸ਼ਿਪ ਕੀ ਕਰ ਰਹੀ ਹੈ। ਬਾਕੀ ਤਾਂ ਬੰਦੇ ਉਹਨਾਂ ਦੀ ਪੂਰੀ ਨਿਗਾਹ ਚ ਹੈਗੇ ਨੇ, ਉਹਨਾਂ ਦੀ ਇੰਟੈਲੀਜੈਂਸ ਜਿਹੜੀ ਹੈ ਮੋਸਾਦ ਜਿਹੜੀ ਇਜ਼ਰਾਈਲੀ ਇੰਟੈਲੀਜੈਂਸ ਹੈ ਕੱਲੀ ਕੱਲੀ ਜਗ੍ਹਾ ਇਨਫਿਲਟ੍ਰੇਟ ਕਰ ਚੁੱਕੀ ਹੈ, ਐਸੀ ਕੋਈ ਜਗ੍ਹਾ ਬਚੀ ਨਹੀਂ ਹੈ। ਤੇ ਤੁਸੀਂ ਕਹੋ ਜੀ ਉਹ ਲੀਡਰ ਖਾਂਦਾ ਕੀ ਪੀਂਦਾ ਕੀ, ਮਤਲਬ ਤੁਸੀਂ ਅੰਦਾਜ਼ਾ ਲਗਾਓ ਕਿ ਕਿੱਡੀ ਹਾਈ ਲੈਵਲ ਦੀ ਸਿਕਿਉਰਿਟੀ ਹੋਏਗੀ ਈਰਾਨ ਦੇ ਵਿੱਚ ਕਿ ਲੀਡਰ ਦੀ ਸਵੇਰਿੰਗ ਸੈਰੇਮਨੀ ਹੈ, ਉੱਥੇ ਹਮਾਸ ਦਾ ਲੀਡਰ ਇਸਮਾਇਲ ਹਾਨੀਆ ਆਉਂਦਾ ਹੈ, ਉੱਥੇ ਜਾ ਕੇ ਉਹਨੂੰ ਮਾਰ ਦਿੰਦੇ ਆ। ਇਧਰੋਂ ਹਸਨ ਨਸਰੁੱਲਾ ਉਹ ਇੱਕ ਥੋੜੀ ਮਾਰਿਆ, ਤੁਸੀਂ ਪਿਛਲੇ ਦੇਖੋ ਤਾਂ ਸਹੀ ਨਾ, ਉਹ ਤਾਂ ਚੁਣ ਚੁਣ ਕੇ ਬੰਦੇ ਉਹਨਾਂ ਦੇ ਸਾਰੇ ਮਾਰੀ ਜਾ ਰਹੇ ਨੇ। ਸੋ ਉਹਨਾਂ ਨੂੰ ਹੁਣ ਇਸ ਵੇਲੇ ਕੋਈ ਦਿੱਕਤ ਨਹੀਂ ਹੈ, ਸਿਰਫ ਇੱਕੋ ਹੀ ਦਿੱਕਤ ਰਹਿ ਗਈ, ਇੱਕੋ ਕੰਮ ਰਹਿ ਗਿਆ ਉਹਨਾਂ ਦਾ ਵੀ ਇਜ਼ਰਾਈਲ ਔਰ ਅਮਰੀਕਾ ਚਾਹੁੰਦੇ ਵੀ ਕਿਹੜੀ ਘੜੀ ਈਰਾਨ ਕੋਈ ਬਦਲੇ ਦੀ ਕੋਈ ਗੱਲ ਕਰੇ ਤੇ ਅਸੀਂ ਜਾ ਕੇ ਬਸ ਉੱਥੇ ਈਰਾਨ ਜਿਹੜਾ ਉਹਨੂੰ ਦਬੋਚ ਲਈਏ। ਸਾਰੀ ਲੜਾਈ ਹੁਣ ਇਸ ਗੱਲ ਦੀ ਹੈ। ਔਰ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਜਿੱਦਣ ਜੇ ਜੰਗ ਲੱਗ ਗਈ ਇਹਨਾਂ ਦੀ ਤੇ ਇਹ ਤੁਸੀਂ ਗੱਲ ਫਿਰ ਨੋਟ ਕਰ ਲੈਣਾ ਮੇਰੀ, ਬਈ ਇਹ ਸਾਰੀਆਂ ਕੰਟਰੀਜ਼ ਨੇ ਉਹਦੇ ਅੰਦਰ ਵੀ ਇਹੀ ਜਾਂਦੀਆਂ ਨੇ, ਜਿੰਨੇ ਅਮਰੀਕਾ ਦੇ ਬੇਸਿਸ ਨੇ ਮਿਡਲ ਈਸਟ ਦੇ ਵਿੱਚ, ਮਿਡਲ ਈਸਟ ਤੋਂ ਲੈ ਕੇ ਪਾਕਿਸਤਾਨ ਤੱਕ, ਸਾਰੀਆਂ ਕੰਟਰੀਜ਼ ਜਿੰਨੀਆਂ ਵੀ ਮਿਡਲ ਈਸਟ ਤੋਂ ਲੈ ਕੇ ਪਾਕਿਸਤਾਨ ਤੱਕ ਸਾਰਿਆਂ ਨੇ ਸਪੋਰਟ ਕਰਨੀ ਹੈ। ਅੱਜ ਦੇਖੋ ਇਹ ਤੇ ਲੋਕਾਂ ਨੂੰ ਗੱਲਾਂ ਕੀਤੀਆਂ ਹੋਈਆਂ, ਮੈਂ ਪੜ੍ਹਦਾ ਪਾਕਿਸਤਾਨ ਦੀਆਂ ਅਖਬਾਰਾਂ, ਦੇਖਦਾ ਉਹ ਸ਼ਹੀਦ ਹਸਨ ਨਸਰੱਲਾ ਜਾਂ ਉੱਥੇ ਪ੍ਰੋਟੈਸਟ, ਇੰਨੇ ਪ੍ਰੋਟੈਸਟ ਜਾਰਡਨ ਚ ਨਹੀਂ ਹੋ ਰਹੇ। ਤੁਹਾਨੂੰ ਲੱਗਦਾ ਕਿ ਤੁਸੀਂ ਲੈਬਨੀਜ਼ ਲੋਕ ਜਿਹੜੇ ਨੇ ਇਹਨਾਂ ਨੂੰ ਪਸੰਦ ਕਰਦੇ ਨੇ? ਇਹ ਤੇ ਫਾਲਤੂ ਦੇ ਹਿਜ਼ਬੁੱਲਾ ਉਹਨਾਂ ਦੇ ਲੈਬਨੀਜ਼ ਤੇ ਲੋਕ ਬੜੇ, ਤੁਹਾਨੂੰ ਪਤਾ ਉੱਥੇ ਦਾ ਫੈਸ਼ਨ, ਤੁਹਾਨੂੰ ਪਤਾ ਉੱਥੇ ਦਾ ਫੂਡ ਕਲਚਰ, ਪਤਾ ਤੁਹਾਨੂੰ ਉੱਥੇ ਪ੍ਰੋਬਲਮ ਇਹ ਆਈ ਹੋਈ ਹੈ ਕਿ ਜ਼ਬਰਦਸਤੀ ਈਵਨ ਲਬਨਾਨ ਦੀ ਜਿਹੜੀ ਫੌਜ ਹੈ ਉਹ ਨਹੀਂ ਹਿਜ਼ਬੁੱਲਾ ਨਾਲ ਲੜ ਸਕਦੀ, ਉੱਥੇ ਇੰਨੀ ਸਟਰੋਂਗ ਆਰਮੀ ਇਹ ਹੈਗੀ ਹੈ, ਹਿਜ਼ਬੁੱਲਾ ਇਜ਼ ਵੈਰੀ ਸਟਰੋਂਗ, ਲਬਨਾਨ ਦੀ ਫੌਜ ਜਿਹੜੀ ਹੈ ਉਹ ਨਹੀਂ ਲੜ ਸਕਦੀ ਉੱਥੇ, ਠੀਕ ਹੈ। ਉਹ ਅਸਲ ਦੇ ਵਿੱਚ ਮਾਮਲਾ ਇਹ ਹੈ ਕਿ ਉਹ ਸਾਰੇ ਚਾਹੁੰਦੇ ਨੇ, ਇਸ ਵੇਲੇ, ਔਰ ਜਿੱਦਣ ਇਹ ਲੜਾਈ ਕਿਤੇ ਲੱਗ ਗਈ, ਅਸੀਂ ਚਾਹੁੰਦੇ ਹਾਂ ਪ੍ਰਮਾਤਮਾ ਅੱਗੇ ਦੁਆ ਕਰੋ ਕਿ ਨਾ ਲੱਗੇ, ਜਿੱਦਣ ਲੱਗ ਗਈ ਤੁਸੀਂ ਦੇਖ ਲੈਣਾ। ਸਦਾਮ ਹੁਸੈਨ ਦੀ ਕੋਈ ਆਇਆ ਸੀ ਕੋਈ ਸਪੋਰਟ ਕਰਨ ਸਦਾਮ ਹੁਸੈਨ ਨੂੰ? ਇਰਾਕ ਵਾਰ ਦੇ ਵਿੱਚ ਸਾਰੇ ਮੁਸਲਿਮ ਕੰਟਰੀਆਂ ਤੇ ਅੱਧੀਆਂ ਮਿੰਨਤਾਂ ਕਰ ਰਹੀਆਂ ਸੀਗੀਆਂ ਕਿ ਜੀ ਆਓ ਸਾਡੇ ਇੱਥੋਂ, ਦੱਸੋ ਜੀ ਸਾਡੇ ਇੱਥੇ ਆਰਮੀ ਬੇਸ ਇਸਤੇਮਾਲ ਕਰੋ, ਸਾਡੇ ਇੱਥੋਂ ਅਟੈਕ ਕਰੋ, ਇਹੀ ਹਾਲਤ ਹੁਣ ਹੋਣੀ ਹੈ। ਇਹ ਸਭ ਦਿਖਾਵਾ ਹੈ। ਉੱਥੋਂ ਸਾਊਦੀ ਅਰੇਬੀਆ ਤੋਂ ਸ਼ੁਰੂ ਕਰ ਲਓ, ਸਾਊਦੀ ਅਰੇਬੀਆ, UAE, ਬਹਿਰੀਨ, ਕਤਰ, ਅਫਗਾਨਿਸਤਾਨ, ਪਾਕਿਸਤਾਨ, ਇਹ ਸਭ ਦਿਖਾਵਾ ਹੈ। ਸਭ ਨੇ ਹੱਥ ਜੋੜ ਕੇ ਕਹਿਣਾ ਜੀ ਸਾਡੇ ਏਅਰ ਬੇਸਿਸ ਲਓ ਤੁਸੀਂ, ਹੋਰ ਐਨ ਟਕਾ ਕੇ ਮਾਰਿਓ ਜੀ ਇਹਨੂੰ, ਹੁਣ ਈਰਾਨ ਨੂੰ ਬਚਣ ਨਾ ਦਿਓ ਕਿਸੇ ਪਾਸੇ, ਇਹ ਬਚ ਨਾ ਜਾਵੇ। ਹਰੇਕ ਨੂੰ ਉਹਨਾਂ ਨੇ ਦੱਸ ਦੇਣਾ ਵੀ ਤੁਹਾਨੂੰ ਕੀ ਕੀ ਚਾਹੀਦਾ। ਸਾਊਦੀ ਅਰੇਬੀਆ ਨੇ ਕਹਿਣਾ ਜੀ ਸਾਨੂੰ ਤਾਂ ਬਸ ਇੱਕੋ ਗੱਲ ਚਾਹੀਦੀ ਹੈ, ਐਵੇਂ ਸਿਰ ਚੁੱਕਦਾ ਸੀ ਈਰਾਨ ਵੱਡਾ ਮੁਸਲਿਮ ਲੀਡਰ ਬਣਨ ਦੀ ਕੋਸ਼ਿਸ਼ ਕਰ ਰਹੀ, ਚੰਗਾ ਤੁਸੀਂ ਕੰਮ ਨਿਬੇੜ ਦਿੱਤਾ, ਇਹ ਉਹਨਾਂ ਦੀ ਵਰਜਨ ਹੋਣੀ ਹੈ, ਠੀਕ ਹੈ। ਅਫਗਾਨਿਸਤਾਨ ਦੇ ਤਾਲਿਬਾਨ ਨੇ ਇੱਕੋ ਮੰਗ ਕਰਨੀ ਹੈ, ਸਾਡੇ ਜਨਾਬ ਤੁਸੀਂ ਉਹ ਸਾਰੇ ਫਰੀਜ਼ ਕੀਤੇ ਹੋਏ ਆ ਬੈਂਕ ਅਕਾਊਂਟ, ਇਹ ਉਹ, ਬੜੀ ਦਿੱਕਤ ਹੋ ਰਹੀ ਹੈ ਇੱਥੇ, ਤੁਸੀਂ ਤਾਂ ਚਲੇ ਗਏ ਹੋ ਅਮਰੀਕਾ, ਸਾਹਿਬ ਬਹਾਦੁਰ ਸਾਡਾ ਪੈਸੇ ਦੀ ਬੜੀ ਦਿੱਕਤ ਹੋ ਰਹੀ ਹੈ, ਸਾਡੇ ਬੈਂਕ ਅਕਾਊਂਟ ਖੋਲੋ ਨਾ, ਸਾਡੇ ਕੋਲ ਕਿਤੇ ਅਫੀਮ ਵੇਚ ਕੇ ਪੈਸਾ ਕਮਾਉਂਦੇ ਆ, ਐਕਸਟੋਰਸ਼ਨ ਚ ਪੈਸਾ ਕਮਾਉਂਦੇ, ਸਾਡੇ ਕਿਹੜਾ ਇੱਥੇ IT ਇੰਡਸਟਰੀ ਲੱਗੀ ਹੈ, ਸਾਡੇ ਕਿਹੜੀ ਇੱਥੇ ਫਾਰਮਾਸੂਟੀਕਲ ਵਿਕਦਾ, ਆਹੀ 2-4 ਪੈਸੇ ਬਣਦੇ ਸੀਗੇ, ਤੁਸੀਂ ਇੱਦਾਂ ਕਰੀ ਜਾਂਦੇ ਹੋ ਸਾਡੇ ਨਾਲ, ਦਿਓ ਪੈਸੇ ਥੋੜੇ ਜਿਹੇ, ਮਾਰੋ ਈਰਾਨ ਨੂੰ, ਸਾਡਾ ਕੀ ਜਾਂਦਾ, ਇੱਥੋਂ ਲਓ ਤੁਸੀਂ ਏਅਰਬੇਸ ਸਾਡੇ ਲਓ। ਉਹ ਅੱਛਾ ਅਮਰੀਕਾ ਨੂੰ ਤਾਂ ਇਹ ਨਹੀਂ ਸਮਝ ਆਉਣਾ ਵੀ ਫਾਇਦਾ ਕਿੱਥੋਂ ਲਈਏ ਅਸੀਂ, ਉਧਰੋਂ ਪਾਕਿਸਤਾਨ ਨੇ ਕਹਿਣਾ ਸ਼ੁਰੂ ਕਰ ਦੇਣਾ ਉਹ ਜਨਾਬ ਇਹ ਲੋਕ ਤੇ ਐਵੇਂ, ਅਸੀਂ ਇੱਥੇ ਇਜ਼ਰਾਈਲ ਮੁਰਦਾਬਾਦ ਫਲਾਨਾ ਢਿਮਕਾ, ਇਹਦੇ ਲੋਕਾਂ ਨੇ ਇੱਥੇ ਐਵੇਂ ਪ੍ਰਦਰਸ਼ਨ ਕਰਨ ਲਗਾਏ ਹੋਏ, ਅਸੀਂ ਲੋਕਾਂ ਨੂੰ ਜਜ਼ਬਾਤੀ ਕਰਕੇ ਰੱਖਦੇ ਹਾਂ ਵੀ ਇਹ ਨਾ ਪੁੱਛ ਲੈਣ ਵੀ ਸਾਡੇ ਇੱਥੇ ਰੋਟੀ ਕਿਉਂ ਨਹੀਂ ਮਿਲਦੀ ਪਈ, ਇਹ ਤੇ ਅਸੀਂ ਲੋਕਾਂ ਨੂੰ ਜਜ਼ਬਾਤੀ ਕੀਤਾ ਹੋਇਆ। ਦੋ ਤਾਂ ਟੋਫੀਆਂ ਖਿਲਾ ਰਹੇ ਹਾਂ ਸਾਨੂੰ, ਅੱਜ 70 ਸਾਲ ਹੋ ਗਏ, ਦੋ ਟੋਫੀਆਂ ਖਿਲਾਉਂਦੇ, ਇੱਕ ਕਸ਼ਮੀਰ ਦੀ ਖਿਲਾਈ ਹੋਈ ਹੈ, ਇੱਕ ਪੈਲਸਤੀਨ ਦੀ ਖਿਲਾਈ ਹੋਈ ਹੈ ਟੋਫੀ, ਉਹ ਇਹ ਖਾਂਦੇ ਰਹਿੰਦੇ ਆ, ਇਹਨਾਂ ਨੂੰ ਫਿਰ ਪੁੱਛਦੇ ਨਹੀਂ, ਫਿਰ ਰੋਟੀ ਚੂੰਗਮ ਹੈਗੀ ਹੈ, ਚੂ ਕਰਦੇ ਰਹਿੰਦੇ, ਇੰਨਾ ਢਿੱਡ ਨਹੀਂ ਭਰਦਾ, ਪਰ ਖੁਸ਼ ਰਹਿੰਦੇ ਸਾਡੇ ਲੋਕ। ਠੀਕ ਹੈ ਨਾ, ਇੱਥੇ ਫਿਰ ਪੁੱਛਦੇ ਨਹੀਂ ਹੈ ਕਿ ਅਸੀਂ ਆਪਣਾ ਆਰਾਮ ਦੇ ਨਾਲ, ਹੁਣ ਜਿਹੜਾ 7 ਬਿਲੀਅਨ ਆਇਆ ਇਹ ਅਸੀਂ ਕਿਤੇ ਪਾਕਿਸਤਾਨ ਥੋੜੀ ਜਾਣ ਦੇਣਾ, ਉੱਥੇ ਬਾਹਰ ਹੀ ਕਿਤੇ ਲਗਾ ਦੇਣਾ ਸਾਰਾ ਪੈਸਾ, ਠੀਕ ਹੈ ਨਾ, ਤੁਹਾਨੂੰ ਤਾਂ ਪਤਾ ਹੀ ਹੈ ਤੁਸੀਂ ਹੁਣ ਇਰਾਨ ਤੇ ਹਮਲਾ ਕਰ ਰਹੇ ਹੋ, ਸਾਨੂੰ ਕੀ ਹੈ ਇਜ਼ਰਾਈਲ ਦੇ ਲੋਕ ਥੋੜੇ ਬਹੁਤੇ ਪ੍ਰੋਟੈਸਟ ਕਰਾ ਦਾਂਗੇ ਲੋਕਾਂ ਤੋਂ ਬਿਆਨ ਦੇ ਦਿਆਂਗੇ, ਠੀਕ ਹੈ ਕਿ ਨਹੀਂ, ਤੁਸੀਂ ਪੈਸਾ ਭੇਜੋ ਬਸ, ਦੈਟਸ ਇਟ। ਉਹ ਪੁਰਾਣੀਆਂ ਗੱਲਾਂ ਤਾਂ ਖੁੱਲ ਕੇ ਆਈ ਗਈਆਂ ਸੀ ਨਾ ਬਾਹਰ, ਇੱਥੋਂ ਚਕਲਾਲਾ ਏਅਰਬੇਸ ਤੋਂ ਜਹਾਜ਼ ਉੱਡਦਾ ਸੀਗਾ, ਇਹਨਾਂ ਨੇ ਡੀਲ ਬਣਾਈ ਹੋਈ ਸੀ ਉਸ ਵੇਲੇ ਵੀ, ਪਾਕਿਸਤਾਨ ਤੋਂ ਜਹਾਜ਼ ਉੱਡਦਾ ਸੀ, ਡਰੋਨ ਉੱਡਦਾ ਸੀ, ਉਹ ਪਾਕਿਸਤਾਨ ਤੇ ਉੱਥੇ ਜਾ ਕੇ ਇਹਨਾਂ ਦੇ ਬੰਦੇ ਮਾਰੀ ਜਾਂਦੇ ਸੀ। ਉਹ ਜ਼ਰਦਾਰੀ ਸਾਹਿਬ ਬਿਆਨ ਦੇ ਦਿੰਦੇ ਸੀ ਆਉਂਦੀ ਯਾਰ, ਵੀ ਹਮ ਕੰਡੈਮ ਕਰਤੇ ਹੈ, ਇੱਦਾਂ ਕਰ ਦਿਆਂਗੇ, ਉੱਦਾਂ ਕਰ ਦਿਆਂਗੇ, ਪਤਾ ਇਹਨਾਂ ਨੂੰ ਹੁੰਦਾ ਸੀਗਾ ਵੀ ਸਾਡੇ ਇੱਥੋਂ ਤਾਂ ਫਲਾਈਟ ਉੱਡਦੀ ਹੈ, ਸਾਰਾ ਕੁਝ ਤਾਂ ਅਸੀਂ ਸਪੋਰਟ ਕਰ ਰਹੇ ਹਾਂ। ਉਧਰੋਂ ਮੁਸ਼ਰਫ ਸਾਹਿਬ ਨੇ ਵੀ ਕਹਿਤਾ ਸੀ ਦੱਸੋ ਭਾਈ ਬੰਦਾ ਕਿਹੜਾ ਚਾਹੀਦਾ, ਤੁਹਾਨੂੰ ਬੰਦਾ ਦੇ ਦਿੰਦੇ ਹਾਂ, ਪੈਸੇ ਦੇ ਦਿਓ। ਉਹ ਕਹਿੰਦੇ ਠੀਕ ਹੈ ਜੀ, ਬੰਦਾ ਚਾਹੀਦਾ, ਅਸੀਂ ਲੈ ਜਾਂਗੇ ਆਪਣੇ ਜਹਾਜ਼ ਬਿਠਾ ਕੇ। ਉਹ ਕਹਿੰਦੇ ਨਹੀਂ ਨਹੀਂ, ਤੁਹਾਡਾ ਸੇਫ ਹਾਊਸ ਡੈਨਮਾਰਕ ਚ ਆਈ ਜਾਂ ਕਿੱਥੇ ਹੈ, ਬੰਦੇ ਦੇ ਬੰਦੇ ਨੂੰ ਅਸੀਂ ਉੱਥੇ ਡੈਨਮਾਰਕ ਪਹੁੰਚ ਦਾ ਡਿਲੀਵਰੀ ਦਿਆਂਗੇ ਨਾ ਤੁਹਾਨੂੰ ਉੱਥੇ, ਬੰਦਾ ਦੱਸੋ ਕਿਹੜਾ ਚਾਹੀਦਾ ਤੁਹਾਨੂੰ ਇੱਥੇ, ਅਲਕਾਇਦਾ ਸਾਰੇ ਤਾਂ ਅਸੀਂ ਤਾਂ ਸੈੱਟ ਕੀਤੇ ਹੋਏ ਆ, ਅਫਗਾਨ ਵਾਰ ਅਸੀਂ ਤਾਂ ਸੈੱਟ ਕੀਤੀ ਰਸ਼ੀਆ ਦੇ ਖਿਲਾਫ ਤੁਹਾਡੇ ਲਈ, ਸਾਨੂੰ ਇਕੱਲੇ ਇਕੱਲੇ ਬੰਦੇ ਦਾ ਪਤਾ ਵੀ ਬੰਦਾ ਅਫਗਾਨਿਸਤਾਨ ਬੈਠਾ ਹੈ ਕਿ ਪਾਕਿਸਤਾਨ ਬੈਠਾ ਹੈ ਕਿ ਕਰਾਚੀ ਬੈਠਾ ਹੈ ਕਿ ਕੇਪੀ ਬੈਠਾ, ਦੱਸੋ ਸਹੀ ਬੰਦਾ ਚਾਹੀਦਾ ਕਿਹੜਾ। ਉਹ ਅਮਰੀਕਾ ਵਾਲੇ ਤੋਂ ਤਾਂ ਲੜਾਈ ਇਸ ਗੱਲ ਦੀ ਪੈ ਰਹੀ ਸੀ ਕਿ ਅਮਰੀਕਾ ਵਾਲੇ ਕਹਿੰਦੇ ਸੀ ਆਪ ਆਪਣੇ ਜਹਾਜ਼ ਬਿਠਾ ਕੇ ਲੈ ਕੇ ਜਾਣਾ, ਨਾਰਵੇ ਲੈ ਜਾਵਾਂਗੇ, ਗੁੰਟਾਨਮ ਉਹ ਵੇ ਲੈ ਕੇ ਜਾਵਾਂਗੇ ਜਿੱਥੇ ਲੈ ਗਏ। ਉਹ ਕਹਿੰਦੇ ਨਹੀਂ ਨਹੀਂ, ਅਸੀਂ ਬੰਦਾ ਉੱਥੇ ਡਿਲੀਵਰ ਕਰਕੇ ਕਰ ਦਾਂਗੇ, ਪੈਸੇ ਤੋਂ ਵੱਧ ਦੇ ਦਿਓ, ਦੋ ਪੈਸੇ ਵੱਧ। ਸੋ ਇਹ ਸਾਰੀਆਂ ਗੱਲਾਂ ਨੇ, ਬਸ ਇਰਾਨ ਨੂੰ ਪਤਾ ਹੈ ਸਾਰੀ ਗੱਲ। ਇਰਾਨ ਕਿਹੜਾ ਬੱਚਾ ਹੈ, ਉਹਨੂੰ ਉਹ ਕਹਿੰਦਾ ਮੈਂ ਤੁਹਾਡੇ ਟ੍ਰੈਪ ਚ ਆਉਣਾ ਨੀ, ਉਹ ਹੁਣ ਲੜਾਈ ਲੜਨਾ ਨੀ ਚਾਹੁੰਦਾ, ਠੀਕ ਹੈ ਨੀ, ਉਹ ਹਿਜ਼ਬੁੱਲਾ ਨੂੰ ਅੱਗੇ ਕਰੇ, ਹਮਾਸ ਨੂੰ ਅੱਗੇ ਕਰੇ, ਬੰਦੇ ਮਰੀ ਜਾਂਦੇ ਉਹਨਾਂ ਦੇ ਰੋਜ਼, ਤੇ ਉਹ ਚਾਹੁੰਦੇ ਕਿ ਨਹੀਂ ਭਾਈ ਇਰਾਨ ਹੁਣ ਉਹ ਜੋ ਹਾਲ ਅਸੀਂ ਇਰਾਕ ਦਾ ਕੀਤਾ ਉਹ ਤੇਰਾ ਕਰਨਾ ਹੀ ਕਰਨਾ। ਉਹ ਕਹਿੰਦਾ ਆ ਜਾ ਸਾਹਮਣੇ, ਆ ਜਾ ਫਟਾਫਟ, ਥੋੜਾ ਪੰਗਾ ਕਰ। ਇਹ ਹੈ ਜੀ ਸਾਰੀ ਕਹਾਣੀ, ਤੁਹਾਨੂੰ ਮੈਂ ਦੱਸ ਦਿੱਤੀ ਹੈ, ਠੀਕ ਹੈ, ਇਹ ਸਾਰੀ ਦੁਨੀਆਂ ਨੂੰ ਪਤਾ ਹੈ। ਹੁਣ ਤੇ ਖੁੱਲ ਕੇ ਕਹਿੰਦੇ ਨਾ ਬਿੱਲੀ ਥੈਲੇ ਚੋਂ ਬਾਹਰ ਆ ਗਈ ਹੈ। ਕੱਲ US ਡਿਫੈਂਸ ਮਿਨਿਸਟਰ ਦਾ ਇਹ ਕਹਿਣਾ ਕਲੀਅਰ ਹੋ ਗਿਆ ਸਾਰਾ ਕਿ ਜੀ ਇਰਾਨ ਜੇ ਤੂੰ ਇਜ਼ਰਾਈਲ ਵੱਲ ਦੇਖਿਆ ਅਸੀਂ ਤੇਰੀ ਹਾਲਤ ਖਰਾਬ ਕਰ ਦੇਣੀ ਹੈ। ਮਤਲਬ ਦੇ ਆਰ ਸੈਟਿੰਗ ਅਪ ਦਾ ਕੇਸ ਆਲਰੇਡੀ, ਠੀਕ ਨੀ। ਕੱਲ ਸ਼ਾਮ ਤੋਂ ਬਾਅਦ ਤੇ ਮਤਲਬ ਜੇ 1% ਵੀ ਕਿਸੇ ਨੂੰ ਕੋਈ ਸ਼ੱਕ ਸ਼ਬਾ ਸੀਗਾ ਕਿ ਜੀ ਆਹ ਗੱਲਬਾਤ ਇੱਦਾਂ ਹੋ ਸਕਦੀ ਹੈ, ਉਹ ਮਾਮਲਾ ਕੱਲ ਉਹਨਾਂ ਨੇ ਸਾਰਾ ਕਲੀਅਰ ਕਰ ਦਿੱਤਾ। ਰਾਹੁਲ ਜੀ ਤੁਸੀਂ ਆਉਂਦੇ ਰਹੋ, ਰਾਹੁਲ ਜੀ ਗੋ ਅਹੈਡ।
ਗੁੱਡ ਮਾਰਨਿੰਗ ਸਰ, ਹਾਓ ਆਰ ਯੂ?
ਗੁੱਡ ਮਾਰਨਿੰਗ, ਆਈ ਐਮ ਫਾਈਨ, ਹਾਓ ਆਰ ਯੂ?
ਯਾ ਯਾ ਸਰ, ਮੈਂ ਵਹੀ ਕਹਿਣਾ ਚਾਹ ਰਹਾ ਥਾ ਕਿ ਆਪਨੇ ਜੋ ਕਹਾ ਥਾ, ਬਿਲਕੁਲ ਮੈਂ ਵਹੀ ਕਹਿਣਾ ਚਾਹਤਾ ਥਾ ਕਿ ਸਭ ਹਮਾਰੇ ਸਾਊਥ ਏਸ਼ੀਆ ਮੇਂ ਵੀ ਇੱਕ ਕੰਟਰੀ ਮੇਂ ਚਲੋ ਪਹਿਲੇ ਸੇ ਲਗਾ ਦਿਆ ਥਾ ਪੈਲੇਸਟਾਈਨ ਕੇ ਪੀਛੇ, ਔਰ ਏਰਦੋਗਨ ਕੇ ਪੀਛੇ ਇਮਰਾਨ ਖਾਨ ਵੀ ਚਲੇ ਗਏ ਥੇ, ਵੋ ਮਹਾਤਿਰ ਮੁਹੰਮਦ ਵੀ ਉਸਕੋ ਤੋ ਕਾਮ ਤਮਾਮ ਕਰ ਦਿਆ ਇੰਡੀਆ ਨੇ, ਲੇਕਿਨ ਅੰਦਰ ਸੇ ਯੇ ਸਭ ਮਿਲੇ ਹੋਏ, ਸਬਸੇ ਜ਼ਿਆਦਾ ਖੁਸ਼ੀ ਤੋ ਇਸਕੀ ਹੋਈ ਹੋਗੀ ਸਾਊਦੀ ਅਰੇਬੀਆ UAE ਔਰ ਬਾਹਰੀਨ ਕੋ ਕਿ ਨਸਰੁੱਲਾ ਕਾ ਕਾਮ ਤਮਾਮ ਕਰ ਦਿਆ, ਕਿਉਂਕਿ ਵੋ ਤੋ ਹੈਡੇਕ ਬਣਾ ਹੁਆ ਥਾ ਪਿਛਲੇ 30 ਸਾਲੋ ਸੇ, ਹਿਜ਼ਬੁੱਲਾ ਤੋ ਵੈਸੇ ਕਿਉਂਕਿ ਆਪਕੋ ਤੋ ਪਤਾ ਹੈ ਵੋ MBS ਕਾ ਬੜਾ ਡ੍ਰੀਮ ਪ੍ਰੋਜੈਕਟ ਹੈ, ਵੋ 1 trillion ਡਾਲਰ ਕੀ ਸਿਟੀ ਕਰ ਰਹਾ ਹੈ ਵਹਾਂ ਪੇ ਡੇਜ਼ਰਟ ਮੇ, ਉਸਮੇ ਇਨਵੈਸਟਰਸ ਕਹਾਂ ਸੇ ਆਏਂਗੇ, ਇੱਕ ਤੋ ਚਾਈਨਾ ਯੂਰੋਪ ਜਾਂ ਇੰਡੀਆ ਸੇ ਹੀ ਆਏਂਗੇ ਜ਼ਿਆਦਾਤਰ, ਤੋ ਉਸਕੇ ਲਿਏ ਤੋ ਉਨਕੋ ਸੇਫ ਨੇਬਰਹੁੱਡ ਚਾਹੀਏ, ਰਾਈਟ? ਤੋ ਇਸਕੇ ਲਿਏ ਤੋ ਯੇ ਸਭ ਪਲਾਨ ਬਹੁਤ ਸਾਲੋ ਸੇ ਚਲਾ ਹੁਆ ਹੈ, ਤੋ ਆਪਨੇ ਬਿਲਕੁਲ ਸਹੀ ਐਨਾਲਿਸਿਸ ਕੀਆ, ਮੈਂ ਵੀ ਵਹੀ ਕਹਿਣਾ ਚਾਹਤਾ ਥਾ ਕਿ ਐਸੇ ਹੀ ਹੋ ਜਾਏਗਾ ਪ੍ਰੋਬਬਲੀ ਇਨ ਫਿਊਚਰ, ਔਰ ਇਰਾਨ ਤੋ ਬਸ ਕਾਗਜ਼ ਕੇ ਸ਼ੇਅਰ ਹੈ ਕਿ ਹਮ ਐਸਾ ਕਰੇਂਗੇ ਵੈਸਾ ਕਰੇਂਗੇ, ਅਰੇ ਕਰਨਾ ਹੋਤਾ ਤੋ ਕਬ ਸੇ ਕਰਦੇ ਹੋਤੇ, ਨਹੀਂ ਜੀ ਸਰ? ਆਪਕੇ ਵਿਊਜ਼, ਥੈਂਕਸ।
ਹਾਂ ਦੇਖੋ ਬਈ, ਰਾਹੁਲ ਸਾਹਿਬ ਜਿਹੜੀ ਇਰਾਨ ਜਿਹੜੀਆਂ ਗੱਲਾਂ ਕਰ ਰਿਹਾ ਨਾ ਕਿ ਅਸੀਂ ਇੱਦਾਂ ਕਰ ਦੇਣਾ ਉਦਾਂ, ਕਿ ਕਰ ਕੀ ਲੈਣਾ ਤੁਸੀਂ, ਖਾਣ ਨੂੰ ਤੁਹਾਡੇ ਕੋਲ ਰੋਟੀ ਨਹੀਂ ਹੈ, ਤੁਸੀਂ ਤਾਂ ਇਹ ਲੱਭ ਰਹੇ ਹੋ ਕਿ ਇੰਡੀਆ ਸਾਨੂੰ 5 ਬਿਲੀਅਨ ਦੇ ਰਿਹਾ ਤੇ ਇੰਡੀਆ ਵੱਲ ਦੌੜ ਪੈਂਦੇ ਹੋ ਤੁਸੀਂ ਕਿ ਇੰਡੀਆ 5 ਬਿਲੀਅਨ ਦੇ ਰਿਹਾ, ਜੇ ਤੁਹਾਨੂੰ ਚਾਈਨਾ ਕਹਿ ਦੇਵੇ ਕਿ ਜੀ ਇੰਡੀਆ ਨੂੰ ਛੱਡ ਦਿਓ ਅਸੀਂ ਤੁਹਾਨੂੰ 25 ਬਿਲੀਅਨ ਦੇ ਦਿੰਦੇ ਹਾਂ ਅਗਲੇ 5 ਸਾਲਾਂ ਚ, 25 ਬਿਲੀਅਨ ਦੇ ਦਿੰਦੇ ਹਾਂ ਜਾਂ 50 ਬਿਲੀਅਨ ਦੇ ਦਿੰਦੇ ਹਾਂ, ਤੇ ਉਹ ਇਰਾਨ ਕਹਿੰਦਾ ਚਲੋ ਜੀ ਤੁਹਾਡੇ ਵੱਲ ਦੌੜ ਪੈਂਦੇ ਹਾਂ, ਇੰਨਾ ਹੀ ਕੰਮ ਹੈ ਇਰਾਨ ਦਾ, ਹੋਰ ਉੱਥੇ ਇਰਾਨ ਨੇ ਕੀ ਕਰ ਲੈਣਾ ਹੈਗਾ, ਇਰਾਨ ਦੇ ਬਸ ਦਾ ਕੋਈ ਕੰਮ ਨਹੀਂ ਹੈਗਾ, ਠੀਕ ਨੀ। ਇਰਾਨ ਕਿਉਂਕਿ ਪ੍ਰੋਬਲਮ ਇਹੀ ਹੈ ਨਾ ਸਰ, ਇਹ ਜਿੰਨੇ ਵੀ ਆ ਲੋਕ ਨੇ ਇਹਨਾਂ ਨੇ ਇਨਵੈਸਟਮੈਂਟ ਕੀਤੀ ਕਿਸ ਚੀਜ਼ ਤੇ ਆ, ਇਹਨਾਂ ਜਿੰਨੇ ਵੀ ਲੋਕ ਨੇ ਇਹਨਾਂ ਨੇ ਇਨਵੈਸਟਮੈਂਟ ਕੀਤੀ ਕਿਸ ਚੀਜ਼ ਤੇ ਆ, ਆਲ ਦੇ ਹੈਵ ਇਨਵੈਸਟਡ ਇਜ਼ ਕਿ ਜੀ ਧਰਮ ਦਾ ਨਾਮ ਲੈਂਦੇ ਚਲੇ ਜਾਓ, ਅਸੀਂ ਜਿਹਾਦ ਕਰ ਰਹੇ ਹਾਂ, ਅਸੀਂ ਇੱਦਾਂ ਕਰ ਰਹੇ ਹਾਂ, ਉੱਦਾਂ ਕਰ ਰਹੇ ਹਾਂ, ਮਤਲਬ ਕਿਹੜੀ ਇੰਡਸਟਰੀ ਕਿਹੜੀ ਬਣਾਈ ਹੈ ਤੁਸੀਂ ਇਹ ਦੱਸੋ, ਤੁਸੀਂ ਇਹ ਦੱਸੋ ਨਾ ਇੰਡਸਟਰੀ ਕਿਹੜੀ ਹੈ ਤੁਹਾਡੇ ਕੋਲ, ਇਰਾਨ ਕੋਲ ਕੀ ਕਿਹੜੀ ਕੀ ਇੰਡਸਟਰੀ ਹੈ, ਕੋਈ IT ਦੀ ਇੰਡਸਟਰੀ ਹੈ, ਕੋਈ ਪੜ੍ਹਾਈ ਲਿਖਾਈ ਹੈ, ਕੋਈ ਤੁਹਾਡੇ ਕੋਲ ਦੱਸੋ ਕੋਈ ਫਾਰਮਾ ਦੀ ਕੰਪਨੀ ਲਗਾ ਕੇ ਬੈਠੇ ਹੋ ਤੁਸੀਂ, ਕੋਈ ਇਲੈਕਟ੍ਰਿਕ ਵਹੀਕਲਸ ਬਣਾ ਰਹੇ ਹੋ ਤੁਸੀਂ, ਹੈ ਕੀ ਤੁਹਾਡੇ ਕੋਲ, ਕੀ ਬਦਲੇਗੀ, ਨਾ ਇੰਡਸਟਰੀ ਹੈ ਨਾ ਤੁਹਾਡੇ ਕੋਲ,
ਤੁਸੀਂ ਆਈ ਟੀ ਦੀ ਇੰਡਸਟਰੀ ਤੁਹਾਡੇ ਕੋਲ ਨਹੀਂ ਹੈ, ਕੋਈ ਦਵਾਈਆਂ ਨਹੀਂ ਬਣ ਰਹੀਆਂ, ਕੁਛ ਕੀ ਹੈ ਕਿ ਤੁਹਾਡੇ ਕੋਲ ਇੱਕ ਤੇਲ ਹੈਗਾ ਉਹ ਹੁਣ ਇਸ ਵੇਲੇ ਦੁਨੀਆ ਕਹਿੰਦੀ ਹੈ ਕਿਤੋਂ ਵੀ ਮਿਲ ਜਾਏਗਾ, ਉਹ ਤੁਹਾਡੇ ਤੇ ਡਿਪੈਂਡੈਂਸੀ ਤਾਂ ਕਿਸੇ ਦੀ ਹੈ ਨਹੀਂ ਈਰਾਨ ਦੇ ਉੱਤੇ, ਉਹ ਫਿਰ ਜਿਹੜਾ ਬਾਕੀ ਤੁਸੀਂ ਚੱਕਰ ਚਲਾਇਆ ਹੋਇਆ ਜੀ ਅਸੀਂ ਰੱਬ ਦੀ ਫੌਜ ਅਸੀਂ ਇੱਦਾਂ ਕਰ ਦਿਆਂਗੇ ਉਦਾਂ ਕਰ ਦਿਆਂਗੇ, ਉਹ ਚੱਕਰ ਹੁਣ ਉਹਦੇ ਨਾਲ ਰੋਟੀ ਨਹੀਂ ਨਾ ਚੱਲਦੀ, ਉਹ ਤੇ ਚੁਇੰਗਮ ਹੈ, ਅਸੀਂ ਪੈਲਸਟਾਈਨ ਨੂੰ ਆਜ਼ਾਦ ਕਰਾ ਦਿਆਂ, ਉਹ ਫਿਰ ਈਰਾਨ ਦੇ ਲੋਕ ਵੀ ਹੁਣ ਉਹ ਕਹਿੰਦੇ ਯਾਰ ਇੱਥੋਂ ਨਿਕਲ ਕੇ ਬਾਹਰ ਜਾਈਏ ਕਿਤੇ ਰੋਟੀ ਹੋਰ ਜਾ ਕੇ ਖਾਈਏ, ਇੱਥੇ ਤਾਂ ਹੈ ਹੀ ਕੁਛ ਨਹੀਂ, ਉਹ ਫਿਰ ਰਹਿੰਦੀ ਸਹਿੰਦੀ ਕਿ ਸਰ ਤੁਸੀਂ ਕੀ ਕਰਦੇ ਹੋ, ਉਹ ਜਿਹੜੀਆਂ ਵਿਚਾਰੀਆਂ ਤੁਹਾਡੀਆਂ ਔਰਤਾਂ ਨੇ ਉਹਨਾਂ ਨੂੰ ਮਾਰ ਕੁੱਟ ਕੇ ਉਹ ਤਾਂ ਹੀ ਇੰਨੇ ਪ੍ਰੋਟੈਸਟ ਹੋ ਰਹੇ ਨੇ, ਉਹਨਾਂ ਦੇ ਕੱਪੜੇ ਠੀਕ ਕਰਾਉਣ ਲੱਗੇ ਹੋਏ ਆ ਵੀ ਇੱਦਾਂ ਕੱਪੜੇ ਪਾਓ ਇੱਦਾਂ ਕੱਪੜੇ ਪਾਓ ਤੁਸੀਂ, ਉਹ ਜਿਹੜੀ ਕੋਈ ਨਹੀਂ ਵਿਚਾਰੀ ਔਰਤ ਕੋਈ ਕਹਿੰਦੀ ਹੈ ਕਿ ਜੀ ਮੈਂ ਹੈਡ ਸਕਾਰਫ ਨਹੀਂ ਲੈਣਾ ਉਹਨੂੰ ਤੁਸੀਂ ਮਾਰ ਜੇਲ੍ਹ ਚ ਮਾਰ ਦਿੰਦੇ ਹੋ ਜਾਂ ਬਾਹਰ ਮਾਰ ਦਿੰਦੇ ਹੋ, ਇਹ ਕੰਮ ਹੈ ਤੁਹਾਡਾ, ਇਸ ਤੋਂ ਜ਼ਿਆਦਾ ਤੁਹਾਡੇ ਕੋਲ ਕੋਈ ਕੰਮ ਹੀ ਨਹੀਂ ਹੈ, ਤੁਸੀਂ ਦੱਸੋ ਕਿਹੜੇ ਕੋਈ ਸਾਇੰਟਿਸਟ ਪੈਦਾ ਕੀਤੇ ਕਿਹੜੇ ਕੀ ਕੀਤਾ ਕੀ ਹੈ, ਕੁਛ ਵੀ ਨਹੀਂ, ਉਹ ਫਿਰ ਹੁਣ ਤੁਸੀਂ ਗੱਲਾਂ ਕਰ ਰਹੇ ਹੋ, ਲੜਨਾ ਕਿਹਨਾਂ ਦੇ ਨਾਲ ਆ ਤੁਸੀਂ, ਅਮਰੀਕਾ ਦੇ ਨਾਲ, ਕਿੱਥੋਂ ਲੜ ਲਓਗੇ ਤੁਸੀਂ ਅਮਰੀਕਾ ਦੇ ਨਾਲ, ਬ੍ਰਿਟੇਨ ਦੇ ਨਾਲ, ਇਹ ਤਾਂ ਕੈਨੇਡਾ ਨੇ ਵੀ ਨਾਲ ਹੀ ਖੜੇ ਹੋਣਾ ਹੈ, ਅਸੀਂ ਇੱਥੇ ਤੇ ਕੰਜ਼ਰਵੇਟਿਵ ਸਰਕਾਰ ਦਾ ਸੁਣਿਆ ਨਹੀਂ ਸੀ ਜੋਨ ਬੇਟ ਸਾਹਿਬ ਦਾ ਬਿਆਨ, ਅਸੀਂ ਇਜ਼ਰਾਇਲ ਦੇ ਨਾਲ ਮੋਢੇ ਦੇ ਮੋਢਾ ਲਾ ਕੇ ਨਹੀਂ ਖੜਨਾ, ਅਸੀਂ ਇਜ਼ਰਾਇਲ ਦੇ ਅੱਗੇ ਖੜਨਾ, ਸਟਾਈਲ ਨਹੀਂ ਦੇਖਿਆ ਸੀ ਹੈਲੀਕਾਪਟਰ ਲੈ ਕੇ ਬੰਗਾਜ਼ੀ ਉਤਰ ਰਿਹਾ ਕਦੇ ਜੋਨ ਬੇਟ ਸਾਹਿਬ, ਆ ਕੰਜ਼ਰਵੇਟਿਵ ਸਰਕਾਰ ਤੇ ਲਿਬਰਲੀ 50-50 ਹੈ, ਥੋੜਾ ਬਹੁਤ ਨਾ ਵੈਸੇ ਤੇ ਵੀ ਇਜ਼ਰਾਇਲ ਦੇ ਪੂਰੇ ਨਾਲ ਹੈ, ਅਮਰੀਕਾ ਨੇ ਜਿੱਦਣ ਇੱਥੇ ਟਰੰਪ ਸਾਹਿਬ ਦੀ ਸਰਕਾਰ ਆ ਗਈ ਉਹਨਾਂ ਨੇ ਹਵਾ ਪਾਣੀ ਨਹੀਂ ਟਾਈਟ ਕਰ ਦੇਣਾ ਇਹਨਾਂ ਦਾ, ਟਰੂਡੋ ਸਾਹਿਬ ਦਾ ਜਾਂ ਜਿਹੜਾ ਵੀ ਹੋਇਆ ਇੱਥੇ, ਉਹਨਾਂ ਨੇ ਕਿਹੜਾ ਉੱਥੇ ਲੜਾਈ ਲੱਗਦੀ ਪਈ ਹੈ, ਇੰਨੇ ਪੈਸੇ ਜਿੱਦਾਂ ਹੁਣ ਯੂਕਰੇਨ ਦੇ ਵਿੱਚ ਹੈ, ਸਾਡੇ ਕੋਲ ਜਿਹੜਾ ਹਥਿਆਰ ਨਹੀਂ ਹੈ, ਅਮਰੀਕਾ ਦਬਕਾ ਮਾਰਦਾ ਨੈਟੋ ਦੇ ਬਾਹਰ ਕੱਢ ਦੇਣਾ, ਨੈਟੋ ਤੋਂ ਅਮਰੀਕਾ ਦਬਕਾ ਮਾਰਦਾ ਨੈਟੋ ਤੋਂ ਬਾਹਰ ਕੱਢ ਦੇਣਾ, ਕੈਨੇਡਾ ਕਹਿੰਦਾ ਜੀ ਆਹ ਚੱਕੋ $400-500 million ਭੇਜੋ ਹਥਿਆਰ ਬਣਾ ਕੇ ਉੱਥੇ, ਜਿਹੜਾ ਹਥਿਆਰ ਇਹਨਾਂ ਕੋਲ ਨਹੀਂ ਹੈ ਉਹ ਵੀ ਭੇਜਦੇ ਨੇ ਬਣਵਾ ਕੇ ਉੱਥੋਂ ਪੈਂਟਾਗਨ ਤੋਂ ਜੀ ਲਓ ਜੀ ਪੈਸਾ ਲਓ ਹਥਿਆਰ ਬਣਾਉਣ ਲਈ ਕੰਪਨੀ ਨੂੰ ਭੇਜੋ, ਤੇ ਕੱਲ ਨੂੰ ਉੱਥੇ ਵੈਸੇ ਤੇ ਇਹਦੀ ਕੈਨੇਡਾ ਦੀ ਇੰਨੀ ਲੋੜ ਨਹੀਂ, ਥੋੜਾ ਬਹੁਤਾ ਪੈਸਾ ਪੂਸਾ ਲੈ ਲੈਣਗੇ, 200-500 million ਤੁਸੀਂ ਲਾ ਲਓ, ਉੱਥੇ ਬਿਲੀਅਨ ਚ ਗੱਲ ਚੱਲ ਰਹੀ ਹੈਗੀ ਸਾਰੀ, ਠੀਕ ਹੈ ਨੀ, ਉਹ ਇਹਨਾਂ ਨੇ ਵੀ ਕੈਨੇਡਾ ਨੇ ਵੀ ਕਹਿਣਾ ਜੀ ਜੀ ਸਰਕਾਰ, ਠੀਕ ਹੈ ਨੀ, ਤੇ ਉੱਥੇ ਸਾਰਾ ਮਾਮਲਾ ਪਹਿਲਾਂ ਹੀ ਇਕੱਠਾ ਆਇਆ, ਕਿਸੇ ਨੇ ਇਜ਼ਰਾਇਲ ਦੀ ਆਪਣੇ ਈਰਾਨ ਦੀ ਡਿਫੈਂਸ ਤੇ ਥੋੜੀ ਆਉਣਾ, ਹਰੇਕ ਨੇ ਕਹਿਣਾ ਵੀ ਪੈਸੇ ਗਿਰ ਰਹੇ ਨੇ, ਪੈਸੇ ਗਿਰ ਰਹੇ ਨੇ, ਦੋ ਪੈਸੇ ਅਸੀਂ ਵੀ ਬਣਾ ਲਈਏ, ਠੀਕ ਹੈ ਨੀ, ਇਹ ਹੋਣਾ ਉੱਥੇ, ਇਹ ਸਾਰੀ ਗੱਲ ਕਿ ਜੀ ਹਮ ਕਸ਼ਮੀਰ ਕੀ ਆਜ਼ਾਦੀ ਚਾਹਤੇ ਹੈ, ਪੈਲਸਟਾਈਨ ਕੀ ਆਜ਼ਾਦੀ ਚਾਹਤੇ ਹੈ, ਐਸੇ ਚਾਹਤੇ ਹੈ, ਵੈਸੇ ਚਾਹਤੇ ਹੈ, ਸਭ ਫਾਲਤੂ ਦੀ ਡਰਾਮੇਬਾਜ਼ੀ ਹੈ, ਗੱਲਾਂ ਫਾਲਤੂ ਦੀਆਂ, ਠੀਕ ਹੈ ਨੀ, ਉਹ ਲੋਕਾਂ ਨੂੰ ਕਹਿਣਾ ਤੁਸੀਂ ਪ੍ਰੋਟੈਸਟ ਜਾਰੀ ਰੱਖੋ, ਜਾਓ ਉੱਥੇ, ਇੱਕ ਸਵਾਲ ਹੈ, ਇਹ ਜਿੰਨੇ ਇਮਰਾਨ ਖਾਨ ਸਾਹਿਬ ਦੇ ਨਿਆਣੇ ਆ, ਨਵਾਜ਼ ਸ਼ਰੀਫ ਸਾਹਿਬ ਦੇ ਨਿਆਣੇ ਆ, ਮੁਸ਼ਰਫ ਸਾਹਿਬ ਦੇ, ਕਦੇ ਤੁਸੀਂ ਦੇਖਿਆ ਇਹਨਾਂ ਨੂੰ ਕਦੇ ਪ੍ਰੋਟੈਸਟ ਵਿੱਚ, ਇਹਨਾਂ ਦੇ ਸਾਰੇ ਨਿਆਣੇ ਬਾਹਰ ਉੱਥੇ ਇੰਗਲੈਂਡ ਤੇ ਅਮਰੀਕਾ ਦੀਆਂ ਸਟੈਨਫੋਰਡ ਯੂਨੀਵਰਸਿਟੀ US ਤੇ ਉੱਥੇ ਕੈਂਬਰਿਜ ਤੋਂ ਲੈ ਕੇ ਤੇ ਉੱਥੇ ਪੜ੍ਹਦੇ ਪਏ ਸਾਰੇ ਬੱਚੇ ਇਹਨਾਂ ਦੇ, ਇਹਨਾਂ ਨੇ ਉੱਥੇ ਆਮ ਬੱਚਿਆਂ ਨੂੰ ਲਗਾਇਆ ਹੋਇਆ, ਜਾਓ ਭਾਈ ਜਾ ਕੇ ਤੁਸੀਂ ਇੱਥੇ ਕਰਾਚੀ ਚ ਪ੍ਰੋਟੈਸਟ ਕਰੋ ਤੇ ਲਾਹੌਰ ਚ ਕਰੋ ਤੇ ਇਸਲਾਮਾਬਾਦ ਉੱਥੇ ਪ੍ਰੋਟੈਸਟ ਕਰੋ ਤੇ ਆਪ ਉੱਥੇ ਟੀਵੀ ਸਟੂਡੀਓ ਚ ਬੈਠ ਕੇ ਹਮਾਰੇ ਹਸਨ ਨਸਰੁੱਲਾ ਸਾਹਿਬ ਕੋ ਸ਼ਹੀਦ ਕਰ ਦਿਆ ਹੈ, ਹਮ ਐਸਾ ਕਰ ਦੇਂਗੇ ਵੈਸਾ ਕਰ ਦੇਂਗੇ, ਕੱਲ ਨੂੰ ਉੱਥੇ ਅਮਰੀਕਾ ਨੇ ਕਹਿਣਾ ਪੈਸੇ ਦੱਸੋ ਯਾਰ ਕਿੰਨੇ ਚਾਹੀਦੇ ਆ, ਠੀਕ ਹੈ ਨੀ, ਉਹ ਕਹਿਣਾ ਇੰਨੇ ਪੈਸੇ, ਉਹਨਾਂ ਨੂੰ ਕਿਹੜਾ ਪਤਾ ਨੀ ਲੱਗਦਾ ਕਿ ਕਿੱਥੇ ਜਿਹੜਾ ਪੈਸਾ ਆਉਂਦਾ ਇੱਥੇ ਥੱਲੇ ਥੋੜੀ ਆਉਂਦਾ, ਕੋਈ ਇੱਕ ਹਾਸਪਿਟਲ ਨਹੀਂ, ਕੋਈ ਲੈਣਾ ਨਹੀਂ ਦੇਣਾ ਨੀ, ਉਹ ਬਾਹਰ ਹੀ ਬਾਹਰ ਸਭ ਡਿਸਟ੍ਰੀਬਿਊਟ ਹੋ ਜਾਣੇ ਆ, ਉਹ ਕਹਿੰਦੇ ਸਾਨੂੰ ਵੀ ਪਤਾ ਹੀ ਹੈ ਤੁਸੀਂ ਪੈਸੇ ਕਿੱਥੇ ਰੱਖਣੇ ਆ, ਇਹ ਆ ਕੰਮ ਸਾਰਾ, ਆਮ ਲੋਕਾਂ ਨੂੰ ਜਜ਼ਬਾਤੀ ਕਰਕੇ ਕਰੀ ਜਾਓ, ਉੱਥੇ ਜੋ ਇਰਾਕ ਵਿੱਚ ਹੋਇਆ ਕੋਈ ਬੰਦਾ ਬੋਲਿਆ, ਲੋਕਾਂ ਨੇ ਮੇਰੀ ਬੜੀ ਤਾਰੀਫ ਕੀਤੀ, ਉਹ ਕਹਿੰਦੇ ਯੁੱਧਵੀਰ ਜੀ ਜਦੋਂ ਸੱਦਾਮ ਹੁਸੈਨ ਨੂੰ ਫਾਂਸੀ ਲੱਗੀ ਤਾਂ ਤੁਸੀਂ ਕੱਲੇ ਇੱਥੇ ਰੇਡੀਓ ਸੀ, ਅਸੀਂ ਦੂਸਰੀ ਫ੍ਰੀਕੁਐਂਸੀ ਤੇ ਹੁੰਦੇ ਸੀ, ਉਹ ਕਹਿੰਦੇ ਤੁਸੀਂ ਕੱਲੇ ਬੰਦੇ ਹੋ ਜਿਹਨੇ ਇਹਨੂੰ ਇੰਨਾ ਸਟਰੋਂਗਲੀ ਕੰਡੈਮ ਕੀਤਾ, ਮੈਂ ਕਿਹਾ ਬਿਲਕੁਲ, ਤੁਸੀਂ ਇਰਾਕ ਨੂੰ ਜੋ ਕਰਨਾ ਉਹ ਤੇ ਗਲਤ ਤੁਸੀਂ ਕਰ ਹੀ ਰਹੇ ਹੋ, ਇਰਾਕ ਨੂੰ ਤਾਂ ਤੁਸੀਂ ਗਲਤ ਕਰ ਹੀ ਰਹੇ ਹੋ, ਪਰ ਸੱਦਾਮ ਹੁਸੈਨ ਸਾਹਿਬ ਨੂੰ ਫਾਂਸੀ ਲੈਣਾ ਕਿਉਂਕਿ ਮੈਂ ਡੈਥ ਪੈਨਲਟੀ ਦੇ ਬੜਾ ਖਿਲਾਫ ਹਾਂ, ਕੈਪੀਟਲ ਪਨਿਸ਼ਮੈਂਟ ਦੇ ਬੜਾ ਖਿਲਾਫ ਹਾਂ, ਤਾਂ ਮੈਂ ਇਸ ਲਈ ਬੋਲਿਆ ਸੀਗਾ ਉਦੋਂ, ਔਰ ਅਸੀਂ ਉਸ ਵੇਲੇ ਵੀ ਕਹਿ ਰਹੇ ਸੀਗੇ ਕਿ ਸਿਵਾਏ ਆਪਣੀ ਜਿੱਦ ਦੇ, ਸਿਵਾਏ ਉੱਥੇ ਤੇਲ ਦੇ, ਸਿਵਾਏ ਸੱਦਾਮ ਹੁਸੈਨ ਨੂੰ ਸਿਰਫ ਇਹ ਦਿਖਾਣਾ ਸਾਰਿਆਂ ਨੇ ਉੱਥੇ ਮਿਲ ਕੇ, ਇਜ਼ਰਾਇਲ ਨੇ, ਸਾਊਦੀ ਅਰੇਬੀਆ ਨੇ, ਅਮਰੀਕਾ ਨੇ, ਤੇ ਉਧਰ ਟੋਨੀ ਬਲੇਅਰ ਸਾਹਿਬ ਇੰਗਲੈਂਡ ਨੇ, ਸਿਵਾਏ ਇਸ ਗੱਲ ਦੇ ਕਿ ਭਾਈ ਅਸੀਂ ਹੋਰ ਤਾਂ ਉੱਥੇ ਏਡੀ ਕੋ ਵੱਡੀ ਕੋਈ ਵੈਪਨਸ ਆਫ ਮਾਸ ਡਿਸਟ੍ਰਕਸ਼ਨ ਤਾਂ ਸੀਗਾ ਹੀ ਨਹੀਂ, ਔਰ ਮੈਂ ਬੜੀ ਵਾਰ ਇਹ ਗੱਲ ਕੀਤੀ ਹੈ ਕਿ ਸਾਨੂੰ ਬੜੀ ਖੁਸ਼ੀ, ਅਸੀਂ ਕੱਲੀ ਕੱਲੀ ਕਵਰੇਜ ਦੇਖ ਰਹੇ ਸੀਗੇ, ਬੁਸ਼ ਸਾਹਿਬ ਇੱਥੇ ਕੈਨੇਡਾ ਆਏ, ਇੱਥੇ ਟੋਰੋਂਟੋ ਸਟਾਰ ਤੇ ਫਰੰਟ ਪੇਜ ਤੇ ਫੋਟੋ ਲੱਗੀ, ਇਹ ਕਹਿੰਦੇ ਚਲੋ ਜੀ ਤੁਸੀਂ ਨਾਲ ਚਲੋ, ਕੈਨੇਡਾ ਨੇ ਕਿਹਾ ਨਹੀਂ ਭਾਈ ਅਸੀਂ ਜੰਗ ਦੇ ਵਿੱਚ ਨਾਲ ਨਹੀਂ ਸ਼ਾਮਿਲ ਹੋਵਾਂਗੇ, ਨਹੀਂ ਸ਼ੁਕਰ ਹੈ ਕਿਤੇ ਇਹਨਾਂ ਨੇ ਉਹ, ਪਰ ਉਹ ਗੱਲ ਉਸ ਵੇਲੇ ਦੀ ਸੀ, ਅੱਜ ਤੇ ਟਰੂਡੋ ਸਾਹਿਬ ਹੋਣ ਚਾਹੇ ਕੱਲ ਨੂੰ ਕੰਜ਼ਰਵੇਟਿਵ ਗਵਰਨਮੈਂਟ ਹੋਵੇ, ਇਜ਼ਰਾਇਲ ਦੇ ਬਿਲਕੁਲ ਨਾਲ ਥੋੜੀ ਖੜਦੇ ਤਾਂ ਕਹਿੰਦੇ ਇਜ਼ਰਾਇਲ ਤੇ ਗੋਲੀ ਬਾਅਦ ਚੱਲੇ ਅਸੀਂ ਮੂਹਰੇ ਖੜੇ ਹੋ ਗਏ ਨਾ ਖੜੇ ਹੋਵਾਂਗੇ ਉਹਨਾਂ ਦੇ ਨਾਲ ਇਹ ਇਹਨਾਂ ਦੀ ਪੋਜੀਸ਼ਨ ਹੈ ਬੜੀ ਕਲੀਅਰ ਵਾਜੇ ਇਹਨਾਂ ਨੇ ਕਲੀਅਰ ਕੀਤੀ ਹੋਈ ਸੋ ਇਹ ਹੈ ਜੀ ਸਾਰਾ ਮਾਮਲਾ ਇਹਦੇ ਚ ਕੋਈ ਕਿਸੇ ਨੂੰ ਕੋਈ ਲੱਗਦਾ ਹੈ ਕਿ ਐਸੀ ਨਹੀਂ ਹੈ ਤੁਸੀਂ ਤੁਹਾਡੇ ਵਾਲ ਇਕਬਾਲ ਸਾਹਿਬ ਤੁਸੀਂ ਆਉਂਦੇ ਹੋ ਫਿਰ ਗੁਰਮੇਲ ਜੀ ਵਾਰੀ ਵਾਰੀ ਸਾਰੀਆਂ ਕਾਲਸ ਲੈਂਦੇ ਹਾਂ ਇਕਬਾਲ ਸਾਹਿਬ ਹਾਂਜੀ ਗੋ ਅਹੈਡ ਫਿਰ ਗੁਰਮੇਲ ਸਾਹਿਬ ਕੋਈ ਸਵਾਲ ਹੈ ਕੋਈ ਤੁਹਾਡਾ ਵਿਊ ਪੁਆਇੰਟ ਹੈ ਜ਼ਰੂਰ ਪੁੱਛੋ ਖੁੱਲ ਕੇ ਪੁੱਛੋ ਹਾਂਜੀ
ਜੀ ਸਰ ਮੇਰਾ ਖਿਆਲ ਸਭ ਪਿੱਛੋ ਤੁਹਾਨੂੰ ਕੋਈ ਆਈ ਗੈਸ ਇੰਟਰਪਟ ਮੈਨੂੰ ਵਿੱਚ ਆਵਾਜ਼ ਆਈ ਹੈ ਸ਼ਾਇਦ ਕਿ ਤੁਸੀਂ
ਹਾਂਜੀ ਬ੍ਰੇਕ ਵਗੈਰਾ ਪੂਰੀ ਕਰ ਲਓ ਜੀ ਉਸ ਤੋਂ ਬਾਅਦ ਹਾਂਜੀ
ਓਕੇ 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 ਦੈਟਸ ਗ੍ਰੇਟ ਅੱਛਾ ਯੁਧਵੀਰ ਜੀ ਬਸ ਜ਼ਿਆਦਾ ਟਾਈਮ ਨਹੀਂ ਹੈ ਬਿਲਕੁਲ ਵਿਊਰ ਲਿਸਨਰ ਦਾ ਯੁਧਵੀਰ ਜੀ ਜੋ ਤੁਸੀਂ ਗੱਲ ਕੀਤੀ ਹੈ ਜੋ ਅੱਜ ਵਿਰਕ ਸਾਹਿਬ ਨੇ ਸੁਬਹ ਗੱਲ ਸਟਾਰਟ ਕੀਤੀ ਹੈ ਨਾ ਅਸਲ ਤੇ ਸਾਰਾ ਮੁੱਦਾ ਹੀ ਹੋਈ ਹੈ ਕਿਆ ਅਸੀਂ 2024 ਦੇ ਅੰਦਰ ਹਿਊਮਨ ਜਿਸ ਤਰ੍ਹਾਂ ਤਰੱਕੀ ਕੀਤੀ ਹੈ ਬਣੀ ਦਾ ਇਨਸਾਨ ਨੇ ਹਿਊਮੈਨਿਟੀ ਨੇ ਕਿਆ ਅਸੀਂ ਸਿਵਲਾਈਜ਼ ਹੋ ਗਏ ਹਾਂ ਕਿਆ ਟਰੁੱਥ ਰੀਕਨਸਲੀਏਸ਼ਨ ਦਾ ਜਿਹੜਾ ਅਸੀਂ ਕੱਲ ਦਿਨ ਮਨਾਇਆ ਕਿਆ ਅੱਜ ਅਸੀਂ ਇਹ ਵੱਡੇ ਮੁਲਕ ਜਿਤਨੇ ਵੀ ਦੁਨੀਆਂ ਨੂੰ ਰਨ ਕਰ ਰਹੇ ਹਨ ਕਿਆ ਇਹ ਆਪਣੇ ਗਿਰਬਾਨ ਚ ਮੂੰਹ ਪਾ ਕੇ ਇਹ ਆਪਣੇ ਆਪ ਨੂੰ ਸਵਾਲ ਪੁੱਛ ਸਕਦੇ ਹਨ ਕਿ ਕਿਆ ਇਹ ਇਸ ਦਿਨ ਮਨਾਉਣ ਦੇ ਹੱਕਦਾਰ ਵੀ ਹੈਗੇ ਨੇ ਜਾਂ ਨਹੀਂ ਅੱਜ ਸਰ ਜੋ ਕੁਛ ਵੀ ਦੁਨੀਆਂ ਦੇ ਅੰਦਰ ਹੋ ਰਿਹਾ ਗਜ਼ਾ ਦੇ ਅੰਦਰ ਹੋ ਰਿਹਾ ਇਸਰਾਇਲ ਕਰ ਰਿਹਾ ਹਮਾਸ ਕੌਣ ਹੈ ਲਬਨਾਨ ਕੌਣ ਹੈ ਹਿਜ਼ਬੁੱਲਾ ਕੌਣ ਹੈ ਇਰਰੇਲੇਵੈਂਟ ਆਫ ਦੈਟ ਮੈਂ ਇੱਕ ਆਮ ਨਾਗਰਿਕ ਹਾਂ ਇੱਕ ਆਮ ਜਿਹਾ ਇਨਸਾਨ ਹਾਂ ਨਾ ਮੈਂ ਤੁਹਾਨੂੰ ਪਤਾ ਲਿਬਰਲ ਆਦਮੀ ਹਾਂ ਮੈਂ ਤਾਂ ਹਿਊਮੈਨਿਟੀ ਤੇ ਬਿਲੀਵ ਰੱਖਦਾ ਇਹ ਧਰਮ ਇਹ ਜਾਤੀ ਪਾਤੀ ਇਹ ਸਭ ਚੀਜ਼ਾਂ ਮੈਂ ਇਹਨਾਂ ਨੂੰ ਐਜ਼ ਏ ਪੋਲੀਟੀਕਲ ਟੂਲ ਸਮਝਦਾ ਔਰ ਇਹ ਪੋਲੀਟੀਕਲ ਟੂਲ ਦੇ ਤੌਰ ਤੇ ਯੂਜ਼ ਹੋਏ ਔਰ ਅੱਗੋਂ ਵੀ ਯੂਜ਼ ਹੁੰਦੇ ਰਹਿਣਗੇ ਬਹੁਤ ਅਰਸਾ ਲੱਗੇਗਾ ਜਿਸ ਟਾਈਮ ਲੋਕ ਇਸ ਚੀਜ਼ ਨੂੰ ਸਾਰੀ ਦੁਨੀਆਂ ਦੇ ਹਰ ਨਾਗਰਿਕ ਇਸ ਚੀਜ਼ ਨੂੰ ਸਮਝ ਜਾਏਗਾ ਬਈ ਇਹ ਸਾਰੇ ਦੇ ਸਾਰੇ ਪੋਲੀਟੀਕਲ ਟੂਲ ਸਾਡੀ ਆਮ ਨਾਗਰਿਕ ਨੂੰ ਬੇਵਕੂਫ ਬਣਾਉਣ ਵਾਸਤੇ ਬਟ ਉਹ ਟਾਈਮ ਮੇਰੇ ਖਿਆਲ ਨਾਲ ਬਹੁਤ ਦੂਰ ਹੈ ਹੁਣ ਸਰ ਜੀ ਗੱਲ ਇੱਥੇ ਆ ਜਾਂਦੀ ਹੈ ਕਿ ਕਿਆ ਇਹ ਜੋ ਕੁਛ ਹੋ ਰਿਹਾ ਸਾਡੀਆਂ ਅੱਖਾਂ ਦੇ ਸਾਹਮਣੇ ਕਿਆ ਇਸ ਦੇ ਅੰਦਰ ਅਸੀਂ ਕਿਆ ਇੱਕ ਚੀਜ਼ ਨੂੰ ਕਹਿ ਸਕਦੇ ਹਾਂ ਯਾਰ ਕਿ ਹਿਜ਼ਬੁੱਲਾ ਖਰਾਬ ਹੈ ਜਾਂ ਹਮਾਸ ਦੀ ਗਲਤੀ ਹੈ ਜਾਂ ਈਰਾਨ ਨੇ ਤਬਾਹੀ ਮਚਾਈ ਹੈ ਜਾਂ ਇਹ ਫਲਸਤੀਨ ਜਿਹੜਾ ਇਸ ਦੇ ਅੰਦਰ ਪ੍ਰੋਬਲਮ ਹੈ ਇਹ 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 ਸਰ ਇਟਸ ਨਾਟ ਈਜ਼ੀ ਟੂ ਪਿੰਟ ਪੁਆਇੰਟ ਵਨ ਕਿ ਇਹ ਇਹਨਾਂ ਦੀ ਪ੍ਰੋਬਲਮ ਹੈ ਜੀ 7 ਅਕਤੂਬਰ ਦੇ ਅੰਦਰ ਸਰ ਜਿਹੜਾ ਅਟੈਕ ਹੋਇਆ ਸੀ ਇਸਰਾਇਲ ਦੇ ਅੰਦਰ 200 ਤੋਂ ਲੈ ਕੇ 250 ਬੰਦਾ ਇਹ ਕਹਿ ਰਹੇ ਹੁਣ ਤੱਕ ਕਿ ਮਰਿਆ ਜਾਂ ਅਗਵਾ ਹੋਇਆ ਸਰ ਕਿਆ ਸਾਰੀ ਦੁਨੀਆਂ ਨੂੰ ਪਤਾ ਕਿ ਕਿਆ 9/11 ਤੋਂ ਬਾਅਦ ਦੁਨੀਆਂ ਦੀ ਸ਼ਕਲ ਨਹੀਂ ਚੇਂਜ ਹੋਈ ਕਿਤਨੀਆਂ ਡਾਕੂਮੈਂਟਰੀਆਂ ਆ ਚੁੱਕੀਆਂ ਕਿ 9/11 ਦੇ ਪਿੱਛੇ ਕਿਸ ਕਿਸ ਤਰ੍ਹਾਂ ਦੀ ਕਾਂਸਪਰੇਸੀ ਸੀ ਬੀਬੀਸੀ ਦੀ ਡਾਕੂਮੈਂਟਰੀਜ਼ ਹਨ ਬਹੁਤ ਸਾਰੀ ਦੁਨੀਆਂ ਡਾਕੂਮੈਂਟਰੀਆਂ ਹੁਣ ਪਈਆਂ ਕਿਆ ਇਹ 7 ਅਕਤੂਬਰ ਇੱਕ ਬਹਾਨਾ ਨਹੀਂ ਹੈ ਕਿਆ ਹਮਾਸ ਤੁਸੀਂ ਖੁਦ ਕਿਸੇ ਦਫ਼ਾ ਇਹ ਚੀਜ਼ ਕਹਿ ਚੁੱਕੇ ਹੋ ਕਿ ਹੂ ਨੋਸ ਕਿ ਹਮਾਸ ਖੁਦ ਬੈਕ ਬਾਈ ਇਸਰਾਇਲ ਹੈ ਇਹ 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 ਦੁਨੀਆਂ ਦਾ ਇੱਕ ਬਹੁਤ ਬੜਾ ਘਨ ਚੱਕਰ ਹੈ ਸਰ ਜਿਹੜਾ ਕਿ ਮੇਰੇ ਜੇ ਆਮ ਨਾਗਰਿਕ ਨੂੰ ਬੇਵਕੂਫ ਬਣਾਉਣ ਵਾਸਤੇ ਸਾਹਮਣੇ ਪਿਕਚਰ ਕੁਛ ਹੋਰ ਹੈ ਬਿਹਾਈਂਡ ਦਾ ਸੀਨ ਪਿਕਚਰ ਕੁਛ ਹੋਰ ਹੈ ਤੁਸੀਂ ਮੁਸਲਿਮ ਦੁਨੀਆਂ ਦੀ ਸਰ ਗੱਲ ਕੀਤੀ ਮੈਂ ਪਾਕਿਸਤਾਨ ਦੀ ਗੱਲ ਕਰਦਾ ਸਰ ਯਾਨੀ ਹੁਣ ਤੇ ਖੈਰ ਸੋਸ਼ਲ ਮੀਡੀਆ ਦੀ ਵਜ੍ਹਾ ਤੋਂ ਚਲੋ ਸ਼ੁਕਰ ਹੈ ਕੁਛ ਲੋਕਾਂ ਦੀ ਅੱਖਾਂ ਖੁੱਲ ਗਈਆਂ ਤੁਸੀਂ ਕਿਹਾ ਜੀ ਪ੍ਰੋਟੈਸਟ ਹੋਏ ਪਾਕਿਸਤਾਨ ਸਰ ਕੋਈ ਪ੍ਰੋਟੈਸਟ ਨਹੀਂ ਹੋਇਆ ਇੱਕ ਜਾਂ 2 ਪ੍ਰੋਟੈਸਟ ਛੋਟੇ ਛੋਟੇ ਹੋਏ ਉਹ ਵੀ ਉਹ ਸੈਨੇਟਰ ਮੁਸ਼ਤਾਕ ਬੇਚਾਰਾ ਜਮਾਤ ਇਸਲਾਮੀ ਦਾ ਰਿਟਾਇਰਡ ਸੈਨੇਟਰ ਉਸਦੀ ਆਪਣੀ ਇੱਕ ਵਿਊ ਪੁਆਇੰਟ ਹੈ ਆਪਣੀ ਜਮਾਤ ਇਸਲਾਮੀ ਤੋਂ ਹਟ ਕੇ ਹੁਣ ਉਹਦਾ ਨਾਂ ਜਮਾਤ ਇਸਲਾਮੀ ਹੈ ਲੇਕਿਨ ਉਸ ਚੀਜ਼ ਵੀ ਹਿਪੋਕ੍ਰੇਟ ਜਮਾਤ ਪੰਘਾਲ ਹੈ ਪਾਕਿਸਤਾਨ ਦੀ ਹਿਸਟਰੀ ਚ ਨਹੀਂ ਆਈ ਹੈ ਸਾਰਿਆਂ ਦਾ ਹੀ ਹਾਲ ਹੈ ਸਰ ਥੋੜੇ ਜਿਹੇ ਬੰਦੇ ਇਕੱਠੇ ਹੋਏ ਕੱਲ ਇਸਲਾਮਾਬਾਦ ਪਰਸੋਂ ਥੋੜੇ ਜਿਹੇ ਪੁਲਿਸ ਨੇ ਕੁੱਟ ਕੁੱਟ ਕੇ ਸਾਰਾ ਉਹਨਾਂ ਦਾ ਉੱਲੂ ਬਣਾ ਦਿੱਤਾ ਉਹਨਾਂ ਨੂੰ ਇੱਕ ਸੈਕਿੰਡ ਜੀ ਉਹਨਾਂ ਨੂੰ ਵੈਨਾਂ ਚ ਪਾ ਕੇ ਜਦ ਜੇਲ੍ਹ ਚ ਲੈ ਗਏ ਕਰਾਚੀ ਦੇ ਅੰਦਰ ਥੋੜੇ ਜਿਹੇ ਬੰਦੇ ਨਿਕਲੇ ਸਰ ਪੁਲਿਸ ਨੇ ਮਾਰ ਮਾਰ ਕੇ ਉੱਲੂ ਬਣਾ ਦਿੱਤਾ ਉਹਨਾਂ ਨੂੰ ਸਰ ਸਾਡੀ ਪਾਕਿਸਤਾਨ ਦੀ ਰਜੀਮ ਤੇ ਟੋਟਲ ਕੰਪਰੋਮਾਈਜ਼ ਹੋ ਚੁੱਕੀ ਹੈ ਔਰ ਉਹਨਾਂ ਨੇ ਤੇ ਕੱਪੜੇ ਲਾ ਦਿੱਤੇ ਨੇ ਹੁਣ ਤੇ ਇਹਨਾਂ ਨੂੰ ਪਬਲਿਕ ਓਪੀਨੀਅਨ ਦਾ ਵੀ ਕੋਈ ਪਰਵਾਹ ਨਹੀਂ ਕਿਉਂਕਿ ਉਹ ਕਹਿੰਦੇ ਚਲੋ ਲੰਘੇ ਤੇ ਹੋ ਗਏ ਹਾਂ ਹੂ ਕੇਅਰਸ ਪਾਕਿਸਤਾਨ ਦੀ ਜਿਹੜੀ ਫਾਸ਼ਿਸਟ ਆਰਮੀ ਹੈ ਉਹਨੇ ਤੇ ਕੱਲ ਇਸਰਾਇਲ ਦਾ ਇੱਕ ਆਰਟੀਕਲ ਆਇਆ ਉਹਨਾਂ ਦੇ ਇੱਕ ਅਨਨੋਨ ਜਿਹਾ ਇੱਕ ਰਾਈਟਰ ਹੈ ਉਹਨੇ ਇੱਕ ਬਲੌਗ ਲਿਖਿਆ ਕਿ ਜਿਹੜੀ ਕਰੰਟ ਰਜੀਮ ਹੈ ਪਾਕਿਸਤਾਨ ਦੀ ਕਰੰਟ ਰਜੀਮ ਮੀਨ ਫਾਸ਼ਿਸਟ ਆਰਮੀ ਇਹ ਤੇ ਖੁੱਲ ਕੇ ਸਾਹਮਣੇ ਆ ਗਈ ਇਸਰਾਇਲ ਨਾਲ ਇਹਨਾਂ ਤੇ ਪੂਰੀ ਕਮਿਟਮੈਂਟ ਦਿੱਤੀ ਹੈ ਸਰ ਕਿ ਸਾਡੇ ਤਰਫੋਂ ਕੋਈ ਪ੍ਰੋਬਲਮ ਨਹੀਂ ਤੁਸੀਂ ਜੋ ਮਰਜ਼ੀ ਆ ਕਰੋ ਤੁਸੀਂ ਪਾਕਿਸਤਾਨ ਦੇ ਅੰਦਰ ਕਿਸੇ ਕਿਸਮ ਦਾ ਪ੍ਰੋਟੈਸਟ ਵੀ ਨਹੀਂ ਦੇਖੋਗੇ ਯਾਨੀ ਇਹਨਾਂ ਕਰਨਾ ਕੀ ਹੈ ਇਹਨਾਂ ਮਤਲਬ ਕਿ ਉਹਦੀ ਮੁਹਾਫਤ ਕਰਨੀ ਹੈ ਇਹਨਾਂ ਨੇ ਇਸ ਹੱਦ ਤੱਕ ਉਹਨਾਂ ਨੂੰ ਯਕੀਨ ਦਿਲਾ ਦਿੱਤਾ ਇਸਰਾਇਲ ਨੂੰ ਕਿ ਪਾਕਿਸਤਾਨ ਦੇ ਇਸ ਅੰਦਰ ਅਸੀਂ ਪ੍ਰੋਟੈਸਟ ਵੀ ਨਹੀਂ ਹੋਣ ਦਿਆਂਗੇ ਤੇ ਪਾਕਿਸਤਾਨ ਦੀ ਤਾਂ ਸਰ ਤੁਸੀਂ ਗੱਲ ਹੀ ਛੱਡ ਦਿਓ ਸਾਡਾ ਤਾਂ ਖੈਰ ਮੈਂ ਤੇ 1947 ਤੋਂ ਜ਼ਿਆਦਾ ਨਾ ਪਿੱਛੇ ਉਹ ਖੈਰ ਬਹਿਸ ਦੂਸਰੀ ਹੋ ਜਾਏਗੀ ਸਾਡੀ ਤੇ ਗੱਲ ਹੀ ਛੱਡ ਦਿਓ ਕਿ ਅਸੀਂ ਪਾਕਿਸਤਾਨ ਨੇ ਕੀ ਕਰਨਾ ਕੀ ਨਹੀਂ ਕਰਨਾ ਉਹ ਤਾਂ ਤੁਸੀਂ ਸਮਝੋ ਕਿ ਅਸੀਂ ਤਾਂ ਬਿਲਕੁਲ ਹੀ ਸਾਈਡ ਤੇ ਹੋ ਕੇ ਇੱਕ ਪ੍ਰੋਕਸੀ ਦੇ ਤੌਰ ਤੇ ਦੁਨੀਆਂ 'ਚ ਇਸਤੇਮਾਲ ਹੋਏ ਹਾਂ ਔਰ ਵੈਸਟਰਨ ਕੰਟਰੀ ਦੇ ਥਰੂ ਹੋਏ ਹਾਂ ਔਰ ਸਾਡੇ ਉੱਤੇ ਫਾਸ਼ਿਸਟ ਆਰਮੀ ਬੈਠੀ ਹੈ ਜਿਹਦਾ ਨਾਂ ਆਰਮੀ ਹੈ ਲੇਕਿਨ ਮੈਂ ਤੈਨੂੰ ਆਰਮੀ ਨਹੀਂ ਕਹਿੰਦਾ ਇਹ ਤੇ ਇੱਕ ਡਾਕੂਆਂ ਦਾ ਇੱਕ ਦਹਿਸ਼ਤਗਰਦਾਂ ਦਾ ਜਿਹਨੇ ਉਸ ਪੂਰੇ ਮੁਲਕ ਨੂੰ ਕਬਜ਼ੇ 'ਚ ਲਿਆ ਔਰ ਇਹ ਪ੍ਰੋਕਸੀਜ਼ਨ ਵੈਸਟਰਨ ਕੰਟਰੀਜ਼ ਆ। ਇੱਕ ਗੱਲ ਮੈਂ ਸਰ ਹੋਰ ਕਹਾਂਗਾ, ਚਲੋ ਇਹ ਤਾਂ ਚਲੋ ਇੱਕ ਓਵਰਆਲ ਅਸੀਂ ਗੱਲ ਕਰੀਏ ਪੂਰੀ ਦੁਨੀਆਂ ਦੇ ਹਵਾਲੇ ਨਾਲ। ਅਗਰ ਫਾਰ ਐਗਜ਼ਾਮਪਲ ਚਲੋ ਹੁਣ ਤੇ ਮੈਂ ਰੱਬ ਦਾ ਸ਼ੁਕਰ ਅਦਾ ਕਰਦਾ ਕਿ ਇੰਡੀਆ ਦੇ ਅੰਦਰ ਅਮਨ ਹੈ, ਸ਼ਾਂਤੀ ਹੈ, ਅੱਗੋਂ ਵੀ ਸ਼ਾਂਤੀ ਰਹੇ, ਕਿਉਂਕਿ ਜ਼ਾਹਿਰ ਸੀ ਬਾਤ ਹੈ ਉਹ ਜੋ ਕੁਛ ਹੁੰਦਾ ਰਿਹਾ ਪਹਿਲੇ ਇੰਡੀਆ ਦੇ ਅੰਦਰ ਕਿਸ ਕਿਸਮ ਦੇ ਧਮਾਕੇ ਔਰ ਸਾਰਾ ਕੁਛ। ਹੁਣ ਕਿਆ ਇੰਡੀਆ ਦੇ ਆਮ ਨਾਗਰਿਕ ਨੂੰ ਇਹ ਸਵਾਲ ਨਹੀਂ ਉਠਾਉਣਾ ਚਾਹੀਦਾ ਕਿ ਅਸੀਂ ਪਾਕਿਸਤਾਨ ਦੀ ਆਰਮੀ ਨੂੰ ਕਿਉਂ ਬਲੇਮ ਕਰਦੇ ਹਾਂ ਬਾਈ? ਉਹ ਤੇ ਡਾਕੂ, ਉਹ ਤੇ ਹੈ ਇੱਕ ਹਾਇਰ ਗਨਸ, ਤੁਸੀਂ ਬਲੇਮ ਕਰੋ ਵੈਸਟਰਨ ਕੰਟਰੀਜ਼ ਨੂੰ, ਬਲੇਮ ਕਰੋ ਅਮੈਰੀਕਾ ਨੂੰ, ਬਲੇਮ ਕਰੋ ਇਹਨਾਂ ਤਾਕਤਾਂ ਨੂੰ ਜਿਹੜੇ ਕਿ ਪਾਕਿਸਤਾਨੀ ਆਰਮੀ ਨੂੰ ਬੈਕ ਕਰ ਰਹੇ ਨੇ। ਤੁਸੀਂ ਕਹਿੰਦੇ ਜੀ ਜੈਸ਼ ਮੁਹੰਮਦ ਹੋ ਜਾਂ ਆਫਿਸ ਸਹੀਦ ਸੀ, ਤੁਸੀਂ ਉਹਨੂੰ ਉੱਤੇ ਸਾਰੇ ਦਹਿਸ਼ਤਗਰਦ ਕਹਿੰਦੇ ਕਹਿੰਦੇ ਸਨ, ਲੇਕਿਨ ਤੁਸੀਂ ਉਸ ਟਾਈਮ ਆਮ ਨਾਗਰਿਕ ਜਿਹੜਾ ਇੰਡੀਆ ਦੇ ਆਇਆ ਸੀ ਉਹ ਪਾਕਿਸਤਾਨ ਦੀ ਆਰਮੀ ਨੂੰ ਬਲੇਮ ਕਰਦਾ ਸੀ ਕਿ ਇਹਦੇ ਪਿੱਛੇ ISI ਹੈ ਜੀ, ਤੇ ISI ਦੇ ਪਿੱਛੇ ਕੌਣ ਹੈ? ਇਹ ਦੇਖੋ ਨਾ ਕਿ ISI ਹੁਣ ਤੇ ਖਾਮੋਸ਼ ਹੋ ਕੇ ਬਹਿ ਗਈ, ਹੁਣ ਤੇ ਕੋਈ ਧਮਾਕੇ ਕਿਸੇ ਕਿਸਮ ਦੇ ਨਹੀਂ ਹੋ ਰਹੇ ਇੰਡੀਆ ਦੇ ਅੰਦਰ, ਉਹ ਹੋਣੇ ਵੀ ਨਹੀਂ ਚਾਹੀਦੇ। ਮੈਂ ਤਾਂ ਖੈਰ ਤੁਹਾਨੂੰ ਪਤਾ ਇਸ ਚੀਜ਼ ਦਾ ਸਖ਼ਤ ਅਗੇਂਸਟ ਔਰ ਮੈਂ ਜਿਸ ਤਰ੍ਹਾਂ ਦੇ ਮੇਰੇ ਵਿਊਜ਼ ਹੈ। ਤੇ ਸਰ ਕਹਿਣ ਦਾ ਮਤਲਬ ਇਹ ਹੈ ਕਿ ਅਨਫਾਰਚੁਨੇਟਲੀ ਪੂਰੀ ਦੁਨੀਆਂ ਦੇ ਅੰਦਰ ਇਸ ਟਾਈਮ ਪੱਪੜ ਬੈਠੇ। ਅਗਰ ਵੈਸਟਰਨ ਕੰਟਰੀ ਦੀ ਗੱਲ ਨਾ ਕਰੀਏ, ਮੈਂ ਤਾਂ ਈਸਟਰਨ ਪਾਰਟ ਦੀ ਗੱਲ ਕਰ ਰਿਹਾ ਔਰ ਸਪੈਸ਼ਲੀ ਮੁਸਲਿਮ ਕੰਟਰੀਜ਼ ਦੇ ਅੰਦਰ, ਔਰ ਹੁਣ ਤੇ ਉਹ ਪੱਪੜ ਬਿਲਕੁਲ ਲੰਘੇ ਹੋ ਕੇ ਸਾਹਮਣੇ ਆ ਗਏ। ਸਰ ਤੁਸੀਂ ਇਰਰੈਲੇਵੈਂਟ ਹੋ ਜਾਓ ਹਮਾਸ ਤੋਂ, ਇਰਰੈਲੇਵੈਂਟ ਹੋ ਜਾਓ ਧਰਮ ਤੋਂ, ਇਰਰੈਲੇਵੈਂਟ ਹੋ ਜਾਓ ਕਿਸੇ ਵੀ ਚੀਜ਼ ਤੋਂ, ਸਰ ਹਿਊਮੈਨਿਟੀ ਤੇ ਹੈ ਨਾ ਸਰ, ਹਿਊਮੈਨਿਟੀ ਤੇ ਹੈ ਨਾ। ਅੱਜ ਅਸੀਂ ਟਰੁੱਥ ਅਰ ਦੀ ਕੰਸਲੀਏਸ਼ਨ ਤੇ ਆਂਸੂ ਪਾ ਰਹੇ ਹਾਂ ਜੀ। ਅੱਜ ਉਹ ਬੱਚਿਆਂ ਨਾਲ ਇਹ ਹੋਇਆ ਸੀ, ਇੱਥੇ ਬੜੀ ਜਾਤੀ ਹੋਈ ਸੀ, ਬੱਚਿਆਂ ਨੂੰ ਮਾਰਤਾ ਗਿਆ ਸੀ। ਅੱਜ ਗਜ਼ਾ ਦੇ ਅੰਦਰ ਜਿਹੜਾ ਬੇਚਾਰਾ ਮਸਕੀਨ 8 ਸਾਲ ਦਾ, 6 ਸਾਲ ਦਾ, 5 ਸਾਲ ਦਾ, 6 ਸਾਲ 4 ਮਹੀਨੇ ਦਾ ਬੱਚਾ ਮਰ ਰਿਹਾ, ਸਰ ਉਹ ਕਿਹੜੇ ਚੱਕਰ ਹੀ ਮਰ ਰਿਹਾ? ਉਹ ਕਿਉਂ ਨਹੀਂ ਅੰਦਰ ਮਰ ਰਿਹਾ? ਉਹ ਕਿਸ ਪੋਲੀਟਿਕਸ ਦੀ ਬੇਂਟ ਜਿਹੜੀ ਉਹ ਬੇਂਟ ਚੜ ਰਿਹਾ? ਉਹਦਾ ਜ਼ਿੰਮੇਦਾਰ ਤੇ ਸਾਰੇ ਪੂਰੀ ਦੁਨੀਆਂ ਦੇ ਜਿਹੜੇ ਸਿਵਲਾਈਜ਼ ਮੁਲਕ ਹਨ, ਬੜੀਆਂ ਖੂਬਸੂਰਤ ਟਾਈਆਂ ਕੋਟ ਪਾ ਕੇ ਤੇ UN ਚ ਬਹਿ ਕੇ ਤੇ ਬੜੀਆਂ ਬੜੀਆਂ ਮੀਟਿੰਗਸ ਕਰਦੇ ਨੇ ਔਰ ਸਾਨੂੰ ਬੜੇ ਬੜੇ ਹਿਊਮੈਨਿਟੀ ਦੇ ਲੈਕਚਰ ਦਿੰਦੇ ਨੇ, ਇਹ ਤੇ ਖੂਨ ਸਾਰਾ ਉਹਨਾਂ ਦੇ ਹੱਥ ਹੈ ਨਾ ਸਰ। ਮੈਂ ਤਾਂ ਨਹੀਂ ਗੱਲ ਕਰ ਰਿਹਾ ਗਜ਼ਾ ਦੀ, ਮੈਂ ਸੋਰੀ ਆਪਣੇ ਹਮਾਸ ਦੀ, ਮੈਂ ਤਾਂ ਕਹਿ ਰਿਹਾ ਗਲਤ ਹਾਂ, ਮੈਂ ਤਾਂ ਕਹਿ ਰਿਹਾ ਕੋਈ ਵੀ ਪ੍ਰੋਕਸੀ ਹੈ, ਕੋਈ ਵੀ ਜਿਹੜਾ ਇਨਸਾਨਾਂ ਨੂੰ ਮਾਰਦਾ ਪੂਰੀ ਦੁਨੀਆਂ ਦੇ ਅੰਦਰ, ਉਹ ਦਹਿਸ਼ਤ ਕਰਦਾ ਉਹ, ਹਾਂ ਕੋਈ ਵੀ ਹੈ ਉਸ ਤੋਂ, ਤੁਸੀਂ ਉਹਨੂੰ ਮਜ਼ਹਬ ਦਾ ਨਾਂ ਦੇ ਲਵੋ, ਉਹਨੂੰ ਧਰਮ ਦੇ ਪਿੱਛੇ ਛੁਪਾ ਲਵੋ, ਜੋ ਵੀ ਕਰ ਲਵੋ, ਲੇਕਿਨ ਕਿਆ ਇਸ ਚੀਜ਼ ਦੀ ਜਸਟੀਫਿਕੇਸ਼ਨ ਹੈ ਕਿ 7 ਅਕਤੂਬਰ ਨੂੰ 200 ਬੰਦਾ ਅਗਵਾ ਹੋਇਆ ਜਾਂ ਉਹਨਾਂ ਨੂੰ ਮਾਰ ਦਿੱਤਾ ਗਿਆ, ਜਿਹੜਾ ਕਿ ਗਲਤ ਸੀ? ਮੈਂ ਖੁਦ ਬਿਲਕੁਲ ਓਪਨਲੀ ਇਸ ਚੀਜ਼ ਨੂੰ ਕਹਿ ਰਿਹਾ ਕਿ ਉਹ ਟੈਰੋਰਿਜ਼ਮ ਸੀ। ਕਿਆ ਉਹਦੀ ਆੜ ਦੇ ਅੰਦਰ ਅੱਜ ਸਮਝ ਲਓ ਕਿ ਕਿਤਨੇ ਮਹੀਨੇ ਹੋ ਚੁੱਕੇ ਔਰ ਕਿੰਨੀ ਤਬਾਹੀ ਲੈ ਚੁੱਕੀ ਹੈ ਔਰ ਅੱਗੇ ਅੱਗੇ ਵੱਧਦੇ ਜਾ ਰਹੇ? ਪਹਿਲੇ ਇਸ ਫਲਸਤੀਨ ਤੋਂ ਕੰਮ ਸ਼ੁਰੂ ਹੋਇਆ, ਹੁਣ ਲਬਨਾਨ ਹੈ, ਕੱਲ ਉਰਦਨ ਆਏਗਾ, ਈਰਾਨ ਹੋਏਗਾ, ਇਹ ਕੰਮ ਅੱਗੇ ਵੱਧਦਾ ਜਾਏਗਾ। ਇਹ ਅਮੀਨ ਵੀਰ ਜੀ, ਇਸ ਦੁਨੀਆਂ ਨੂੰ ਚਲਾਉਣ ਵਾਲੇ ਬੰਦੇ ਕੁਝ ਹੋਰ ਹਨ, ਉਹ ਸਾਡੀ ਤੁਹਾਡੀ ਤਰ੍ਹਾਂ ਦੇ ਇਨਸਾਨ ਨਹੀਂ, ਉਹ ਉਹਨਾਂ ਦੀ ਸੋਚ ਕੁਛ ਹੋਰ ਹੈ। ਅਸੀਂ ਨਾਗਰਿਕ, ਅਸੀਂ ਕੀੜੇ ਮਕੌੜੇ ਹਾਂ ਦੁਨੀਆਂ ਦੇ ਅੰਦਰ ਜਿਹੜੇ ਇਸਤੇਮਾਲ ਹੋ ਗਏ, ਵੀ ਆਰ ਦਾ ਰੈਮ ਮਟੀਰੀਅਲ, ਸਾਨੂੰ ਯੂਜ਼ ਕੀਤਾ ਗਿਆ ਹਿਸਟਰੀ ਦੇ ਅੰਦਰ ਵੀ ਔਰ ਅੱਗੇ ਵੀ ਯੂਜ਼ ਕੀਤਾ ਜਾਏਗਾ, ਔਰ ਅਸੀਂ ਐਜ਼ ਏ ਰੈਮ ਮਟੀਰੀਅਲ ਹੀ ਯੂਜ਼ ਹੋਵਾਂਗੇ। ਇਸ ਦੁਨੀਆਂ ਨੂੰ ਚਲਾਉਣ ਵਾਲੇ ਲੋਕ ਕੁਝ ਹੋਰ ਹਨ, ਉਹਨਾਂ ਦਾ ਨਾ ਕੋਈ ਧਰਮ ਹੈ, ਨਾ ਉਹਨਾਂ ਦੀ ਕੋਈ ਹਿਊਮੈਨਿਟੀ ਹੈ, ਨਾ ਉਹਨਾਂ ਦੇ ਅੰਦਰ ਕੋਈ ਇਨਸਾਨੀਅਤ ਹੈ। ਇਹ ਆਈ ਡੋਂਟ ਨੋ ਕਿ ਇਹ ਦੁਨੀਆਂ ਜ਼ਿਆਦਾ ਹਿਸਟਰੀ ਚ ਵੀ ਇੰਜੀ ਹੁੰਦਾ ਰਿਹਾ, ਲੇਕਿਨ ਕਿਆ ਅਸੀਂ 2024 ਦੇ ਅੰਦਰ ਸਿਵਲਾਈਜ਼ ਹੋ ਚੁੱਕੇ ਹਾਂ? ਮੈਂ ਕਹਿੰਦਾ ਸਰ ਅਸੀਂ ਅੱਜ ਵੀ ਟ੍ਰਾਈਬਲ ਮਾਇੰਡ ਸੈਟ ਦੇ ਅੰਦਰ ਹਾਂ। ਇਹ ਸਿਰਫ ਅਸੀਂ ਬੜੀਆਂ ਬਿਲਡਿੰਗਾਂ ਬਣਾ ਲਈਆਂ, ਬੜੇ ਬੜੇ ਅਸੀਂ AI ਦੀ, ਸਾਡੀ ਆਰਟੀਫਿਸ਼ਲ ਇੰਟੈਲੀਜੈਂਸ ਨੇ ਬੜੀ ਤਰੱਕੀ ਕਰ ਲਈ ਹੈ, ਬਹੁਤ ਕੁਛ ਟੈਕਨੋਲੋਜੀ ਚ ਹੋ ਗਿਆ, ਲੇਕਿਨ ਜਿਹੜੇ ਦੁਨੀਆਂ ਨੂੰ ਚਲਾ ਰਹੇ ਨੇ ਸਰ, ਉਹਨਾਂ ਦਾ ਸਟਿਲ ਟ੍ਰਾਈਬਲ ਮਾਇੰਡ ਸੈਟ ਹੈ, ਕਿਉਂਕਿ ਟ੍ਰਾਈਬਲ ਮਾਇੰਡ ਸੈਟ ਦੇ ਅੰਦਰ ਸਰ ਪਾਵਰ ਜਿਹੜੀ ਹੈ ਨਾ, ਉਹੀ ਮੈਟਰ ਕਰਦੀ ਹੈ ਜਿਸ ਤਰ੍ਹਾਂ ਵੀ ਲਈ ਜਾਏ, ਔਰ ਅੱਜ ਵੀ ਸਰ ਉਹੀ ਕੁਛ ਹੈ। ਤੇ ਗੱਲ ਸਰ ਆਖਰੀ ਇੱਕ ਕਹਾਂਗਾ ਮੁਸਲਿਮ ਕੰਟਰੀ ਦੀ, ਇਹ ਵਰਡ ਮੈਨੂੰ ਬੜਾ ਅਜੀਬ ਜਿਹਾ ਲੱਗਦਾ ਜੀ ਕਿ ਮੁਸਲਿਮ ਕੰਟਰੀ ਅਸਲਾ ਹੋ ਗਿਆ। ਸਰ ਉਹ ਕਿੱਥੋਂ ਦੇ ਮੁਸਲਿਮ ਕੰਟਰੀ ਸਰ? ਉਹਨਾਂ ਦੀ ਜਿਹੜੀਆਂ ਉਹਨਾਂ ਦੀ ਜਿਹੜੀ ਲੀਡਰਸ਼ਿਪ ਹੈ, ਤੁਸੀਂ ਪੂਰੀ ਐਕਸਪਲੇਨ ਕਰ ਚੁੱਕੇ ਹੋ ਕਿ ਸਾਊਦੀਆਂ ਨੂੰ ਕੀ ਚਾਹੀਦਾ, ਪਾਕਿਸਤਾਨ ਨੂੰ ਕੀ ਚਾਹੀਦਾ, ਫਲਾਣੇ ਕਤਰ ਨੂੰ ਕੀ ਚਾਹੀਦਾ। ਸਰ ਉੱਥੇ ਤੇ ਪਰਸਨੈਲਿਟੀਜ਼ ਨੇ ਉਹਨਾਂ ਮੁਲਕਾਂ ਨੂੰ ਕਬਜ਼ੇ ਕੀਤੇ ਆ, ਔਰ ਪਰਸਨੈਲਿਟੀਜ਼ ਦੇ ਆਪਣੇ ਸੈਲਫ ਇੰਟਰਸਟ, ਮੁਲਕ ਚਾਹੇ ਨਾ ਬਾੜ ਕੰਟਰੀ ਵੀ ਜਾਏ ਬਾੜ, ਨਾ ਉਹਨਾਂ ਦਾ ਕੋਈ ਧਰਮ ਹੈ, ਨਾ ਉਹਨਾਂ ਦਾ ਕੋਈ ਕੰਟਰੀ ਹੈ। ਆਖਰੀ 20 ਸੈਕਿੰਡ ਦੇ ਅੰਦਰ ਸਰ ਆਖਰੀ ਗੱਲ ਫਿਰ ਪਾਕਿਸਤਾਨ ਦੀ ਕਰਾਂਗਾ ਕਿ ਜ਼ਾਹਿਰ ਪੂਰੀ ਦੁਨੀਆਂ ਦੇ ਅੰਦਰ ਪ੍ਰੋਬਲਮ ਇਤਨੇ ਕਿ ਅਸੀਂ ਤਾਂ ਖੈਰ ਕਿਸੇ ਖਾਤੇ ਚ ਨਹੀਂ ਆਉਂਦੇ, ਇਸ ਵਾਸਤੇ ਜ਼ਾਹਿਰ ਦੁਨੀਆਂ ਦੇ ਅੰਦਰ ਕੋਈ ਡਿਸਕਸ਼ਨ ਅਸੀਂ ਨਹੀਂ ਹੁੰਦੀ। ਜਿਸ ਤਰ੍ਹਾਂ ਦੀ ਛੋਟੀ ਮੋਟੀ ਜਿਹੜੀ ਕੋਈ ਸਟੇਟ ਰਹਿ ਵੀ ਗਈ ਸੀ, ਪਰ ਸਟੇਟ ਤਾਂ ਖੈਰ ਹੈ ਹੀ ਨਹੀਂ ਸੀ ਉਹ, ਲੇਕਿਨ ਜਿਸ ਤਰ੍ਹਾਂ ਦੀ ਡਿਸਇੰਟੀਗ੍ਰੇਸ਼ਨ ਹੁਣ ਹੋ ਰਹੀ ਹੈ ਸਰ ਪਾਕਿਸਤਾਨ ਦੇ ਅੰਦਰ, ਇੱਕ ਸੁਪਰੀਮ ਕੋਰਟ ਜਿਹੜੀ ਕਿ ਇੱਕ ਦੁਨੀਆਂ ਦੇ ਅੰਦਰ ਇੱਕ ਐਸਾ ਇੱਕ ਸਾਨੂੰ ਅਦਾਰਾ ਮਿਲਦਾ ਯਾਰ ਕਿ ਚਲੋ ਇਹਦੇ ਅੰਦਰ ਕੁਛ ਨਾ ਕੁਛ ਇਨਸਾਫ ਮਿਲੇਗਾ, ਜਿਸ ਤਰ੍ਹਾਂ ਕਾਨੂੰਨ ਦੀਆਂ ਧੱਜੀਆਂ ਸੁਪਰੀਮ ਕੋਰਟ ਦੇ ਅੰਦਰ کہ دیکھ کے شرم آ جاندی ہے یار بھائی یہ بندے کس حد تک مطلب ہے زمین چ اپنے آپ نو گاڑ دین گے صرف اپنی ایکسٹینشن لین واسطے تین بندیا کی ایکسٹینشن کے اتنے پورا پاکستان سر بینٹ چڑھیا سپریم کورٹ تماشا بنی ہے لوگوں نو اغوا کیتا جا رہا کی کہہ رہے جی کانسٹیٹیوشنل امینڈمنٹ کرنی ہے اسی انبلیویبل دیکھو ورڈ کیسے یوز کر رہے ہیں یعنی لا اور قانون نو زمین دفن کر دیتا ہونا بدماشی دی انتہا اوپن بدماشی تے نہ اس لا رہے جی کانسٹیٹیوشن یہ آئین ہے جی یہ کانسٹیٹیوشن دی اسی امینڈمنٹ کر رہے ہیں لہٰذا پاکستان کی تو سر میرا خیال ہے تسی کر لی اس مسئلے میں ذکر ہی نہ کیتا کرو کہ یہ کدھر کھڑا وہ کسی پاس نہیں کھڑا سر وہ پتہ نہیں اپنے آپ بچا لے تو بڑی گل ہے وہ بچاری جہی جنتا جتنی اگ دے اندر بلی ہے عوام دے اندر رب خیر ہی کرے اگر وہ اگ جس دن باہر نکل آئی تو بنگلہ دیش ہی کام انہیں سنبھال لیا نا سری لنکا کے اندر بھی کام انہیں سنبھال لیا ساڑے یہاں تو رب ہی خیر کرے پتہ نہیں کی ہوئے گا جن کا نوجوان اتنے بچارا اندروں ابھر چکیا بس سر میں اتنا ہی کہنا تھینک یو سو مچ فار گیونگ می ٹائم
تھینک یو سر میں تو دیکھوں ساری جہیا کنٹریز نے نا انہوں کی گل کر رہا سی کہ اسی گل ضرور کرتے ہیں کہ جی ایران جڑا ہے گا جی انہوں یا اسرائیل ہے کیونکہ کئی بار کی ہوتا ہے کہ اصل اسی انہوں بڑا سمپل جا بلیک اینڈ وائٹ کر دینے ہیں کہ جی ایک پرٹیکولر دھرم دے لوگ نے جی اسرائیل دے وچ تے اے پرٹیکولر دھرم دے لوگ نے جی ایران وال یا پیلسٹائن وال تے باقی جڑے ہور دھرم دے لوگ نے جی مسلم کنٹریز نے وہ ادا ایک ہی طرف نے ایسا کچھ نہیں ہے ہر کنٹری اپنی انٹرسٹ واچ کرتا ہے تو میں تے تہانوں دس ہی دتا ہے چاہے لبنان میں لبنان تو شروع کیتی ہے لبنان دے لوگ بھی جڑے نے اتنے بھی کوئی قد ویسے تھی میں پاکستان سے بھی جی گل کر رہے ہاں تین چار ہزار بندہ اتنے آیا اسلام آباد تین چار ہزار ہی کراچی دے آیا اتنے تو وہ عمران خان صاحب دے حق دے جڑے لوگ پروٹیسٹ آ رہے ہیں انہوں نے پروٹیسٹ آن دیں اتنے تو مار کٹ کے اندر بھیج دیں اور تھی سنیا ہونا کل وہ عمران خان صاحب سے ایک ہور لگا دیا انہوں نے کیس ٹیررزم کا روز ایک نواں کیس جہا کڑ کے نا اتنے لا دیں بھی عمران خان صاحب سے پریشر پاؤ جی تو سارے حساب نہ جی حضوری کریں گے تو پھر تو عمران خان صاحب نو اسی آلن دیں گے باہر جی جی ضرور سر اور اینی ویز واپس آ جانے مدعے دے اوتے سو لبنان تو میں شروع کر رہا ہوں دوبارہ تو لبنان دے وچ بھی اتھے دے لوکاں نے بھی کیونکہ انہاں دی اتھے دیکھو تین گروپ نے مین ایک تے ہے گی ہے جڑی سویلین گورنمنٹ ہے لبنان دی ایک او پاور ہے دوسری پاور بیس ہے لبنان دی آرمی تے تیسرا پاور بیس ہے حزب اللہ حزب اللہ اس ویلے سٹرونگیسٹ ہے انہاں تینا دے وچوں جیڑی لبنان دی سویلین پاور ہے اودے تو بھی تے لبنان دی آرمی تو بھی سٹرونگ ہے حزب اللہ تے حزب اللہ دے حق دے وچ تاں اوتھے لبنان دے لوکاں نے نہیں ہونا کیونکہ وہ کہندے یہ تے کل دا ختم ہوندا تے اج ختم ہوئے اور تسی بالکل ٹھیک پکڑیا بالکل تسی ٹھیک کیا کہ سعودی عربیہ بھی نہیں چاہندا سعودی عربیہ دی تے اپنی لڑائی لگی ہوئی ہے ہوتھیز دے نال سعودی عربیہ حماس حزب اللہ ہوتھیز ہوتے وہ تے آپ نہیں چاہندے وہ دیکھو انہاں نوں سب نوں نظر آ رہا ہے کہ اگلے 10-15 سالاں چ ہر کنٹری نے اعلان کر دیتا ہے انکلوڈنگ کینیڈا ہر کنٹری نے اعلان کر دیتا ہے کسی نے 2030 تک جیڑیاں آہ تیل والیاں گڈیاں نویاں بنانیاں بند کر دینیاں 2030 تک کسی نے 35 تک کسی نے 40 تک ٹھیک ہے سو تیل دی جیڑی ڈیمانڈ ہے وہ دے سر دے اوتے کم چلنا نہیں ہے سب نو پتا ہے چاہے وہ بحرین ہے چاہے قطر ہے چاہے وہ ایران ہے چاہے سعودی عربیہ تے چاہے یو اے ای ہے اچھا یو اے ای سعودی عربیہ اور قطر دی باقی کنٹریز بھی بحرین وغیرہ بھی بہت ودیا نے انہاں دی ایڈوانٹیج یہ ہے کہ انہاں نے پیسہ چنگا بنا لیا انفراسٹرکچر چنگا کھڑا کر لیا ٹھیک ہے کہ نہیں سعودی عربیہ نے اور یہ ہور سالڈ انفراسٹرکچر کھڑا کرنا چاہتے ہیں تاکہ اسی اپنی ریلائنس جڑی آئل تو دور کریے ٹھیک ہے سو اس یہ چلدیا یہ بالکل نہیں پسند کرتے ٹھیک ہے کہ نہیں کہ اے سارا اتھے سلسلہ حماس حزب اللہ ہوتھی ریبیلز آئیسز القاعدہ شاہدہ یہ بالکل نہیں پسند کرتے یہ خلاف یہ چند انہوں پتا سمجھ آ گئی ہے کہ جی سر سعودی عربیہ کے اتنے بیچز بننے لگے نے سعودی عربیہ دے وچ کین یو تھنک آف اور اتنے جڑے ٹورسٹ ڈیسٹینیشن نے سعودی عربیہ جڑے بن رہے نے وہ دے وانٹ ٹو اٹریکٹ یورپینس دے وانٹ ٹو اٹریکٹ آسٹریلینز امریکنز کینیڈا کی تو پاپولیشن اینی ہے نہیں نا انہوں پتا ہے کہ کینیڈین اکانومی بھی ٹھیک ٹھاک ہی ہے ٹھیک ہے وہ چاہتے رہے کہ یورپ تو امریکہ تو آسٹریلیا تو سنگاپور چائنا تو دوروں دوروں لوگ آن اتنے سڈیا ٹورسٹ ڈیسٹینیشن میں سعودی عربیہ کہتے دبئی کوئی خاص تھوڑی ہے اسی دبئی تو اگے بنا دینا کم سعودی عربیہ وہ ادھر فوکس کرنا چاہتے ہیں وہ کہتے جو فائدہ دیکھو ویسٹرن کنٹریز نے لیا ہے ٹھیک ہے نہیں جو فائدہ اج انڈیا لے رہا ہے انڈیا دے وچ دیکھو کتنی انویسٹمنٹ ہو رہی ہے کیونکہ انڈیا کام ہے چائنا کام ہے چائنا نے کوئی پچھلے 70 سال سے چائنا نے کوئی لڑائی نہیں لڑی 70 سال دے وچ چائنا نے کوئی لڑائی نہیں لڑی ਇੰਡੀਆ ਔਰ ਚਾਈਨਾ ਦੇ ਵਿੱਚ ਵੀ ਤੁਸੀਂ ਦੇਖਿਆ ਹੱਥਾਂ ਨਾਲ ਫਾਈਟ ਹੁੰਦੀ ਆ ਜਾਂ ਡੰਡਿਆਂ ਨਾਲ ਹੋ ਸਕਦੀ ਆ, ਲੇਕਿਨ ਉੱਥੇ ਵੀ ਬੰਦੂਕਾਂ ਨਹੀਂ ਹੁੰਦੀਆਂ ਕਿ ਗੋਲੀ ਚੱਲ ਕੇ ਮਾਮਲਾ ਐਸਕਲੇਟ ਨਾ ਹੋ ਜਾਏ। ਔਰ ਮੈਂ ਤੁਹਾਨੂੰ ਜਿਸ ਤਰ੍ਹਾਂ ਕੈਨੇਡਾ ਦੇ ਵਿੱਚ ਸੀਬੀਸੀ ਹੈ ਨਾ, ਕੈਨੇਡਾ ਚ ਸੀਬੀਸੀ ਹੈ, ਇੰਗਲੈਂਡ ਚ ਬੀਬੀਸੀ ਹੈ, ਆਸਟ੍ਰੇਲੀਆ ਚ ABC ਆਸਟ੍ਰੇਲੀਅਨ ਬ੍ਰੋਡਕਾਸਟਿੰਗ, ਉਹਦੀ ਇੱਕ ਰਿਪੋਰਟ, ਕਿਉਂਕਿ ਮੇਰੀ ਕੋਸ਼ਿਸ਼ ਹੈ ਜਿਹੜੀ ਰਿਪੋਰਟਾਂ ਪੜ੍ਹੀਏ ਬਾਹਰਲੀਆਂ ਵੀ ਪੜ੍ਹੀਏ, ਨਿਊਯਾਰਕ ਟਾਈਮਸ ਵੀ ਪੜ੍ਹੇ ਸਾਰਾ ਪੜ੍ਹ। ABC ਦੀ ਰਿਪੋਰਟ 3 ਦਿਨ ਪਹਿਲਾਂ ਆਈ ਹੈ ਆਸਟ੍ਰੇਲੀਅਨ ਬ੍ਰੋਡਕਾਸਟਿੰਗ ਦੀ, ਜਿੱਦਾਂ ਕੈਨੇਡਾ ਚ ਸੀਬੀਸੀ ਆ ਉਹ ਆਸਟ੍ਰੇਲੀਅਨ ਗਵਰਨਮੈਂਟ ਚਲਾਉਂਦੀ ਹੈ, ਉਹਨੂੰ ਆਸਟ੍ਰੇਲੀਅਨ ਗਵਰਨਮੈਂਟ ਫੰਡ ਕਰਦੀ ਹੈ ਉਹਨੂੰ, ਜਿੱਦਾਂ ਅਸੀਂ ਕੈਨੇਡਾ ਚ ਸੀਬੀਸੀ ਫੰਡ ਕਰਦੇ ਹਾਂ ਉੱਥੇ ਬੀਬੀਸੀ ਹੈ। ਉਹਦੀ ਰਿਪੋਰਟ ਆਈ ਹੈ ਕਿ ਇੰਡੀਆ ਔਰ ਚਾਈਨਾ ਇਹ ਬਹੁਤ ਘੱਟ ਤੁਹਾਨੂੰ ਬਾਹਰ ਆਏਗੀ। ਮੈਂ ਵਾਈ ਮੀਡੀਆ ਸਾਡੀ ਜਿਹੜੀ ਲਿਟਰੇਚਰ ਲੀਡਰਸ਼ਿਪ ਕਾਨਫਰੰਸ ਸੀ ਉਸ ਦਿਨ ਮੈਂ ਦੱਸਣੀ ਸੀ ਸਾਰੀ, ਫਿਰ ਟਾਈਮ ਹੀ ਇੰਨਾ ਘੱਟ ਹੁੰਦਾ ਸਾਡੇ ਕੋਲ ਕਿਉਂਕਿ ਕਾਫੀ ਮੁੱਦੇ ਡਿਸਕਸ ਕਰਨੇ ਹੁੰਦੇ। ABC ਦੀ ਰਿਪੋਰਟ ਪੜੋ, ਉਹਨੇ ਬੜੀ ਸੋਹਣੀ ਰਿਪੋਰਟ, ਮੈਂ ਸਾਰੀ ਰਿਪੋਰਟ ਪੜ੍ਹੀ ਹੈ, ਬਰੀਫ ਤੋਂ ਦੱਸ ਦਿੰਦਾ। ਉਹਨੇ ਰਿਪੋਰਟ ਦਿੱਤੀ ਹੈ ਕਿ ਇੰਡੀਆ ਐਂਡ ਚਾਈਨਾ, ਇੰਡੀਆ ਔਰ ਚਾਈਨਾ ਜਿਹੜੇ ਆ ਦੇ ਆਰ ਬਿਕਮਿੰਗ ਮੋਰ ਐਂਡ ਮੋਰ ਸਟਰੋਂਗਰ ਐਲਾਈਸ। ਬੜੀ ਹਜੇ ਤੇ ਜਿਹੜੇ ਪੁਰਾਣੀ ਗੱਲਾਂ ਕਰੀ ਜਾ ਰਹੇ ਵੀ ਚਾਈਨਾ ਇਜ਼ ਬੁਲੀ, ਚਾਈਨਾ ਇੱਦਾਂ ਕਰ ਦੇਗਾ ਇੰਡੀਆ ਨੂੰ, ਉਹ ਕਹਿੰਦੇ ABC ਦੀ ਰਿਪੋਰਟ ਪੜੋ, ਆਸਟ੍ਰੇਲੀਅਨ ਬ੍ਰੋਡਕਾਸਟਿੰਗ ਦੀ। ਮੈਂ ਤੁਹਾਨੂੰ ਸੋਰਸ ਵੀ ਦੱਸ ਰਿਹਾ ਆਪਣਾ, ਮੈਂ ਕਿੱਥੋਂ ਤੁਹਾਨੂੰ ਰਿਪੋਰਟ ਦੱਸ ਰਿਹਾ, ਪੜੋ ਜਾ ਕੇ। ਔਰ ਮੈਂ ਟੋਟਲੀ ਅਗਰੀ ਕਰਦਾ ਕਿਉਂਕਿ ਅਸੀਂ ਥੋੜੇ ਦਿਨ ਪਹਿਲਾਂ ਤੁਹਾਨੂੰ ਇੱਕ ਰਿਪੋਰਟ ਦਿੱਤੀ ਸੀ ਵੀ 4 ਸਾਲ ਪਹਿਲਾਂ ਜਦੋਂ ਗਲਵਾਨ ਇਸ਼ੂ ਹੋਇਆ 2020 ਚ, ਇੰਡੀਆ ਨੇ ਸੈਂਕਸ਼ਨ ਲਗਾ ਦਿੱਤੇ, ਇੰਡੀਆ ਨੇ ਟਿਕਟੋਕ ਬੰਦ ਕਰ ਦਿੱਤਾ, ਇੰਡੀਆ ਨੇ ਕਿਹਾ ਜੀ ਚਾਈਨਾ ਦਾ ਮਾਲ ਨਹੀਂ ਅਸੀਂ ਲੈਣਾ। ਫਿਰ ਇੰਡੀਆ ਦੀਆਂ ਕੰਪਨੀਜ਼ ਨੇ ਕਿਹਾ, ਪਹਿਲਾਂ ਇੰਡੀਆ ਦੀ ਕੰਪਨੀਜ਼ ਨੇ ਕਿਹਾ, ਉਹ ਕਹਿੰਦੇ ਜਨਾਬ ਸਾਡੇ ਇੱਥੇ ਚਾਈਨਾ ਤੋਂ ਅਸੀਂ ਇੰਡਸਟਰੀ ਲਾਉਣੀ ਹੈ, ਚਾਈਨਾ ਤੋਂ ਸਸਤਾ ਸਮਾਨ ਹੀ ਨਹੀਂ ਮਿਲਦਾ ਕਿਤੋਂ, ਅਸੀਂ ਕਿੱਦਾਂ ਕੰਪੀਟ ਕਰਾਂਗੇ, ਚਾਈਨਾ ਨਾਲ ਵਪਾਰ ਸ਼ੁਰੂ ਕਰੋ। ਇਹ ਪਹਿਲਾਂ ਇੰਡੀਆ ਦੀ ਕੰਪਨੀਜ਼ ਨੇ ਕਹਿਣਾ ਸ਼ੁਰੂ ਕੀਤਾ, ਉਧਰ ਚਾਈਨਾ ਚ ਹਾਹਾਕਾਰ ਮਚੀ ਹੋਈ ਹੈ, ਚਾਈਨਾ ਦੀ ਇਕਨੋਮੀ ਖਰਾਬ ਹੈ, ਚਾਈਨਾ ਦੀ ਕੰਪਨੀਜ਼, ਚਾਈਨਾ ਦੇ ਬੈਂਕ, ਉਹ ਕਹਿੰਦੇ ਨਹੀਂ ਜੀ ਨਹੀਂ ਇੰਡੀਆ ਨਾਲ ਵਪਾਰ ਕਰਨਾ ਪੈਣਾ, ਸਾਨੂੰ ਇੰਡੀਆ ਨਾਲ ਵਪਾਰ ਕਰਨਾ ਪੈਣਾ, ਦੋਨੋਂ ਪਾਸੇ, ਇੰਡੀਆ ਵਾਲੇ ਪਾਸੇ ਵੀ ਤੇ ਚਾਈਨਾ ਵਾਲੇ ਪਾਸੇ ਵੀ। ਸੋ ਉਹਨਾਂ ਨੇ ਫਿਰ ਦੁਬਾਰਾ ਗੱਲਬਾਤ ਸ਼ੁਰੂ ਕੀਤੀ, ਐਸ ਜੈ ਸ਼ੰਕਰ ਸਾਹਿਬ ਨੇ ਜਾ ਕੇ ਮੀਟਿੰਗਸ ਕੀਤੀਆਂ, ਉਹਨਾਂ ਨੇ ਕਿਹਾ ਜੀ ਦੇਖੋ ਤੁਹਾਡੇ ਤੁਸੀਂ ਆ ਬਾਰਡਰ ਤੇ ਜਿਹੜਾ ਆਪਣਾ ਕਾਰਜਕ੍ਰਮ ਕੀਤਾ ਇਹਨੂੰ ਠੀਕ ਕਰੋ ਤੁਸੀਂ, ਠੀਕ ਹੈ ਨੀ। ਉਹ ਕਹਿੰਦੇ ਜੀ ਤੁਸੀਂ ਬਾਰਡਰ ਤੇ ਐਕਟੀਵਿਟੀ ਬੜੀ ਵਧਾਤੀ ਹੈ, ਉਹ ਕਹਿੰਦੇ ਇੰਡੀਆ ਕਹਿੰਦਾ ਅਸੀਂ ਵਧਾਉਣੀ ਹੈ, ਅਸੀਂ ਆਪਣੇ ਏਰੀਆ ਅਰੁਣਾਚਲ ਪ੍ਰਦੇਸ਼ ਤੋਂ ਲੈ ਕੇ ਸਾਰਾ ਡਿਵੈਲਪ ਕਰਨਾ ਹੀ ਕਰਨਾ, ਤੁਸੀਂ ਆ ਆਪਣੀ ਫੋਰਸ ਨੂੰ ਇੱਦਾਂ ਕਰੋ। ਉਹ ਕਹਿੰਦੇ ਚਲੋ ਠੀਕ ਹੈ ਜੀ, ਅਸੀਂ ਹਰ ਤਰ੍ਹਾਂ ਦਾ ਬਾਰਡਰ ਇਸ਼ੂ ਤੁਹਾਨੂੰ ਸੋਲਵ ਕਰਦੇ ਹਾਂ ਔਰ ਅਸੀਂ ਇਕੱਠੇ ਮਿਲ ਕੇ ਅੱਗੇ ਵਧਦੇ ਹਾਂ। ਸੋ ਇੰਡੀਆ ਔਰ ਚਾਈਨਾ ਜਿਹੜੇ ਆ, ਚਾਈਨਾ ਦੇ ਜਿਹੜੇ ਪ੍ਰੈਜੀਡੈਂਟ ਸ਼ੀ ਜਿਨਪਿੰਗ ਆ, ਇਹਨਾਂ ਦਾ ਸਟਾਈਲ ਤੁਹਾਨੂੰ ਪਤਾ ਸੀ, ਹੁਣ ਹਵਾਈ ਜਹਾਜ਼ ਪਕੜ ਕੇ ਕਦੇ ਸਾਊਥ ਅਫਰੀਕਾ ਜਾ ਰਹੇ ਨੇ ਬ੍ਰਿਕਸ ਸਮਿਟ ਅਟੈਂਡ ਕਰਨ ਜਾ ਰਹੇ ਨੇ, ਕਦੇ ਹਵਾਈ ਜਹਾਜ਼ ਪਕੜ ਕੇ ਉੱਥੇ ਅਮਰੀਕਾ ਜਾ ਰਹੇ ਨੇ, ਸੈਨ ਫਰਾਂਸਿਸਕੋ ਜਾ ਕੇ ਉੱਥੇ ਜੋ ਬਾਈਡਨ ਸਾਹਿਬ ਦੀਆਂ ਮਿੰਨਤਾਂ ਕਰ ਰਹੇ ਨੇ ਕਿ ਜੀ ਅਸੀਂ ਤੁਹਾਡੇ ਨਾਲ ਕੰਮ ਕਰਨਾ ਚਾਹੁੰਦੇ ਹਾਂ, ਇਹਨਾਂ ਦੀ ਤਾਂ ਪੂਰੀ ਸਿਚੁਏਸ਼ਨ ਬਦਲ ਗਈ ਹੈ ਚਾਈਨਾ ਦੀ। ਸੋ ਜਦੋਂ ਹਰ ਬੰਦਾ ਸਾਊਦੀ ਅਰੇਬੀਆ ਤੋਂ ਲੈ ਕੇ UAE ਤੋਂ ਲੈ ਕੇ ਚਾਈਨਾ ਇੰਡੀਆ, ਦੇਖੋ ਅਸੀਂ ਬਹੁਤ ਸਾਲਾਂ ਦੀ ਗੱਲ ਕਰ ਰਹੇ ਹਾਂ, ਇਕਨੋਮਿਕ ਸੋਵਰਨਟੀ, ਆਜ਼ਾਦੀ ਜਿਹੜੀ ਹੈ ਨਾ, ਉਹ ਇੱਦਾਂ ਨਹੀਂ ਹੈ ਇਹ ਤੇ ਇੱਥੇ ਐਵੇਂ ਜਜ਼ਬਾਤੇ ਖੜੇ ਕੀਤੇ ਹੋਏ ਨੇ ਪੈਲੇਸਟਾਈਨ ਕੋ ਆਜ਼ਾਦ ਕਰਾਓ, ਉਹ ਆਜ਼ਾਦ ਕਰਾਉਣਾ ਤੁਸੀਂ ਪਹਿਲਾਂ ਕੋਈ ਇਕਾਨਮੀ ਦੇ ਨਾਲ, ਕੋਈ ਫਾਈਨੈਂਸ ਦੇ ਨਾਲ, ਕੋਈ ਇਨਵੈਂਸ਼ਨ ਦੇ ਨਾਲ, ਕੋਈ ਸਾਇੰਸ ਦੇ ਨਾਲ ਜੁੜਨਾ ਪਏਗਾ, ਫਿਰ ਆਜ਼ਾਦੀ ਆਏਗੀ। ਸੋ ਉਹ ਜਦੋਂ ਸਾਰੀਆਂ ਕੰਟਰੀਜ਼ ਇਸ ਤਰ੍ਹਾਂ ਵਧ ਰਹੀਆਂ, ਸਾਊਦੀ ਅਰੇਬੀਆ ਨੇ ਵੀ ਇੱਧਰ ਵਧਣਾ, ਉਹ ਕੋਈ ਇਸ ਸਿਲਸਿਲੇ ਚ ਨਾ ਲੋਕਾਂ ਨੂੰ ਇਹ ਚਾਰ ਕੁ ਬੰਦੇ ਝੰਡਾ ਚੱਕ ਕੇ, ਚਾਰ ਕੁ ਬੰਦੇ ਜੀ ਅਸੀਂ ਧਰਮ ਦੇ ਨਾਂ ਦੇ ਉੱਤੇ, ਜਿੰਨਾ ਅਲਕਾਇਦਾ ਨੇ ਨੁਕਸਾਨ ਕਰਾਤਾ ਹੈ, ਮੈਂ ਇੱਥੇ 50 ਵਾਰੀ ਬੋਲਿਆ, 20 ਸਾਲ ਦਾ ਇੱਕ ਗੱਲ ਬੋਲ ਰਿਹਾ, 20 ਸਾਲ ਦਾ, ਜੇ ਕਿਸੇ ਨੇ ਇੰਡੀਆ ਦਾ ਸਭ ਤੋਂ ਵੱਡਾ ਫਾਇਦਾ ਕੀਤਾ ਤੇ ਉਸਾਮਾ ਬਿਨ ਲਾਦੇਨ ਨੇ ਕੀਤਾ, ਮੈਂ 20 ਸਾਲ ਦਾ ਬੋਲ ਰਿਹਾ ਇੱਥੇ ਔਰ ਅੱਜ ਫਿਰ ਦੁਬਾਰਾ ਬੋਲ ਰਿਹਾ, ਜੇ ਕਿਸੇ ਨੇ ਇੰਡੀਆ ਦਾ ਸਭ ਤੋਂ ਬੜਾ ਫਾਇਦਾ ਕੀਤਾ ਉਸਾਮਾ ਬਿਨ ਲਾਦੇਨ ਨੇ ਕੀਤਾ, ਇਹ ਅਮਰੀਕਾ ਸਰ, ਇੰਡੀਆ ਦਾ ਜਹਾਜ਼ ਉੱਥੋਂ ਨੇਪਾਲ ਤੋਂ ਹਾਈਜੈਕ ਹੋਇਆ, ਠੀਕ ਹੈ ਨੀ, ਇੰਡੀਆ ਦਾ ਜਹਾਜ਼ ਨੇਪਾਲ ਤੋਂ ਹਾਈਜੈਕ ਹੋਇਆ, IC-814। 8 ਦਿਨ ਮੈਂ ਇੰਡੀਆ ਚ ਸੀਗਾ, 1 ਮਿੰਟ ਮੈਂ ਪਲਕ ਨੀ ਚੱਪਕੀ, TV ਚੈਨਲ ਤੇ 1-1 ਮਿੰਟ ਦੇਖ ਰਹੇ ਸੀ, ਖਾਣਾ ਵੀ ਉੱਥੇ ਲੈ ਕੇ ਬੈਠ ਕੇ ਖਾਣਾ ਵੀ ਦੇਖੀਏ ਹੁੰਦਾ ਕੀ ਹੈ। ਇਹ 24/7 TV ਦਾ ਜਿਹੜਾ ਅੱਜ ਅਸੀਂ, ਇਸੇ ਲਈ ਵਨ ਆਫ ਦਾ ਰੀਜ਼ਨਸ ਦੈਟ ਵੀ ਲਾਂਚਡ ਚੈਨਲ ਵਾਇਆ, ਕਿਉਂਕਿ ਮੈਨੂੰ ਉਸ ਵੇਲੇ ਆਈਡੀਆ ਹੋ ਗਿਆ ਸੀ ਕਿ 24/7 TV ਜਿਹੜਾ ਹੈ ਉਹਨੂੰ ਜੇ ਚਲਾਉਣਾ ਕਿੱਦਾਂ, ਉਹਦਾ ਆਪਣਾ ਇੱਕ ਇੰਪੋਰਟੈਂਸ ਹੈ। ਨੇਪਾਲ ਤੋਂ ਜਦੋਂ ਜਹਾਜ਼ ਹਾਈਜੈਕ ਹੋਇਆ ਤਾਂ ਅਸੀਂ 1-1 ਮਿੰਟ ਉਹਨੂੰ ਕੈਪਚਰ ਕਰ ਰਹੇ ਸੀ, ਦੇਖ ਰਹੇ ਸੀ ਵੀ ਕੀ ਹੋ ਰਿਹਾ। ਇੰਡੀਆ ਕਦੇ ਕਿਸੇ ਦੀ ਮਿੰਨਤਾਂ ਕਰ ਰਿਹਾ, ਕਦੇ ਕਿਸੇ ਦੀ ਮਿੰਨਤਾਂ ਕਰ ਰਿਹਾ, ਅਮਰੀਕਾ ਵਾਲੇ ਕਹਿੰਦੇ ਉਹ ਸਾਨੂੰ ਕੀ ਲੈਣਾ ਦੇਣਾ, ਚਾਹੇ ਉਹ ਕੰਧਾਰ ਜਾ ਕੇ ਮਾਰਦੇ ਉਹਨਾਂ ਨੂੰ ਕਿ ਪਾਕਿਸਤਾਨ ਲਾਹੌਰ ਜਹਾਜ਼ ਲਿਆ ਕੇ ਮਾਰਦੇ ਆ, ਉਦਾਂ ਵੀ ਕ੍ਰਿਸਮਸ ਦਾ ਟਾਈਮ ਹੈ, ਠੀਕ ਹੈ ਨੇ, ਅਸੀਂ ਕੀ ਲੈਣਾ ਦੇਣਾ। ਅਮਰੀਕਾ ਤੋਂ ਲੈ ਕੇ ਵੈਸਟਰਨ ਪਾਵਰਸ ਕੁਝ ਸੁਣਦੀਆਂ ਥੋੜੀ ਸੀ ਇੰਡੀਆ ਦੀ ਗੱਲ, ਇੰਡੀਆ ਵਾਲੇ ਕਹਿੰਦੇ ਜੀ ਆਹ ਟੈਰਰਿਸਟ ਨੇ, ਬੰਦੇ ਸਾਡੇ ਮਾਰੀ ਜਾਂਦੇ, ਇੱਦਾਂ ਉੱਦਾਂ ਕਸ਼ਮੀਰ ਦੇ ਵਿੱਚ ਆਹ ਹੋ ਰਿਹਾ, ਉਹ ਕਹਿੰਦੇ ਤੁਹਾਡੇ ਕਸ਼ਮੀਰ ਚ ਬੰਦੇ ਮਾਰਨ, ਤੁਹਾਡਾ ਜਹਾਜ਼ ਹਾਈਜੈਕ ਕਰਕੇ ਉਹ ਟੱਕਰ ਕੀਤੀ ਹੈ ਉਹ ਫਿਰ ਅਮਰੀਕਾ ਦੀਆਂ ਅੱਖਾਂ ਖੋਲੀਆਂ ਕਹਿੰਦੇ ਓਏ ਹੋਏ ਹੋਏ ਆਹ ਕੀ ਹੋ ਗਿਆ ਸਾਡੇ ਨਾਲ ਇੰਡੀਆ ਕਹਿੰਦਾ ਜੀ ਤੁਹਾਨੂੰ ਸਮਝਾਉਂਦੇ ਸੀਗੇ ਵੀ ਟੈਰਰਿਸਟ ਚਾਹੇ ਉਹ ਤਾਲਿਬਾਨ ਆ ਚਾਹੇ ਉਹ ਜੈਸ਼ ਏ ਮੁਹੰਮਦ ਆ ਤੇ ਚਾਹੇ ਲਸ਼ਕਰ ਏ ਤੋਇਬਾ ਹੈ ਤੇ ਚਾਹੇ ਫਿਰ ਅਲਕਾਇਦਾ ਹੈ ਸਭ ਇੱਕੋ ਜਿਹੇ ਨੇ ਤੁਹਾਡਾ ਇਹਨਾਂ ਨੇ ਅੱਜ ਨਹੀਂ ਤਾਂ ਕੱਲ ਗਰਦਨ ਪਕੜ ਲੈਣੀ ਹੈ ਉਹ ਫਿਰ ਅੱਖਾਂ ਖੁੱਲੀਆਂ ਉਹਨਾਂ ਦੀਆਂ ਉਹ ਫਿਰ ਜਦ ਡੈਨੀਅਲ ਪਰਲ ਦਾ ਕਤਲ ਕੀਤਾ ਉਸੇ ਬੰਦੇ ਨੇ ਕਤਲ ਕੀਤਾ ਸੀ ਉਮਰ ਸ਼ੇਖ ਜਿਹੜਾ ਕੰਧਾਰ ਹਾਈਜੈਕ 99 ਇੰਡੀਆ ਦਾ ਫੋਰਨ ਮਿਨਿਸਟਰ ਜਸਵੰਤ ਸਿੰਘ ਅਫਗਾਨਿਸਤਾਨ ਛੱਡ ਕੇ ਆਇਆ ਸੀ ਉਹ ਕਹਿੰਦੇ ਜੀ ਇੱਥੋਂ ਕਸ਼ਮੀਰ ਤੋਂ ਛੁਡਾ ਕੇ ਲਗਾਏ ਸੀ ਇਹਨੂੰ ਹੁਣ ਤੁਹਾਡਾ ਬੰਦਾ ਡੈਨੀਅਲ ਪਰਲ ਵਾਲ ਸਟਰੀਟ ਦਾ ਜਿਹੜਾ ਕਤਲ ਕੀਤਾ ਉਹੀ ਬੰਦਾ ਹੈ ਉਹ ਕਹਿੰਦੇ